ਇੰਟਰਨੈਟ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਅਸੀਂ ਤਾਂ ਲੱਗੇ ਹੀ ਸੀ ਚਲਾਉਣ ਆ ਗਿਆ ਭਰਾਵਾ ਆ ਗਿਆ ਮੈਂ ਭਜਿਆ ਹੀ ਆਇਆ ਮੈਂ ਕਿਤੇ ਲੇਟ ਹੀ ਨਾ ਹੋ ਜਾ ਆਜੋ ਲੇਟ ਨੀ ਹੋਏ ਸਹੀ ਟਾਈਮ ਤੇ ਆ ਗਿਆ ਭਰਾਵਾ ਰੋਕ ਜੋ ਦੋ ਮਿੰਟ ਰੋਕ ਜੋ ਕਾਕਾ ਰੋਕ ਜੋ ਆਜੋ ਆ ਗਿਆ ਲਓ ਜੀ ਆ ਗਏ ਪਿਆਰੇ ਸਰੋਤਿਓ ਜਿੰਨੇ ਵੀ ਸਾਡੇ ਰੇਡੂਏ ਤੇ ਜੁੜੇ ਆ ਚਾਹੇ ਵੱਡੇ ਆ ਛੋਟੇ ਆ ਪਤਲੇ ਆ ਮੋਟੇ ਆ ਤੇ ਚਾਹੇ ਦਲੇਰ ਆ ਚਾਹੇ ਮਲਕੀਤ ਆ ਦਲੇਰ ਆ ਡਰਪੋਕ ਤੇ ਆਪਾਂ ਕਿਸੇ ਨੂੰ ਕਹਿੰਦੇ ਵੀ ਨੀ ਕਿਉਂਕਿ ਸਾਡੇ ਤੋਂ ਵੱਧ ਕੋਈ ਡਰਪੋਕ ਹੈ ਵੀ ਨੀ ਤੁਹਾਡੇ ਤੋਂ ਦਲੇਰ ਵੀ ਤੁਹਾਡੇ ਤੋਂ ਬਗੈਰ ਕੋਈ ਨੀ ਉਹ ਦਲੇਰੀਆਂ ਤਾਂ ਪੁੱਤ ਫਿਰ ਹੁੰਦੀਆਂ ਜਵਾਨੀ ਨਾਲ ਆ ਬੁੜਾ ਬੰਦਾ ਤਾਂ ਫਿਰ ਚੁੱਪ ਕਰਕੇ ਡਰਿਆ ਹੀ ਚੰਗਾ ਯਦਾ ਮੈਨੂੰ ਕਹਿੰਦੀ ਦਿਲਵੀਰ ਕੌਰ ਦੀ ਸੱਸ ਕਹਿੰਦੀ ਕਾਕਾ ਵੀ ਡਰੇ ਹੀ ਰਹੀਦਾ ਰੋਜ਼ ਵੀ ਕੋਈ ਪਤਾ ਨੀ ਕਦੋਂ ਧਰਮਰਾਜ ਆ ਜਾਏ ਲੈਣ ਉਹ ਮੈਂ ਕਿਹਾ ਵੀ ਤਾਈ ਬਈ ਗੱਲ ਇਹ ਆ ਵੀ ਜਾਣਾ ਤਾਂ ਹੈਗਾ ਤੂੰ ਐਵੇਂ ਕਾਹਤੋਂ ਡਰੀ ਜਾਂਦੀ ਆ ਉਹ ਕਈ ਬੰਦੇ ਮੈਂ ਦੇਖੇ ਆ ਆਖਰੀ ਸਾਹਾਂ ਜੀ ਵੀ ਰੱਬ ਦੇ ਅੱਗੇ ਤਰਲੇ ਹੀ ਕਰਦੇ ਮੈਨੂੰ ਲੈ ਕੇ ਨਾ ਹੀ ਆਈ ਉਹ ਬੜਾ ਕੌਣ ਆ ਕੌਣ ਉਹ ਆ ਜਿਨ੍ਹਾਂ ਨੇ ਜੀਵਨ ਨੂੰ ਚੰਗੀ ਤਰ੍ਹਾਂ ਜੀਆ ਨੀ ਤੇ ਉਹ ਬਾਅਦ ਚ ਕਹਿੰਦੇ ਹੁਣ ਜੀਵਨ ਹੋਰ ਮਿਲ ਗਿਆ ਤੇ ਕੁਛ ਸੁਧਾਰ ਲਈਏ। ਤਾਂ ਮੈਂ ਰੋਜ ਕਹਿੰਦਾ ਬਈ ਤੁਸੀਂ ਨੈਤੀ ਚੰਗਾ ਜੀਓ, ਇੱਕ ਦਿਨ ਦੀ ਜ਼ਿੰਦਗੀ ਦਾ ਨੀ, ਸਵਾਦ ਸਵਾਦ ਨੈਤੀ ਜ਼ਿੰਦਗੀ ਦਾ ਲਓ, ਰਸ ਲਓ ਜ਼ਿੰਦਗੀ ਦਾ, ਪੁੱਤ ਫਿਰ ਜੀਣਾ ਤੁਹਾਡਾ ਸਫਲ ਆ, ਤੇ ਨਹੀਂ ਤੇ ਫਿਰ ਉਹਦੀ ਰਣਵੀਰ ਕੌਰ ਦੀ ਸਾਸੰਗ ਆਏ ਬੁੱਢੇ ਹੋਏ ਘੂਰੋਂਗੇ ਫਾਇਦਾ ਕੋਈ। ਵਾਕਿਆ ਤਾਂ ਆਈ ਤੁਹਾਡੀ ਆਉਂਦਿਆਂ ਦੀ ਸਲਾਹ ਬੜੀ ਖੂਬਸੂਰਤ ਆ, ਉਹ ਮੇਰੀ ਜਾਂਦਿਆਂ ਦੀ ਵੀ ਸਲਾਹ ਖੂਬਸੂਰਤੀ ਹੁੰਦੀ, ਤੁਸੀਂ ਜਾਂਦੇ ਸੁਣਦੇ ਹੀ ਨਹੀਂ ਗੱਲ ਆ, ਮੈਂ ਤਾਂ ਸੁਣਦਾ ਆ ਤੇਰੀਆਂ ਦੰਦੀਆਂ ਜਿਹੀਆਂ ਤੇ ਜਿਹੜੀਆਂ ਨਾ ਬਹੁਤ ਬਿਸ਼ਰਮੀ ਜਿਹੀਆਂ ਕਰਦਾ, ਇਹ ਬਹੁਤ ਭੈੜੀਆਂ। ਵੈਸੇ ਆਸਾ ਨਿਕਲ ਗਿਆ ਤਾਇਆ ਜੀ, ਮੈਂ ਇਸ ਕਰਕੇ ਨੀ ਕੱਢੀਆਂ ਕਿ ਤੁਹਾਡੀ ਗੱਲ ਐਵੀਂ ਸੀ, ਬਹੁਤ ਗੱਲ ਨੂੰ ਸੁਣੀ ਦਾ ਬਹਿ ਕੇ ਉਹ ਆਪਾਂ ਉਹਦੇ ਲੜਨ ਲੱਗ ਪਏ ਤਾਇਆ ਜੀ, ਸਰੋਤਿਆਂ ਨੂੰ ਆਪਾਂ ਤਾਂ ਹਲੇ ਜੀਆਂ ਵੀ ਨੀ ਕਿਹਾ। ਹਾਂਜੀ ਪਿਆਰੇ ਦੋਸਤੋ, ਸਤਿ ਸ੍ਰੀ ਅਕਾਲ ਜੀਆਂ ਨੂੰ ਜੀ, ਇਸ ਵੇਲੇ ਰੇਡੀਓ ਹਰਮਨ ਤੁਸੀਂ ਸੁਣਦੇ ਪਏ ਹੋ ਜੀ, ਹਰਮਨ ਸਟੂਡੀਓ ਪ੍ਰੋਗਰਾਮ ਲੈ ਕੇ ਤੁਹਾਡਾ ਵੀਰ ਮਨਦੀਪ ਸਿੰਘ ਢਿੱਲੋਂ, ਤਾਇਆ ਬਿਸ਼ਨ ਸਿੰਘ ਜੀ, ਟੀਟੂ ਭਾਜੀ, ਉਹ ਟੀਟਾ ਉਹ ਗੁਰਟੀਟ ਅੱਜ ਕੱਢ ਕੇ ਗੁੱਸਾ ਮਾੜਾ ਪੁੱਤ ਬਲਾ ਆਜਦੇ ਹਨ ਸਰੋਤਿਆਂ ਨੂੰ, ਇਹ ਨੀ ਤਾਇਆ ਬੁਲਾਉਣਾ। ਤੇ ਅੱਜ ਤਾਂ ਤੁਸੀਂ ਕਿਹੜੇ ਗੀਤ ਅੱਜ ਆਪਾਂ ਸੁਣਾਉਣੇ ਆ ਸਰੋਤਿਆਂ ਨੂੰ? ਅੱਜ ਮੈਂ ਨਰਿੰਦਰ ਬੀਬਾ ਦੇ ਚੇਚੇ ਤੌਰ ਤੇ ਰਿਕਾਰਡ ਕੱਢ ਕੇ ਲਿਆਂਦੇ ਆ। ਨਰਿੰਦਰ ਬੀਬਾ ਤੇ ਨਗਿੰਦਰ ਸਿੰਘ ਮੋਗੇ ਵਾਲੇ ਖੁਸ਼ ਹੋ ਕੇ ਸੁਣਗੇ, ਘੁੰਮਣ ਸਾਹਿਬ ਵੀ, ਆ ਜਿੰਨੇ ਵੀ ਸਾਡੇ ਸਰੋਤੇ ਪੁਰਾਣੇ ਗੀਤ ਆ ਨਾ, ਇਹ ਜਿਹੜੀ ਸੁਣ ਕੇ ਵੇਖਿਓ ਫਿਰ ਦੱਸਿਓ ਜੀ ਸਾਡੇ ਪੀੜ੍ਹੀ ਦੇ ਵਿੱਚ ਕਿਆ ਕਿਆ ਗੀਤ ਹੁੰਦੇ ਸੀ। ਅੱਜ ਤੇ ਪਰ ਹੁਣ ਵੀ ਚੰਗੇ ਗਾਉਂਦੇ ਹੋਣਗੇ, ਯਾਰ ਹਰਿੰਦਰ ਹਰਦਾਸ ਯਾਰ ਕੇ ਚੰਗੇ ਗਾਉਂਦੇ ਮੁੰਡੇ ਫਿਰ ਵੀ, ਪਰ ਆਹ ਜਿਹੜੇ ਗੀਤ ਆ ਨਾ ਸਭਿਆਚਾਰ ਵਾਲੇ, ਕੱਲੀ ਢੋਲਕੀ ਦੇ ਨਾਲ ਹੀ ਛੈਣਿਆਂ ਬਾਜਿਆਂ ਨਾਲ ਹੀ ਪੂਰਾ ਪੂਰਾ ਪ੍ਰੋਗਰਾਮ ਖਾੜਾ ਲਾ ਲੈਂਦੇ ਸੀ, ਆ ਹੁਣ ਤਾਂ ਸਾਜ ਹੀ ਪਤਾ ਨੀ 36,000 ਵਜਾਈ ਜਾਂਦੇ ਆ, ਗਾਉਣ ਵਾਲੇ ਨੂੰ ਤੇ ਵਿੱਚ ਕਹਿੰਦੇ ਭਾਉ ਤੂੰ ਨਾਮ ਹੀ ਗਾ ਤਾਂ ਵੀ ਤੇਰਾ ਸਾਰ ਲਾਂਗੇ ਸਾਰ ਲਾਂਗੇ। ਸਹੀ ਗੱਲ ਆ, ਪਹਿਲਾਂ ਕਹਿੰਦੇ ਸੀ ਸਾਜ ਨਾ ਵਜਾ ਤੇ ਕੱਲਾ ਹੀ ਗਾਉਣ ਵਾਲਾ ਵੀ ਚੱਲ ਜਾਊ, ਹੁਣ ਕਹਿੰਦੇ ਵੀ ਗਾਉਣ ਵਾਲਾ ਭਵਨ ਨਾ ਹੋਵੇ ਕੱਲੇ ਸਾਜ ਵੀ ਚੱਲ ਜਾਣਗੇ, ਸੁਣਨਾ ਤੇ ਖਰਤੂ ਵੀ ਆ ਜੀ। ਸਰਾਉਂ ਤਾਂ ਜੀ ਫਿਰ ਗਾਣੇ ਮਿਲਕੀ ਤੱਲਾ, ਪਹਿਲਾਂ ਤਾਂ ਲਾ ਇਹਦੇ ਚੋਂ ਪਹਿਲੇ ਦੋ ਗਾਣੇ ਆ ਟੋਪ ਟੋਪ ਲਾ ਜੀ, ਤੁਹਾਨੂੰ ਦੱਸ ਬਜਾਰੀ ਕਿੱਦਾਂ ਲੱਗੇ।
ਮੇਰੀ ਡੋਲੀ मना हाथ तेरे अगे बना मेनू छड़ के ना जाए मुटियारे चंडीगढ़ रहण वालिए असी पेंडू नहीं दिलांदे माड़े चंडीगढ़ रहण वालिए
एक कोठी बनवा दे टेलीविजन लवा दे नहीं तो तेरा मेरा होना नहीं गुजारा पिंडा विच रहण वालिया मेनू शहर वाला मिले ना नजारा पिंडा विच रहण वालिया
रंग बरंगे दिल ने साडे पोलियां पालियां शकलां खेतां दी चल सैर करावां देख जटां दियां फसलां तेनू गन्ने विच पाऊं साग सरों दा खवाऊं हाड़ी बेच के बना दूंगा चुवारे चंडीगढ़ रहण वालिए असी पेंडू नहीं दिलांदे माड़े चंडीगढ़ रहण वालिए
चंडीगढ़ दी कुड़ी मैं चन्ना नाल व्याई तेरे पेंडू अनपढ़ मुंडा किस्मत दे विच मेरे रोटी ता मैं पकड़ चुला कैसे लेनी पावे नगद लिया दे जा उदारा पिंडा विच रहण वालिया मैनू शहर वाला मिले ना नजारा पिंडा विच रहण वालिया
हाड़ महीने कणक बेच के कोठी पा दूं रंगली बिचलवा दूं टेलीविजन साड़ी ले दूं संगली हाले कल तू वे आई मेनू कीता करजाई तेरे नालों पहला चंगे सिकवारे चंडीगढ़ रहण वालिए असी पेंडू नहीं दिलांदे माड़े चंडीगढ़ रहण वालिए
कार लिया दे बैठा चन्ना सिर ते करके जूड़ा फिल्म गुराई वेखन चलिए फैशन करके पूरा जब पानी दा मुकाद कर मोटर लोआ दे नया करूं कड के फुहारा पिंडा विच रहण वालिया मैनू शहर वाला मिले ना नजारा पिंडा विच रहण वालिया
क्या बात है जी वाकई गीत सुन के नजारा आ गया नरेंद्र बीबा दी आवाज देखो किन्नी वधिया बहुत चंगी ए ना पख जेड़ा सी साडा ओ नरेंद्र बीबा बड़ा सुनदा हुंदा सी ते ओने ना नरेंद्र बीबा सुन लेना ਉਹਨੇ ਕਹਿਣਾ ਮੈਨੂੰ ਇੱਕ ਵਾਰ ਨਿੰਦਰ ਬੀਬਾ ਸੁਣਾ ਦੋ ਫਿਰ ਪਾਓ ਮੈਨੂੰ ਸਿਮਿਆਲ ਨੂੰ ਵੀ ਲਈ ਚੱਲੋ ਮੈਨੂੰ ਫਰਕ ਕੋਈ ਨਹੀਂ। ਉਹ ਮੈਂ ਕਹਿਣਾ ਵੀ ਤੂੰ ਬੜਾ ਇਹਨੂੰ ਸੁਣਦਾ ਬਾਅਦ ਚ ਜਦੋਂ ਬੰਦਾ ਇੱਕ ਜਣਾ ਕੁਛ ਸੁਣਦਾ ਮੈਨੂੰ ਸੁਣਦੇ 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 ਆਪ ਨੂੰ ਵੀ ਉਹ ਲੱਗ ਜਾਂਦਾ ਚੰਗਾ ਲੱਗਣਾ
ਜੀ।
ਤੂੰ ਕਿਸੇ ਬੰਦੇ ਦੀ ਸਿਫਤ ਕਰੀ ਜਾਂ ਨੈਤੀ ਤੇ ਉਹ ਤੈਨੂੰ ਚੰਗਾ ਹੀ ਲੱਗਣ ਲੱਗ ਪੈਣਾ। ਤੂੰ ਕਿਸੇ ਦੀ ਬਰਿਆਈ ਕਰੀ ਜਾਂ ਨੈਤੀ ਤੇ ਉਹ ਦੂਸਰੇ ਬੰਦੇ ਜਿਹੜਾ ਸੁਣਦਾ ਉਹਨੂੰ ਬੁਰਾ ਹੀ ਲੱਗਣ ਲੱਗ ਜਾਣਾ। ਇਹ ਪਤਾ ਨੀ ਮਨੁੱਖੀ ਸੁਭਾਅ ਹੀ ਐਸਾ
ਜੀ। ਇਹ ਤਾਂ ਮਨੋਵਿਗਿਆਨੀ ਕਹਿੰਦੇ ਨੇ ਜਿਹੜੀ ਗੱਲ ਨੂੰ ਆਪਾਂ ਰਿਪੀਟ ਵਾਰ ਵਾਰ ਕਰੀ ਜਾਂਦੇ ਵਾਰ ਵਾਰ ਕਰੀ ਜਾਂਦੇ ਉਹ ਸਾਨੂੰ ਸੱਚ ਲੱਗਣ ਲੱਗ ਜਾਂਦਾ। ਉਹ ਤੈਨੂੰ ਮੈਂ ਹੀ ਦੱਸਿਆ ਤੂੰ ਕਿਸ ਸੁਣਿਆ ਮੈਂ ਪੜਿਆ ਪੜਨ ਵਾਲੇ ਵੀ ਚਲੋ ਲਿਖਦੇ ਨੇ ਸੁਣ ਬਣ ਕੇ ਜੋ ਵੀ ਆ ਹੈ ਇਦਾਂ ਹੀ ਆ। ਉਹ ਮਨ ਦੀ ਜਿਹੜੀ ਸਥਿਤੀ ਆ ਨਾ ਜਦ ਤੂੰ ਗੱਲ ਕਹੀ ਗਿਆ ਕਹੀ ਗਿਆ ਕਹੀ ਗਿਆ ਉਹ ਵਧੋ ਵਧੀ ਚੰਗੀ ਲੱਗ ਜਾਣੀ ਆ ਕਦੇ ਨਾ ਕਦੇ ਤੇ ਉਹਦਾ ਫਿਰ ਅਸਰ ਜਿਹੜੀ ਪੈਂਦਾ ਹੀ ਆ। ਤਾਂ ਹੀ ਲੋਕੀ ਸਿਆਣੇ ਆਉਂਦੇ ਹੁੰਦੇ ਵੀ ਚੰਗਾ ਚੰਗਾ ਕਹੀ ਚਲੋ ਚੰਗਾ ਹੋ ਵੀ ਜਾਂਦਾ ਮਾੜਾ ਮਾੜਾ ਕਹੀ ਚਲੋ ਮਾੜਾ ਕਹੋ ਜਾਂ ਨਾ ਕਹੋ ਹੋਣਾ ਹੀ ਹੋਣਾ। ਉਹਨੇ ਬੜਾ ਸੁਣਨਾ ਤੇ ਬੜੇ ਉਹਨੂੰ ਸੁਣ ਸੁਣ ਗੀਤ ਜਾਣੀ ਮੈਨੂੰ ਸੁਣਾਉਣੇ ਨੂੰ ਕਹਿਣਾ ਆਹ ਸੁਣ ਨਿੰਦਰ ਬੀਬਾ ਦਾ ਕਿੰਨਾ ਕਮਾਲ ਗੀਤ। ਮੈਂ ਇਹਦੇ ਸੁਣਦਾ ਰਿਹਾ ਮੈਂ ਫਿਰ ਵੇਖਿਆ ਮੈਂ ਕਿਹਾ ਵੀ ਵਾਕਿਆ ਹੀ ਗਾਉਂਦੀ ਤੇ ਇਹ ਨਰਿੰਦਰ ਬੀਬਾ ਚੰਗਾ ਤੇ ਅੱਗੇ ਉਹਨੇ ਮੈਨੂੰ ਗੀਤ ਸੁਣਾਇਆ ਕਰੀਰ ਦਾ ਵੇਲਣਾ ਮਾ ਵੇਲ ਵੇਲ ਥਕੀ ਕਰੀਰ ਦਾ ਵੇਲਣਾ ਮਾ ਵੇਲ ਵੇਲ ਥਕੀ। ਕਰੀਰ ਕੀ ਹੁੰਦਾ? ਕਰੀਰ ਵੀ ਲੱਕੜ ਹੁੰਦੀ ਸੀ ਬਹੁਤ ਉਮਦਾ ਲੱਕੜ ਆ। ਕਰੀਰ ਦੇ ਵੇਲਣੇ ਹੁੰਦੇ ਜਿੱਦਾਂ ਕਿੱਕਰਾਂ ਆ ਟਾਹਲੀਆਂ ਆ ਸਫੈਦੇ ਦਾ ਕਰੀਰ ਦੀ ਲੱਕੜ ਜਿਹੜੀ ਬਣਦੀ ਹੁੰਦੀ ਸੀ ਉਹਦਾ ਆਂਦੀ ਵੇਲਣਾ ਉਮਾ ਵੇਲ ਵੇਲ ਥੱਕੀ। ਉਹ ਕਰੀਰ ਦਾ ਵੇਲਣਾ ਥੋੜਾ ਕਰੜਾ ਹੀ ਹੁੰਦਾ ਉਦੋਂ ਰੋਟੀਆਂ ਲਾਉਂਦੀ ਥੱਕ ਗਈ ਹੁਣ ਵੀ ਉਹ ਕਹਿ ਦਿੰਦੀਆਂ ਮੈਂ ਤੂੰ ਲਿਆਦੀਆਂ ਰੋਟੀਆਂ ਨੌ ਸਾਡੀ ਉਹਦੇ ਨਾਲ ਲੜ ਪਈ ਤੇਰੀ ਤਾਈ ਨਾ ਤੇ ਲੜ ਪੈਂਦੀਆਂ ਹੀ ਆ ਜੀ ਫਸਦੀਆਂ ਹੀ ਫਿਰ ਤਾਂ ਬਹੁਤ ਆ ਤੇ ਮੈਂ ਤਾਂ ਬੈਠਾ ਨਜ਼ਾਰਾ ਲੈਂਦਾ ਉਹਨਾਂ ਮੈਂ ਇੱਕ ਦੂਜੇ ਤੇ ਮਾਰਨ ਕਿਤੇ ਮੁੱਕੀ ਧੂੰ ਮੁੱਕੀ ਹੁਣ ਤਾਂ ਠੀਕ ਵੀ ਹੋਵੇ ਤੇ ਪਰ ਉਹ ਗੱਲ ਇਹ ਆ ਵੀ ਜਦੋਂ ਲੜ ਪਈਆਂ ਤੇ ਮੈਂ ਯਾਰੀ ਲੜੀਆਂ ਦਾ ਕਿਸ ਵੱਲੋਂ ਜੀ ਉਹ ਪਤਾ ਨੀ ਉਹ ਕਹਿੰਦੀ ਵੀ ਬਾਹਰ ਲਾਉਣੀਆਂ ਰੋਟੀਆਂ ਤਵੀ ਤੇ ਤਾਈਆਂ ਦੀ ਉਹ ਕਹਿੰਦੀ ਨਹੀਂ ਆਪਾਂ ਰਸੋਈ ਤੇ ਲਾਉਣੀਆਂ ਗੈਸ ਜੇ ਤਾਈ ਤੇਰੀ ਸਰਫਾ ਕਰੇ ਵੀ ਗੈਸ ਨਾ ਮੁੱਕ ਜਾ ਤੇ ਕਿਤੇ ਤੇ ਉਹ ਕਵੇ ਵੀ ਮੈਂ ਕਿੱਥੋਂ ਅੱਗ ਬਾਲਦੀ ਫਿਰੂ ਕਰਦੇ ਕਰਾਉਂਦਿਆਂ ਨੂੰ ਜੀ ਉਹ ਅੱਧੀ ਪਰਾਤ ਉਹ ਲੈ ਗਈ ਬਾਹਰ ਤੇ ਵੇਲਣਾ ਚਗਲਾ ਉਹ ਅੰਦਰ ਲੈ ਗਈ ਦੋ ਪੇੜੇ ਉਹਨੇ ਰੱਖ ਲਿਆ ਦੋ ਇਹਨੇ ਤੇ ਮੈਂ ਕਿਹਾ ਤਮਾਸ਼ਾ ਵੀ ਇਹਨੇ ਮਨਾ ਕੀ ਕਰਦੀਆਂ ਹੁਣ ਵੇਲੇ ਬਿਨਾ ਉਹ ਨਾ ਲਾਵੇ ਤੇ ਰੋਟੀ ਬਿਨਾ ਉਹ ਨਾ ਲਾਵੇ ਤੇ ਮੈਂ ਫਿਰ ਕਿਹਾ ਦਿੱਤਾ ਇਹਨੂੰ ਮੈਂ ਕਿਹਾ ਵੀ ਚੱਲ ਜੇ ਹੁਣ ਲਾਉਣ ਦੀਆ ਤਾਂ ਤੂੰ ਲਾ ਲੈਂਦੇ ਕਹਿੰਦੀ ਕਿਉਂ ਲਾ ਲੈਂਦੇ ਇੰਨਾ ਕਿੱਥੋਂ ਲਿਆਵਾਂਗੇ ਆਪਾਂ ਗੈਸ ਉਹਨੂੰ ਕਿਹਾ ਮੈਂ ਚੱਲ ਪੁੱਤ ਤੂੰ ਲਾ ਲਾ ਉਹਦੇ ਨਾਲ ਕਹਿੰਦੀ ਮੈਂ ਕਿਹਾ ਲਾਵਾਂ ਮੈਂ ਤਾਂ ਇੱਥੇ ਲਾਉਣੀ ਆ ਬਦੋ ਬਦੀ ਲੜ ਲੁੜ ਕੇ ਬਹਿ ਗਈ ਚੁੱਪ ਕਰਕੇ ਬਹਿ ਗਿਆ ਤੇ ਮੈਂ ਤੇ ਬਾਕੀ ਹੈਪੀ ਹੋਣੇ ਭੁੱਖੇ ਬੈਠੇ ਫਿਰ ਕੌਣ ਜਿੱਤਿਆ ਜਿੱਤਣਾ ਕਿ ਤਾਈ ਤੇਰੇ ਨੂੰ ਧੋਖਾ ਧੋਖਾ ਜਿਹਾ ਮਾਰ ਕੇ ਮੰਗਿਆ ਮੈਂ ਚੱਲ ਜਾ ਤੂੰ ਅਗਲੇ ਜਦੋਂ ਬਿਲਕੁਲ ਘਰੋਂ ਕੱਢ ਦੇਣਗੇ ਉਦੋਂ ਕਹਿਣਾ ਹੁਣ ਇਹਨਾਂ ਦੀ ਮੰਨਣੀ ਚਾਹੀਦੀ ਆ ਪਰ ਜੋ ਜ਼ਬਰਦਸਤੀ ਥੋੜ੍ਹੇ ਮੈਂ ਲਾਉਣ ਦੇ ਤੂੰ ਮਸਾ ਫਿਰ ਉਹਨੂੰ ਮੈਂ ਭਰਾਵਾਂ ਮਨਾਇਆ ਤੇ ਸਮਝਾਇਆ ਉਦਾਂ ਤਾਂ ਗੁੱਡੀ ਨੂੰ ਵੀ ਸਮਝਾਉਣਾ ਮੈਂ ਬਹੁਤ ਕੋਈ ਨਹੀਂ ਮਾਂ ਤੇਰੀ ਕਹਿ ਲੈਂਦੀ ਤੇ ਕੋਈ ਨਹੀਂ ਸਮਝ ਵੀ ਜਾਂਦੀ ਮਗਰੋਂ ਮਾਫ਼ੀ ਮੰਗ ਲੈਂਦੀ ਵੀ ਮੈਂ ਮਾੜਾ ਚੰਗਾ ਬੋਲਿਆ ਤੇ ਮੈਨੂੰ ਮਾਫ਼ ਕਰ ਦੀ ਤਾਂ ਵੀ ਚੰਗਾ ਤੇ ਉਹਦਾ ਸੁਭਾਅ ਕਈਆਂ ਦਾ ਸੁਭਾਅ ਹੁੰਦਾ ਬੰਦਾ ਨੀ ਕੋਈ ਮਾੜਾ ਹੁੰਦਾ ਅਸੀਂ ਕਹਿ ਦਿੰਦੇ ਜੀ ਇਹ ਫਲਾਨੀ ਏਦਾਂ ਉਹਦਾ ਬੰਦਾ ਕਦੇ ਮਾੜਾ ਨੀ ਹੁੰਦਾ ਉਹ ਕਈ ਵਾਰ ਉਹਦਾ ਸੁਭਾਅ ਹੀ ਐਸਾ ਹੁੰਦਾ ਉਹਨੂੰ ਸਮਝਣ ਲੱਗੇ ਨੂੰ ਥੋੜਾ ਟਾਈਮ ਲੱਗ ਜਾਂਦਾ ਬੰਦੇ ਨੂੰ ਨਹੀਂ ਮਾੜਾ ਕੋਈ ਨੀ ਹੁੰਦਾ ਵੇਖਣ ਦਾ ਅੰਦਾਜ਼ ਹੁੰਦਾ ਕੋਈ ਬੰਦਾ ਗੱਲ ਸਹਿ ਲੈਂਦਾ ਕੋਈ ਨਹੀਂ ਸਹਿੰਦਾ ਕੋਈ ਚੁੱਪ ਕਰ ਜਾਂਦਾ ਕੋਈ ਬੋਲ ਪੈਂਦਾ ਬੰਦਿਆਂ ਦੇ ਸੁਭਾਅ ਆਪਣੇ ਸੁਭਾਅ ਦੇ ਅਨੁਸਾਰ ਹੀ ਉਹ ਰਿਸ਼ਤੇਦਾਰ ਦੇ ਬਣਾਉਂਦੇ ਆ ਆਪਣੇ ਸੁਭਾਅ ਦੇ ਅਨੁਸਾਰ ਹੀ ਉਹ ਵੱਖ ਹੁੰਦੇ ਆ ਜੁੜਦੇ ਆ ਇਹ ਗੱਲ ਸਮਝਣੀ ਚਾਹੀਦੀ ਹਰ ਬੰਦੇ ਨੂੰ ਫੇਰ ਨਹੀਂ ਰਿਸ਼ਤੇ ਟੁੱਟਦੇ ਕਰਦੇ ਵਾਕਿਆ ਤਾਂ ਜੀ ਆ ਬਹੁਤ ਸੋਹਣੀ ਤੁਸੀਂ ਗੱਲ ਕਹੀ ਗੱਲ ਤੇ ਮੈਂ ਕਹੀ ਗੀਤ ਵੀ ਸੋਹਣੇ ਲਾਓ ਫਿਰ ਜੀ। ਪਿਆਰੇ ਦੋਸਤੋ ਤੁਸੀਂ ਵੀ ਸੁਨੇਹਾ ਭੇਜਣਾ ਤੇ ਸਾਨੂੰ ਈਮੇਲ ਕਰ ਸਕਦੇ ਹੋ ਜੀ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਜਾਂ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਤੁਹਾਨੂੰ ਤੁਸੀਂ ਭੇਜ ਸਕਦੇ ਹੋ ਪ੍ਰੋਗਰਾਮ ਦੇ ਵਿਚ ਤੇ ਸੁਣਦੇ ਆ ਤਾਇਆ ਜੀ ਦੀ ਪਸੰਦ ਨਰਿੰਦਰ ਬੀਬਾ ਦੇ ਲਾਭ ਤੋਂ
शरीर का वेलना मैं वेल वेल थकी
ਕਰੋਨਾ ਕਰਕੇ ਨੀਂਦਾਂ ਉੱਡੀਆਂ ਨੇ, ਅੰਦਰ ਬਹਿ ਗਏ ਬੜੇ ਇਨਸਾਨ ਯਾਰੋ, ਅੱਜ ਤੈਨੇ ਇਹ ਦੇਖਣੇ ਨਾ ਪੈਂਦੇ ਜੇ ਇਨਸਾਨ ਨਾ ਬਣਦਾ ਹੈਵਾਨ ਯਾਰੋ।
ਕੋਈ ਹਾਲਾਤ ਨਹੀਂ ਸਮਝਦਾ ਤੇ ਕੋਈ ਜਜ਼ਬਾਤ ਨਹੀਂ ਸਮਝਦਾ, ਇਹ ਸਮਝ ਹੈ ਆਪਣੀ ਆਪਣੀ ਕਬੀਰ ਸਿਆਂ। ਕੋਈ ਕੋਰਾ ਕਾਗਜ਼ ਵੀ ਪੜ ਲੈਂਦਾ ਤੇ ਕੋਈ ਪੂਰੀ ਕਿਤਾਬ ਵੀ ਨਹੀਂ ਸਮਝਦਾ। ਮੈਂ ਤੁਹਾਡਾ ਆਪਣਾ ਦੋਸਤ ਕਬੀਰ ਤੇ ਕਰਾਂਗੇ ਬਹੁਤ ਸਾਰੀਆਂ ਗੱਲਾਂ ਪਿਆਰ ਦੀਆਂ, ਮੁਹੱਬਤ ਦੀਆਂ, ਜਜ਼ਬਾਤਾਂ ਦੀਆਂ।
ਬੇਸ਼ੱਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਛੁਪਹੀ ਦਾ ਪਾਗਲਾ,
ਤੇ ਕਰਾਂਗੇ ਬਹੁਤ ਸਾਰੀਆਂ ਗੱਲਾਂ ਪਿੰਡ ਦੀ ਸੱਥ ਦੀਆਂ। ਤੇ ਕਰਾਂਗੇ ਬਹੁਤ ਸਾਰੀਆਂ ਗੱਲਾਂ ਗੀਤ ਸੰਗੀਤ ਦੀਆਂ।
ਬੁਲਿਆ ਰੱਬ ਤੈਥੋਂ ਵੱਖ ਨਹੀਂ, ਓਏ ਤੈਨੂੰ ਤਾਂ ਹੀ ਦਿੰਦਾ ਠੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ।
ਤੇ ਕਰਾਂਗੇ ਬਹੁਤ ਸਾਰੀਆਂ ਗੱਲਾਂ ਸਾਡੇ ਦੇਸ਼ ਦੇ ਹਾਲਾਤਾਂ ਦੀਆਂ।
ਹੋ ਰਹਾ ਚੈਨੋ ਅਮਨ,
ਹੋ ਰਹਾ ਚੈਨੋ ਅਮਨ,
ਹਾਂ ਮੁਸ਼ਕਿਲੋਂ ਤੇ ਹੈ ਵਤਨ।
ਤੇ ਕਰਾਂਗੇ ਗੱਲਾਂ ਨੌਜਵਾਨ ਪੀੜ੍ਹੀ ਦੀਆਂ।
ਅਸੀਂ ਗੱਭਰੂ ਪੰਜਾਬੀ ਦਿਲ ਜਿਹਦੇ ਨਾਲ ਲਾਈਏ, ਹੁਣ ਛੱਡ ਕੇ ਨਾ ਜਾਈਏ ਨੀ।
ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ ਦਿਲ ਦੀਆਂ, ਦਿਲ ਤੋਂ। ਸੁਣਨਾ ਨਾ ਭੁੱਲਣਾ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ।
ਯਾਰਾਂ ਨਾਲ ਬਹਾਰਾਂ,
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ ਮੇਰਾ ਵਸਦਾ ਹੈ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹਿੱਕ ਚੋਂ ਕੱਢ ਕੇ ਹਿੱਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਵਾਂਗੂ ਮੱਚ ਲੈਣ ਦੇ ਨੀ ਮੈਨੂੰ ਦਿਓਰ ਦੇ ਵਿਆਹ ਵਿੱਚ।
ਰੰਗਿਆ ਨੀ ਮੈਨੂੰ ਨੀ ਮੈਨੂੰ ਨੀ ਮੈਨੂੰ ਮਾਈ ਵਾਲੇ ਰੰਗ ਵਿੱਚ ਰੱਜ ਲੈਣ ਦੇ ਨੀ ਮੈਨੂੰ ਦਿਓਰ ਦੇਵਿਆ ਵਿੱਚ
ਲਓ ਜੀ ਪਿਆਰਿਓ ਸੋਹਣੇ ਸੋਹਣੇ ਗੀਤਾਂ ਦੇ ਨਾਲ ਤੁਸੀਂ ਜੁੜੇ ਹੋ ਜੀ ਹਰਮਨ ਸਟੂਡੀਓ ਦੇ ਸੋਹਣੇ ਸੋਹਣੇ ਪ੍ਰੋਗਰਾਮ ਦੇ ਵਿਚ ਤੇ ਇਹ ਪ੍ਰੋਗਰਾਮ ਤੁਹਾਡਾ ਆਪਣਾ ਇਹ ਨੀ ਸਾਡਾ ਨੀ ਹੈ ਤੁਸੀਂ ਆਪਣੀ ਪਸੰਦ ਦੇ ਗੀਤ ਇਹਦੇ ਵਿਚ ਸੁਣ ਸਕਦੇ ਹੋ ਜੀ ਰਿਕੁਐਸਟ ਐਟ ਹਰਮਨ ਰੇਡੀਓ ਡਾਟ ਕਾਮ ਤੇ ਈਮੇਲ ਕਰਕੇ ਉਹ ਸੁਣ ਲੈਣਗੇ ਚੰਗੀ ਤਰ੍ਹਾਂ ਤੁਸੀਂ ਗਾਣੇ ਸੁਣੇ ਲਾਓਗੇ ਤੇ ਉਹਨਾਂ ਆਪ ਹੀ ਕਹਿਣਾ ਵੀ ਨਜ਼ਾਰਾ ਆ ਗਿਆ ਜਦੋਂ ਵੀ ਕੋਈ ਰੇਡੋ ਅਗਲਾ ਲਾਉਂਦਾ ਪਹਿਲਾਂ ਗੀਤ ਹੀ ਸੁਣਦਾ ਵੀ ਇਹ ਕਿੱਦਾਂ ਕਿਤੇ ਲਾਉਂਦੇ ਆ ਚੰਗੇ ਲਾਉਂਦੇ ਕਿ ਮਾੜੇ ਲਾਉਂਦੇ ਉਹ ਰੇਡੂਏ ਬਹੁਤ ਆ ਬਹੁਤ ਲੱਖਾਂ ਕਰੋੜਾਂ ਹੀ ਹੋ ਗਿਆ ਆ ਉਹਦੇ ਚੋਂ ਜਿਹੜਾ ਕੋਈ ਚੰਗੀ ਗੱਲ ਕਰਦਾ ਉਹਦੇ ਵੱਲ ਨੂੰ ਆਉਂਦੇ ਨਾ ਹੁਣ ਹਰ ਰੇਡੂਏ ਤੇ ਕਰੋਨਾ 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 ਚੱਲੀ ਜਾਂਦਾ ਕਈ ਮੇਰੇ ਦੇ ਵਿਚਾਰੇ ਜਿਹੜਾ ਖੰਘ ਜ਼ੁਕਾਮ ਜਾਂ ਛਿਕਾਂ ਜਿਹਨੂੰ ਆਪ ਹੀ ਆਉਂਦੀਆਂ ਉਹ ਵੀ ਕਈ ਵਾਰ ਦੱਸੀ ਜਾਂਦੇ ਆ ਜੀ ਆਹ ਕੰਮ ਕਰੋ ਤੇ ਉਹ ਕੰਮ ਕਰੋ ਗੱਲ ਇਹ ਆ ਵੀ ਇਹ ਪਾਣੀ ਚ ਮਧਾਣੀ ਪਾਉਂਦੇ ਪਾਲੇ ਅਸਲ ਗੱਲ ਸਿੱਧੀ ਆ ਵੀ ਹੱਥ ਸਾਫ਼ ਰੱਖੋ ਮੂੰਹ ਸਿਰ ਸਾਫ਼ ਰੱਖੋ ਨਾਸਾਂ ਕੰਨ ਹੱਥ ਅੱਖਾਂ ਇਹ ਜ਼ਿਆਦਾ ਮੂੰਹ ਮਾਂ ਨੂੰ ਨਾ ਲਾਓ ਇਹ ਦੋ ਚਾਰ ਗੱਲਾਂ ਜਿਹੜੀਆਂ ਪੱਕੀਆਂ ਬੰਨ ਲਓ ਬਾਕੀ ਬੜੇ ਬੜੇ ਦੋ ਦੋ ਘੰਟੇ ਜਿਹੜੇ ਪ੍ਰੋਗਰਾਮ ਚ ਲੋੜ ਹੀ ਨੀ ਬੋਲਣ ਦੀ ਇਹ ਆ ਵੀ ਆਪਾਂ ਇਹ ਤੋਂ ਹਟ ਗਏ ਆਪਾਂ ਕਹਿੰਦੇ ਆ ਵੀ ਭਾਈ ਬੰਦਿਆਂ ਦੇ ਵਿੱਚ ਇੱਕ ਆਸ਼ਾ ਹੀ ਜਗਾ ਦੋ ਤੇ ਉਹ ਹਰ ਬਿਮਾਰੀ ਚੱਕ ਦੂ ਐਵੇਂ ਜੀ ਆਪਾਂ ਉਹਨੂੰ ਬਿਮਾਰੀ 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 ਕਰੀਏ ਉਹਨਾਂ ਨੂੰ ਮਹਿਸੂਸ ਹੀ ਹੋਣ ਲੱਗ ਜਾਣੀ ਬਿਮਾਰੀ ਟੈਲੀਵਿਜ਼ਨਾਂ ਚ ਇੰਟਰਨੈਟ ਚ ਫੇਸਬੁੱਕਾਂ ਚ ਜਿਹੜਾ ਖੋਲ ਲਓ ਕਰੋਨਾ ਹੀ ਸੀ ਨਾ ਮੋਰੇ ਤੇ ਜਦੀਂ ਦੀ ਉਹ ਚੀਜ਼ ਆ ਉਹ ਲੱਗਣ ਵੀ ਲੱਗ ਜਾਣੀ ਆ
ਜੀ ਤਾਂ ਜੀ ਸਹੀ ਗੱਲ ਅੱਜ ਸੰਘ ਜਿਹਾ ਬੈਠਾ ਲੱਗਦਾ
ਉਹ ਸੰਘ ਤੇ ਬੈਠਾ ਹੀ ਆ ਸੰਘ ਨੂੰ ਪਤਾ ਨੀ ਕੀ ਹੋਇਆ ਸੰਘ ਤੈਨੂੰ ਲੱਗਦਾ ਬੈਠਾ ਉਦਾਂ ਹੀ ਚਾਹ ਪਾਣੀ ਨੀ ਪੀਤੀ ਅੱਜ ਉਹ ਤਾਂ ਬੋਲ ਬਾਲਾ ਆਇਆ ਮੈਂ ਕਿੱਦਾਂ ਉਹ ਯਾਰ ਗੱਲ ਆ ਉਹ ਹਲੇ ਨਿਬੜਿਆ ਥੋੜਾ ਉਹ ਗੁੱਲੀ ਕਾ ਫੈਸਲਾ ਉਹਨਾਂ ਨੇ ਜਿਹੜੀ ਥੜੀ ਪੜ ਦਿੱਤੀ ਉਹ ਅੱਜ ਫੇਰ ਸਵੇਰੇ ਯਾਦ ਕਰਕੇ ਬਹਿ ਗਿਆ ਉਹਨੂੰ ਮੈਂ ਕਿਹਾ ਵੀ ਮੈਂ ਕਿਹਾ ਕਰਮਾ ਆੜੀਏ ਵੀ ਤੂੰ ਟੈਕੇ ਬਹਿ ਜਾ ਜਦੋਂ ਹੁਣ ਟੁੱਟੀ ਗਈ ਖੜੀ ਹੈ ਤੇ ਕਿਉਂ ਐਵੇਂ ਰੌਲਾ ਪਾ ਉਹ ਪਿਓ ਪੁੱਤ ਸਾਰੇ ਗਾਲਾਂ ਹੀ ਕੱਢੀ ਜਾਂਦੇ ਆ ਕਹਿੰਦੇ ਇਹ ਤੁਸੀਂ ਸਾਡਾ ਇਦਾਂ ਕਰਦਾ ਉਦਾਂ ਕਰਦਾ ਸਰਪੰਚ ਨੇ ਮੈਨੂੰ ਕਹਿੰਦੀ ਸੁੱਖੋ ਕਹਿੰਦੀ ਵੀ ਮੈਨੂੰ ਤੂੰ ਫਸਾਤਾ ਚਪੇੜ ਤੇਰੇ ਪੈਣੀ ਆ ਵੀ ਸਰਪੰਚੀ ਚ ਫਸਾਤਾ ਹੋਰ ਕਿਸੇ ਫਸਾਤਾ ਮੈਂ ਕਿਹਾ ਵੀ ਸਰਪੰਚੀ ਤੇ ਚਲੋ ਹੈ ਸਰਦਾਰੀ ਵੀ ਤੁਹਾਡੀ ਆ ਕਹਿੰਦੀ ਅੱਗ ਲਾਉਣੀ ਚਾਹੀਦੀ ਸਰਾਜ ਨੂੰ ਗਾਲਾਂ ਕੱਢੀ ਜਾਂਦੀ ਉਹ ਫਿਰ ਸਵੇਰੇ ਮੈਂ ਉਹਨੂੰ ਸੱਚਿਆ ਮੈਂ ਕਿਹਾ ਵੀ ਬਖਸ਼ੋ ਵੀ ਗੱਲ ਇਹ ਆ ਵੀ ਸਿਆਣੀ ਬਣਾ ਬਈ ਭਲੇ ਲਈ ਕੀਤਾ ਸਾਡਾ ਕੋਈ ਤੇਰੇ ਨਾਲ ਵੈਰ ਥੋੜਾ ਹਿਦਾਈਆਂ ਨੂੰ ਗਾਲਾਂ ਕੱਢੀ ਜਾਂਦੀਆਂ ਵੀ ਤੂੰ ਗੱਲ ਸੁਣ ਲਈ ਦੀ ਮੈਂ ਕਿਹਾ ਬਣਾ ਕੇ ਤੇਰੀ ਮੈਂ ਥੜੀ ਦਊ ਤੂੰ ਗੱਲ ਛੱਡ ਦੇ ਫਿਰ ਮੈਨੂੰ ਚਾਹ ਵੀ ਉਹਨੇ ਬਿਸਕੁਟ ਵੀ ਖਵਾਏ ਫਿਰ ਤੈਨੂੰ ਮੈਂ ਅੱਗੇ ਵੀ ਦੱਸਿਆ ਵੀ ਸਮਝ ਦੀ ਗੱਲ ਆ ਬੰਦੇ ਨੂੰ ਨਾ ਬੰਦੇ ਦਾ ਸੁਭਾਅ ਸਮਝਣਾ ਚਾਹੀਦਾ ਅਸੀਂ ਕਹਿੰਦੇ ਵੀ ਮੈਂ ਹੀ ਵੱਡਾ ਤੇ ਅਗਲਾ ਕਹਿੰਦਾ ਮੈਂ ਹੀ ਵੱਡਾ ਘੱਟ ਤੇ ਕੋਈ ਵੀ ਨੀ ਇੱਥੇ ਸਮਝਦਾ ਕਹਿੰਦਾ ਕੋਈ ਮੈਂ ਮਾੜਾ ਅਗਲਾ ਕਹਿੰਦਾ ਮੈਂ ਹੀ ਚੰਗਾ ਤੂੰ ਹੀ ਸਾਰੇ ਗੰਦੇ ਤੇ ਗਲਤ ਹੀ ਆ ਜਦੋਂ ਬੰਦੇ ਦਾ ਸੁਭਾਅ ਪੜ ਲਓਗੇ ਨਾ ਕਿਤਾਬਾਂ ਤੁਸੀਂ ਕਿਤਾਬਾਂ ਕਦੋਂ ਮੈਂ ਬਥੇਰੀਆਂ ਪੜ੍ਹਦੇ ਹੋਰ ਬਹੁਤ ਕੁਛ ਕਰਦੇ ਹਾਂ
ਬੰਦਾ ਭਨ ਲਾ ਪਾਓ ਤੁਸੀਂ ਕਦੇ ਜ਼ਿੰਦਗੀ ਚ ਤੁਹਾਨੂੰ ਨਮੋਸ਼ੀ ਨਹੀਂ ਮਹਿਸੂਸ ਹੋਊ ਚਿਹਰੇ ਪੜ੍ਹਨ ਲੱਗ ਜਾਓ ਕਦੇ ਬੰਦੇ ਬੰਦੇ ਨੂੰ ਪੜ੍ਹਦੇ ਨਹੀਂ ਤੇ ਠੱਗੇ ਜਾਂਦੇ ਆ ਤੇ ਠੱਗ ਜਿਹੜੇ ਆ ਨਾ ਉਹ ਕਈ ਤਰ੍ਹਾਂ ਦੇ ਮੁਖੌਟੇ ਪਾ ਕੇ ਫਿਰਦੇ ਦੁਨੀਆਂ ਦੇ ਉਹ ਆਮ ਬੰਦਾ ਉਹਨਾਂ ਨੂੰ ਸਿਆਣ ਨਹੀਂ ਸਕਦਾ ਉਹ ਜਿਵੇਂ ਕਹਿੰਦੇ ਵੀ ਖੋਤਾ ਇੱਕ ਸੀਗਾ ਤੇ ਖੋਤੇ ਨੇ ਪੇਂਟਰ ਨਾਲ ਗੱਲ ਕੀਤੀ ਕਹਿੰਦਾ ਮੈਂ ਤੇਰਾ ਇੰਨਾ ਮਾਣ ਕਣਕ ਢੋਊਂਗਾ ਤੇ ਤੂੰ ਬਸ ਮੇਰਾ ਇੱਕ ਕੰਮ ਕਰਦੀ ਮੈਨੂੰ ਸ਼ੇਰ ਦੀ ਖੱਲ ਲਿਆ ਕੇ ਪਾ ਦੇ
ਜੀ
ਉਹਨੇ ਮੰਨ ਲਈ ਗੱਲ ਉਹਨੇ ਉਹਨੂੰ ਕੰਮ ਕੀਤਾ ਤੇ ਉਹਨੇ ਸ਼ੇਰ ਦੀ ਖੱਲ ਉਹਦੇ ਤੇ ਪਾ ਦਿੱਤੀ ਤੇ ਉਹ ਖੋਤਿਓ ਸ਼ੇਰ ਬਣ ਗਿਆ ਬਣ ਗਿਆ ਤੇ ਸਾਰੇ ਜੰਗਲ ਚ ਉਹਨੂੰ ਸਲਾਮਾਂ ਕਰਨ ਤੇ ਆਦਤ ਨੀ ਨਾ ਜਾਂਦੀ ਉਹ ਕਹਿੰਦੇ ਹੁੰਦੇ ਆ ਵੀ ਜਿੰਨਾ ਮਰਜ਼ੀ ਲਕੋਲੋ ਚੀਜ਼ ਨਿਕਲੀ ਜਾਂਦੀ ਬਾਹਰ ਸੱਚ ਆਉਂਦਾ ਹੀ ਆਉਂਦਾ ਉਹ ਇਸ ਦਿਨ ਬਾਂਦਰਾਂ ਦੀ ਟੋਲੀ ਇਕੱਠੀ ਹੋਈ ਤੇ ਉਧਰੋਂ ਕਹਿੰਦੇ ਜੀ ਬਈ ਫੈਸਲਾ ਕਰੋ ਸਾਡਾ ਬਾਂਦਰ ਬਾਂਦਰੀ ਰੁੱਸੇ ਹੋਏ ਤੇ ਬਾਕੀ ਵੀ ਜੰਗਲ ਲਿਆ ਵੀ ਰਾਜਾ ਕੀ ਫੈਸਲਾ ਕਰਦਾ ਉਹ ਬਾਂਦਰ ਨੇ ਕਿਤੇ ਕਹਿਤਾ ਵੀ ਇਹ ਬਾਂਦਰੀ ਜੀ ਕੋਈ ਨੁਕਸਾ ਬਾਂਦਰੀ ਨੀ ਠੀਕ ਆ ਬਾਂਦਰੀ ਨੂੰ ਚੜ ਗੁੱਸਾ ਗਿਆ ਉਹਨੇ ਸ਼ੇਰ ਹੀ ਸਮਝਿਆ ਖੋਤਾ ਸੀ ਉਹਨਾਂ ਤਾੜ ਦੇਣੀ ਥੱਪੜ ਮਾਰਿਆ ਖੋਤਾ ਉਹਦੇ ਨਾਲ ਪਿਆ ਉਹ ਕਹਿੰਦੇ ਲਓ ਜੀ ਇਹ ਤੇ ਨਿਕਲੇ ਖੋਤਾ ਇਹਨੇ ਸਾਡਾ ਇਲਾਜ ਕਰ ਲੈਣਾ ਉਹ ਫੜੋ ਕੁੜ ਕੁੜ ਕੇ ਮਾਰਦਾ ਇਸ ਲਈ ਖੋਤੇ ਦੇ ਸ਼ੇਰ ਦੀ ਛਲ ਖੱਲ ਪਾ ਕੇ ਕਈ ਫਿਰਦੇ ਨੇ ਜਿਹੜੇ ਵੇਖਣ ਨੂੰ ਬੜੇ ਭਲੇ ਮਨ ਚ ਲੱਗਣਗੇ ਅੰਦਰੋਂ ਠਾਕੇ ਹੁੰਦੇ ਇਹ ਬੰਦੇ ਨੂੰ ਚਿਹਰੇ ਸਮਝਣ ਵਾਲੇ ਚਾਹੀਦੇ ਆ ਜਿਹੜੇ ਬੰਦੇ ਨੇ ਲੋਕਾਂ ਦੇ ਚਿਹਰੇ ਪੜ ਲਾਏ ਜਾਂ ਲੋਕਾਂ ਨੂੰ ਜਾਣਨ ਲੱਗ ਗਿਆ ਜ਼ਿੰਦਗੀ ਚ ਬੜੀਆਂ ਖੁਸ਼ੀਆਂ ਲੈਣਗੇ ਤੇ ਨਹੀਂ ਠੱਗੀਆਂ ਠੋਰੀਆਂ ਚ ਵੱਟ ਵੱਟ ਤੇ ਪਈਆਂ ਸਵਾਹ ਸਹੀ ਗੱਲ ਤਾਂ ਜੀ ਇਹ ਗੱਲ ਆਵਲਾ ਹੁਣ ਆਪਾਂ ਇਕੱਲੇ ਬੋਲ ਬੋਲ ਥੱਕ ਜਾਣਾ ਹੁਣ ਸਰੋਤਿਆਂ ਨੂੰ ਸ਼ਾਮਲ ਕਰ ਆਜੋ ਪਿਆਰੇ ਸਰੋਤੇ ਉਧਰ ਧੁੰਮੀਆਂ ਪਾਉਣੇ ਅਸੀਂ ਆ ਗਏ ਤੇ ਇਕੱਲੇ ਹੀ ਬੋਲੀ ਜਾਂਦੇ ਤੁਹਾਡੇ ਤੋਂ ਬਗੈਰ ਗੱਲ ਨੀ ਬਣੀ ਆਜੋ ਜਲਦੀ ਹੋ ਪਹਿਲਾਂ
ਕਿਉਂ ਖੋਲੇ ਨੇ ਮੇਰੇ ਨੂੰ
ਮੇਰੀ ਮਰਜ਼ੀ
ਤੈਨੂੰ ਪਤਾ ਇਹ ਮੈਨੂੰ ਕਿੰਨੇ ਪਿਆਰੇ ਨੇ
ਮੈਥੋਂ ਨੇ
ਚੱਲੀਏ ਇਹ ਤਾਂ ਮੈਨੂੰ ਸਿਰਫ ਪਿਆਰੇ ਨੇ ਬੰਤੋ ਬੰਤੋ ਤਾਂ ਮੈਨੂੰ ਜਾਨ ਨੂੰ ਵੀ ਪਿਆਰੀ ਏ ਦੱਸ ਤਾਂ ਮੈਂ ਇਹਨਾਂ ਨੂੰ ਇੰਨਾ ਪਿਆਰ ਕਿਉਂ ਕਰਦਾ ਭਲਾ ਦੱਸ ਤਾਂ
ਕਿਉਂ ਕਰਦਾ ਹੈ
ਇਸ ਕਰਕੇ ਕਿ ਮੇਰੇ ਦਿਲ ਦੀ ਆਵਾਜ਼ ਤੇਰੇ ਤੱਕ ਪਹੁੰਚਾਉਂਦੇ ਨੇ ਜਦ ਮੈਨੂੰ ਤੇਰੀ ਯਾਦ ਬਹੁਤ ਸਤਾਉਂਦੀਆਂ ਨਾ ਤਾਂ ਮੈਨੂੰ ਇਹਦਾ ਸਹਾਰਾ ਲੈਣਾ ਪੈਂਦਾ ਅੱਛਾ ਦੱਸ ਤੈਨੂੰ ਇਹਦੀ ਆਵਾਜ਼ ਚੰਗੀ ਲੱਗਦੀ ਹੈ ਨਾ
ਚੰਗੀ ਲੱਗਦੀ ਹੈ ਇਹ ਆਵਾਜ਼ ਸੁਣ ਕੇ ਤਾਂ ਮੈਨੂੰ ਇੰਝ ਲੱਗਦਾ ਹੈ ਸਾਰੀ ਦੁਨੀਆਂ ਛੱਡ ਕੇ ਮੈਂ ਤੇਰੇ ਕੋਲ ਆ ਜਾਵਾਂ
ਅੱਛਾ ਜੇ ਰਸਤੇ ਚ ਨਾ ਆ ਜਾ ਤਾਂ ਫਿਰ
ਇੱਕ ਚਨਾ ਤੇ ਕੀ ਬੰਦ ਤੋਂ ਸੱਤ ਚਨਾ ਪਾਰ ਕਰਕੇ ਵੀ ਆਪਣੀ ਜੀਤਾ ਕੋਲ ਆ ਜਾਏਗੀ ਪਰ ਅੜਾ ਹੁਣ 5-6 ਦਿਨ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ ਮੈਂ ਨਹੀਂ ਆ ਸਕਾਂਗੀ
ਹਾਏ ਤੇ ਤੋਂ ਬਗੈਰ ਤਾਂ 2-4 ਘੜੀਆਂ ਕੱਟਣੀਆਂ ਔਖੀਆਂ ਹੋ ਜਾਂਦੀਆਂ ਤੂੰ 5-6 ਦਿਨਾਂ ਦੀ ਗੱਲ ਕਰਦੀ ਹੈ
ਸਮਝਦਾ ਕਿਉਂ ਨਹੀਂ ਜੀਤਿਆ ਵੱਡੀ ਭੈਣ ਦਾ ਵਿਆਹ ਪੱਕਾ ਹੋਇਆ ਸ਼ਹਿਰ ਵਿੱਚ ਕਰਜ ਪਰ ਉਹਨੇ ਆਉਣ ਲੱਗ ਪਏ ਔਰ ਫਿਰ ਕੱਲ ਤੋਂ ਗਾਣ ਬਚਾਉਣਾ ਸ਼ੁਰੂ ਹੋ ਜਾਣਾ ਹੈ
ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਸੰਤੋ ਦਾ ਵਿਆਹ ਹੋਜੂਗਾ ਫੇਰ ਤਾਂ ਆਪਣਾ ਕੰਮ ਵੀ ਹੋਜੂਗਾ ਅੱਛਾ ਗੱਲ ਸੁਣ
ਕੀ ਹੈ
ਤੁਸੀਂ ਉੱਥੇ ਗਾਏਗੀ
ਲੈ ਵੱਡੀ ਭੈਣ ਦਾ ਵਿਆਹ ਹੋਵੇ ਤਾਂ ਮੈਂ ਨੀ ਗਾਵਾਂ
ਫਿਰ ਤਾਂ ਮੈਂ ਆਵਾਂ ਹੀ ਆਵਾਂ
ਹਾਏ ਮੈਂ ਮਚਾਵਾਂ ਇਹ ਨਾ ਕਰੀ ਮੈਂ ਤਾਂ ਚੁਬਾਰੇ ਹੋਊਂਗੀ
ਚੁਬਾਰੇ ਫਿਰ ਤਾਂ ਕੰਮ ਹੋ ਗਿਆ ਅੱਛਾ ਗੱਲ ਸੁਣ ਮੈਂ ਉੱਡ ਕੇ ਆਊਂਗਾ ਤੂੰ ਉੱਥੇ
ਕੀ ਉੱਡਦੇ ਤਮਾਸ਼ਾ ਕਰਨ ਦੀ ਗੱਲ ਕਰਦਾ ਹੈ ਦੇਖ ਮੈਂ ਉੱਥੇ ਕੱਲੀ ਨਹੀਂ ਕੁੜੀਆਂ ਵੀ ਹੋਣਗੀਆਂ
ਕੁੜੀਆਂ
ਨੌਕਰ ਨੂੰ ਨਾ ਦਈ ਬਾਬਲਾ ਹਾਲੀ ਪੁੱਤ ਬਤੇਰੇ ਵੇ ਨੌਕਰ ਨੂੰ ਨਾ ਦਈ ਬਾਬਲਾ ਨੌਕਰ ਨੂੰ ਨਾ ਦਈ ਬਾਬਾ ਹਾਲੀ ਪੁੱਤ ਬਤੇਰੇ ਵੇ ਨੌਕਰ ਪੁੱਤਾ ਘਰ ਨਹੀਂ ਬਹਿੰਦੇ ਨੌਕਰ ਪੁੱਤਾ ਘਰ ਨਹੀਂ ਬਹਿੰਦੇ ਵਿੱਚ ਪਰਦੇਸੀ ਡੇਰੇ ਮੈਂ ਤੈਨੂੰ ਵਰਜੀ ਰਹੀ ਕਈ ਨਾ ਬਾਬਲਾ ਫੇਰੇ ਮੈਂ ਤੈਨੂੰ ਵਰਜੀ ਰਹੀ ਕਈ ਨਾ ਬਾਬਲਾ ਚਿੱਟ ਬੇਤੇ ਕੱਠੀਆਂ ਹੋਈਆਂ ਇੱਕੋ ਜਿਹੀਆਂ ਮੁਟਿਆਰਾਂ ਚਿੱਟ ਬੇਤੇ ਕੱਟੀਆਂ ਹੋਈਆਂ ਇੱਕੋ ਜਿਹੀਆਂ ਮੁਟਿਆਰਾਂ ਗਲੀ ਉਹਨਾਂ ਦੇ ਰੇਸ਼ਮੀ ਕੁੜਤੇ ਘੱਗਰੇ ਦੇਣ ਲਿਸ਼ਕਾਰਾਂ ਗਲੀ ਉਹਨਾਂ ਦੇ ਰੇਸ਼ਮੀ ਕੁੜਤੇ ਘੱਗਰੇ ਦੇਣ ਲਿਸ਼ਕਾਰਾਂ
ਗੁਰਜਾ ਦੀ ਆਵਾਜ਼ ਸੁਣੀ ਇਹ ਜੀਤਾ ਹੈ ਊਂਟ ਤੇ ਚੜ ਕੇ ਮੈਨੂੰ ਮਿਲਣ ਆਇਆ ਹੈ ਇੱਕ ਕੰਮ ਕਰੀ ਪੈਣਾ ਤੂੰ ਉਹਨੂੰ ਟਾਲ ਦੇ
ਇਹ ਮੌਕਾ ਹੈ ਜੇ ਅੱਜ ਵੀ ਤੂੰ ਆਪਣੇ ਦਿਲ ਦੀ ਗੱਲ ਜ਼ਬਾਨ ਤੇ ਨਾ ਲੈਂਦੀ ਤਾਂ ਫਿਰ ਸਾਰੀ ਉਮਰ ਪਛਤਾਉਂਦੀ ਰਹੇਗੀ ਆਪਣੇ ਦਿਲ ਦੀ ਹਾਲਤ ਜਿੱਦਾਂ ਨੂੰ ਦੱਸ ਦੇ ਉੱਠ ਸਕਦਾ
ਲੱਗੂ ਪਿਆਰੀ ਤੇ ਆਪੇ ਲੈ ਜਾਣਗੇ
ਤਾਇਆ ਜੀ ਬਹੁਤ ਸੋਹਣਾ ਗੀਤ ਸੀ
ਉਹ ਮੋਗੇ ਦੀ ਵੀ ਗੱਲ ਹੋ ਗਈ ਮੋਗੇ ਸਾਰੇ ਸੁਣੀਦਾ ਬਹੁਤ ਸੋਹਣਾ ਗੀਤ ਆਪਾਂ ਸੁਣ ਬੈਠੇ ਆ ਮੁੜ ਸਰੋਤਿਆਂ ਨੂੰ ਹੁਣ ਕਹੀਏ ਵੀ ਆ ਜਾਓ
ਤਾਇਆ ਜੀ ਸਰੋਤਿਆਂ ਨੂੰ ਆਪਾਂ ਇੱਕ ਵਾਰੀ ਫਿਰ ਕਹਿ ਦਿੰਦੇ ਜੀ ਪਿਆਰੇ ਸਰੋਤਿਓ ਸੋਹਣੇ ਸੋਹਣੇ ਗੀਤ ਤੁਸੀਂ ਸੁਣ ਰਹੇ ਹੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆ ਰਹੇ ਹੋਣਗੇ
ਨਾਲੇ ਗੀਤ ਵੀ ਉਹ ਜਿਹਨਾਂ ਗੀਤਾਂ ਦੀ ਬਦੌਲਤੋਂ ਨਰਿੰਦਰ ਬੀਬਾ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੁਲਤਮਾਂ ਪਾਈਆਂ
ਜੀ
ਤੇ ਗਾਇਕਾਂ ਦੇ ਵਿੱਚੋਂ ਨਰਿੰਦਰ ਬੀਬਾ ਦੀ ਹੇਕ ਜਿਹੜੀ ਆ ਉਹ ਅੱਜ ਵੀ ਦੁਨੀਆਂ ਯਾਦ ਰੱਖਦੀ ਆ
ਜੀ ਸਹੀ ਗੱਲ ਤਾਂ ਹੈ ਜੀ
ਤੇ ਗੱਲ ਗੁਣ ਦੇ ਅੰਦਾਜ਼ ਪੁੱਤ ਕਹੀ ਆ ਜਿਹਨੂੰ ਗਾਉਣਾ ਹੁੰਦਾ ਅਸਲ ਹੇਕਣਾ ਹੀ ਗਾ ਜਾਂਦਾ
ਤਾਜੀ ਟੈਲੀਫੋਨ ਆਪਣੇ ਕੋਲ ਆ ਗਿਆ
ਆਹ ਤੇ ਟੈਲੀਫੋਨ ਤੇ ਆਪਾਂ ਲਿਆਂਗੇ ਹੈਲੋ
ਗੋਪਾਲ ਤੇਰਾ ਆਸਾ
ਆਹਾ
ਤੁਮਰੀ ਭਗਤ ਗ੍ਰੰਥ ਤਨਕੇ ਕਾ ਸਵਾਰਤਾ
ਵਾਹ 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 ਵਾਹ
ਗੋਪਾਲ ਤੇਰਾ ਆਸਾ ਜੀ ਤੁਮਰੀ ਭਗਤ ਗ੍ਰੰਥ ਤਨਕੇ ਕਾ ਸਵਾਰਤਾ
ਵਾਹ
ਦਾ ਮੰਗੋ ਜੋ ਹਮਰਾ ਤੁਸੀਂ ਕਰੇ ਨਾ ਤੁਸੀਓ ਪੰਨਿਆ ਸਾਧਨ ਦਿੱਤਾ ਆਜ਼ਾਦ ਮੰਗੋ ਹੱਥੀ ਚਾਰ ਗਉ ਬੈਸ ਮੰਗੋ ਲਵੇਰੀ ਤਾਜੋਸਤਰੀ ਕੁਗੇਰੀ ਦਰਜੀ ਕੀ ਸੰਗੀਰ ਜਾ ਥੰਨਾ ਲਵੇ ਮੰਗੀ ਗੋਪਾਲ ਤੇਰਾ ਆਸਾ ਗੋਪਾਲ ਤੇਰਾ ਆਸਾ ਤਾਇਆ ਜੀ ਸਭ ਨੂੰ ਵਧਾਈ ਹੋਵੇ
ਬਹੁਤ
ਧੰਨੇ ਚੱਕਾ ਅੱਜ ਜਨਮ ਦਿਨ ਹੈ
ਵਾਹਿਗੁਰੂ 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 ਤੇ ਧੰਨਾ ਭਗਤ ਧੰਨਾ ਜੱਟ
ਇਹ ਕਿਉਂ ਜੱਟ ਨਹੀਂ ਇਹਦਾ ਮਤਲਬ
ਮੈਂ ਕਿਹਾ ਬਈ ਜਿਹੜਾ ਧੰਨਾ ਜੱਟ ਐਸਾ ਭਗਤ ਹੋਇਆ ਜਿਹਨੇ ਜਿਹਦੇ ਨਾਲ ਹੀ ਦੇਖ ਲੋ ਪ੍ਰਮਾਤਮਾ ਦੇ ਨਾਲ ਓਹਨਾ ਨੂੰ ਪਾ ਲਿਆ। ਇਹ ਕਹਿੰਦੇ ਵੀ ਜਦੋਂ ਜਿੱਦ ਫਾਲੀ ਨਾ ਆਪਾਂ ਜਿੱਦਾਂ ਬੱਚੇ ਚੀਜ਼ ਦੀ ਜਿੱਦ ਕਰਦੇ ਆ। ਤੁਸੀਂ ਸੁਣਾਓ ਜੀ, ਸਾਰੇ ਸੁਣਾਂਗੇ ਬੜੇ ਚਾਅ ਨਾਲ।
ਕਿਉਂ ਹੈ ਜੀ? ਮੇਰੇ ਭਗਤ ਦਾ ਗੁਰੂ ਹੈਗਾ ਤਰਲੋਚਨ, ਤਰਲੋਚਨ ਹਾਂਜੀ।
ਅੱਛਾ,
ਤਰਲੋਚਨ ਭਗਤ ਦਾ ਗੁਰੂ ਆ
ਜੀ ਜੀ ਜੀ।
ਤਰਲੋਚਨ ਦੇ ਕੋਲੇ ਜਾ ਰਿਹਾ ਨਾ, ਤਰਲੋਚਨ ਸੱਚ ਨਾਲ ਵੰਡ ਰਿਹਾ ਸੀ, ਫਾਕਰ ਵੰਡ ਰਿਹਾ ਸੀ ਤੇ ਪੰਨਾ ਕਹਿੰਦਾ ਮੈਨੂੰ ਵੀ ਫਾਕਰ ਦੇ ਦੇ
ਜੀ ਜੀ।
ਦਸ ਗੁਰੂ ਵੀ ਕਹਿੰਦਾ ਬਈ ਬਾਬਾ ਜੀ
ਮੈਨੂੰ
ਵੀ ਫਾਕਰ ਦੇ।
ਹਾਂ
ਜੀ, ਉਹਨੇ ਕੀ ਕੀਤਾ, ਉਹਨੇ ਬਾਈ ਸਮਾਂ ਚੱਕ ਹੈਗਾ, ਉਹਨੇ ਪਤਾ ਨੀ ਕਿੱਦਾਂ ਵੱਡਾ ਪੱਥਰ ਦੇ ਸੱਤੇ ਰੱਖਤਾ, ਕਹਿੰਦੇ ਡੇਢ ਮਨ ਦਾ ਹੋਊਗਾ ਪੰਨਾ ਚੱਕ ਸੀ ਕਰਵਾਣਾ। ਇਹਨੇ ਇੰਨੀ ਛੱਤ ਨਾਲ ਸਿਰ ਧੋਤਾ ਸਵਾਰ ਕੇ ਹੈ, ਉਹਨੇ ਕੱਪੜਾ ਵਿਛਾ ਕੇ ਰੱਖੋ ਮੇਰੇ ਸੱਤੇ, ਤੂੰ ਬੱਤੀ ਲਾ ਕੇ ਲਾ ਕੇ ਜੇ ਧਰਿਆ ਘਰ ਆਈ ਨੇ ਘਰੇ ਰੱਖਿਆ, ਫਿਰ ਉੱਥੇ ਉਹਦੀ ਪੂਜਾ ਕੀਤੀ ਸੱਤ ਦਾ ਲਾਭ ਭਗਵਾਨ ਨੇ,
ਮੈਂ
ਸੱਤ ਰਹਿਣਾ ਚਾਹਿਆ, ਬਾਕੀ ਦਾ ਲੋਕਾਂ ਦਾ ਤਰੋਚਨ ਸਾਫ ਜੀ ਨੇ ਦੇਣ ਵਿੱਚ ਲਿਖਿਆ, ਬਹੁਤ ਵੱਡਾ ਫਾਟਲ ਹੈ, ਆਪਾਂ ਉਹਦੇ ਵਿੱਚ ਹੋ ਜਾਵਾਂਗੇ। ਉਹ ਜਦੋਂ ਰੱਖਿਆ ਕਰੇ ਫਿਰ ਉਹ ਕਹਿੰਦਾ ਹੈ ਯਾਰ ਸਾਗ ਲਾਇਆ, ਉਹਨੇ ਰੋਟੀ ਪਾਣੀ ਤਿਆਰ ਕੀਤਾ, ਬਹਿ ਕੇ ਚੌਕੜਾ ਮਾਰ ਕੇ ਸਾਗ ਭਗਵਾਨ ਪ੍ਰਗਟ ਹੋ ਗਿਆ ਘੁਮਾਣ, ਕਹਿੰਦਾ ਕਿਉਂ?
ਕਹਿੰਦਾ
ਫਿਰ ਪ੍ਰਸ਼ਾਦ ਛਕਣੀ ਹੁਣ,
ਇੰਨਾ
ਖੁਸ਼ ਹੋਇਆ, ਇੰਨਾ ਖੁਸ਼ ਹੋਇਆ, ਫਿਰ ਉਹ ਪ੍ਰਸ਼ਾਦ ਛਕਿਆ ਤੇ ਜਿਹਦੇ ਛਕਣ ਲੱਗੇ ਮਤਲਬ ਹੱਥੀ ਚੱਲਦੀ ਹੈ, ਅੱਧੀ ਚੱਲੀ ਉੱਥੇ ਕੋਈ ਬੰਦਾ ਨੀ, ਆਪਣੇ ਚੱਲੀ ਹੁੰਦੀ ਆ, ਘੁੰਮਦਾ ਘੁਮਾਉਂਦਾ ਜਿਹੜਾ ਪ੍ਰਮੋਸ਼ਨ ਭਗਤਾ ਨਾ ਉਹ ਧੰਨੇ ਕੋਲ ਆ ਗਿਆ। ਨੱਕੇ ਵੀ ਆਪਣੇ ਆਪ ਪਾਣੀ ਵੀ ਆਪਣੇ ਲੱਗੀ ਜਾਂਦੇ ਆ,
ਇਹ
ਕੀ ਕਾਰਨ? ਉਹ ਕਹਿੰਦਾ ਕਹਿੰਦਾ ਤਲੋਚਣਾ ਤਲੋਚਣਾ ਤੇਰੇ ਕਹੋ, ਕਹਿੰਦਾ ਏਡਾ ਵਧੀਆ ਠਾਕਰ ਦਿੱਤਾ ਮੇਰਾ, ਜਦੋਂ ਦਾ ਘਰੇ ਆਇਆ ਮੇਰਾ ਪਾਉਣ ਵਾਲਾ ਹੋਵੇ,
ਕਿਸੇ
ਬੰਦੇ ਨੂੰ ਪੰਗੀ ਡੋਲ ਨੀ ਪੈਂਦੀ, ਉਹ ਆਪਣੇ ਆਪ ਹੀ ਕੰਮ ਕਰਦਾ, ਉਹਦਾ ਵੀ ਕੀ ਚਾਹੀਦਾ? ਸੁਣੋ ਯਾਰ, ਤੁਹਾਨੂੰ ਅੱਖੀਆਂ ਹੀ ਹੋਰ ਨੇ ਜਿੰਨਾ ਨਾਲ ਠਾਕਰ ਦੱਸਦਾ, ਅੱਖੀਆਂ ਹੀ ਹੋਰ ਪ੍ਰੀਤਮ ਦੱਸਦਾ, ਸਾਰੀਆਂ ਦਿਖਾਵਾ ਦਾ ਤੁਹਾਨੂੰ ਤਰਲੋਚੇ ਚ ਕੰਨੇ ਦੇ ਪੈਰ ਹੀ ਪੈ ਗਿਆ, ਕਹਿੰਦਾ ਉਹ ਕਹਿੰਦਾ ਮੈਂ ਤਾਂ ਕੋਈ ਜੁੜੀ ਜੀ ਰਿਹਾ, ਕਹਿੰਦਾ ਪਰਮਾਤਮਾ ਦਾ ਧੰਨਿਆ ਤੂੰ ਪਾਇਆ, ਕੋਈ ਸ਼ਰਧਾ ਸ਼ਰਧਾ ਦੇ ਉੱਤੇ, ਕਹਿੰਦਾ ਫਿਰ ਤਾਂ ਪੰਡਤਾ ਜਾ ਦੱਸ ਸਿੱਖਿਆ ਦੇ ਦੇ ਸਾਰਿਆਂ ਨੂੰ,
ਕਹਿੰਦਾ
ਇਹਨੇ ਸਾਚੇ ਫੁਕਰੇ ਦੀ ਕੋਈ ਨਹੀਂ, ਉਹਦੇ ਮਨ ਦੇ ਵਿਸ਼ਵਾਸ ਤੇ ਸ਼ਰਧਾ ਨੂੰ ਚਾਹੀਦੀ ਆ,
ਉਹ
ਆਪੇ ਕਰਦਾ ਕਰਮ ਕਰਾਮ ਹਾਲ ਸੁਣਾਵੀ ਭਗਵਤ ਪ੍ਰਾਪਤੀ ਅੰਤਰ ਜਾਵੀ, ਕਹਿੰਦਾ ਕਹਿੰਦਾ ਹੋਇਆ ਮੈਂ ਕੀ ਕਹਾਂ ਤੁਹਾਨੂੰ, ਤੁਹਾਡਾ ਮਨਜੀਤ ਸਿੰਘ ਦਾ
ਮਨਜੀਤ
ਸਿੰਘ ਦਾ ਤਿਉਹਾਰ ਦਾ ਹਰਮਨ ਸਟੂਡੀਓ ਦੇ ਕਰਤਾ ਕਰਤਾ ਹੋ,
ਜੀਵਨ
ਦਾਤਾ ਹੋ, ਪ੍ਰਣਾਮ ਹੈ ਲੱਖਾਂ ਪ੍ਰਣਾਮ, ਜੋ ਕਿ ਆਪ ਸੁਣਦੇ ਅੰਮ੍ਰਿਤ ਵੇਲੇ ਆ ਕੇ ਸਭ ਨੂੰ ਯਾਦ ਕਰਦੇ ਹੋ, ਸਭ ਨੂੰ ਉਹ ਯਾਦਾਂ ਸਿੱਖਿਆ ਦਿੰਦੇ ਹੋ, ਕਰੋਨਾ ਕਰੋਨਾ ਦੀ ਲੜਾਈ ਦੇ ਵਾਰਾ ਮੇਰੇ ਮਨ ਦੀ ਇੱਕ ਮਜਾਜ ਪੂਰੀ ਪੂਰੀ ਕਰਦੇ ਜੀ,
ਇਹ ਤੁਹਾਡਾ ਧੰਨਵਾਦ ਜੀ, ਖਾਸ ਤੌਰ ਤੇ ਤੁਹਾਡਾ ਨਗਿੰਦਰ ਸਿੰਘ ਜੀ ਇਸ ਕਰਕੇ ਕਿ ਤੁਸੀਂ ਸਾਨੂੰ ਗੁਰੂ ਦੀ ਯਾਦ ਦਵਾਉਂਦੇ ਹੋ, ਕਹਿੰਦੇ ਹੁੰਦੇ ਵੀ ਮਹਾਰਾਜ ਬਰਦਾਸ਼ਤ ਵੀ ਕਹਿੰਦੇ ਵੀ ਐਸਾ ਸਾਨੂੰ ਸੱਜਣ ਮਿਲੇ, ਐਸਾ ਪਿਆਰਾ ਮਿਲੇ ਜਿਹਨੂੰ ਮਿਲ ਕੇ ਤੇਰਾ ਨਾਮ ਚੇਤੇ ਆਵੇ, ਐਸੇ ਤੇ ਜੇ ਇਨਸਾਨ ਮਿਲਦੇ ਆ ਤੇ ਮੈਂ ਹੁਣ ਵੀ ਕਰਮਾ ਆਏ ਆ ਪਿਆ, ਤੁਹਾਨੂੰ ਮਿਲ ਕੇ ਸਾਨੂੰ ਭਗਵਾਨ ਚੇਤੇ ਆਉਂਦਾ, ਪਰਮਾਤਮਾ ਚੇਤੇ ਆਉਂਦਾ, ਤੇ ਅਸੀਂ ਚਾਹਵਾਂਗੇ ਵੀ ਤੁਸੀਂ ਸਾਨੂੰ ਮਿਲਦੇ ਹੀ ਰਹੋ
ਜੀ।
ਤੇ ਧੰਨੇ ਭਗਤ ਦੇ ਵਿੱਚੋਂ ਆਪਾਂ ਫਿਰ ਧੰਨੇ ਭਗਤ ਦੇ ਲਈ ਫਿਰ ਇੱਕ ਸ਼ਬਦ ਇੱਕ ਐਸਾ ਧਾਰਮਿਕ ਗੀਤ ਸੁਣਾਈਏ ਧੰਨਾ ਭਗਤ ਜੀ ਨੂੰ ਯਾਦ ਕਰਦੇ ਹੋਏ। ਇਹ ਜਾਟੀ ਆ ਜੀ, ਹਾਂ ਜਾਟੀ ਆ ਜੀ।
ਇਹਨੂੰ ਪੁੱਛੋ ਤੈਨੂੰ ਆਪਦੇ ਗੁਰੂ ਪੀਰ ਦਾ ਅੱਗੇ ਪ੍ਰਕਾਸ਼
ਚੱਤਰ ਜਨਮ ਯਾਦ ਨਹੀਂ, ਤੇ ਇਹਨੂੰ ਯਾਦ ਹੋਣਾ
ਨਹੀਂ ਯਾਦ, ਤਾਇਆ ਵੀ ਜਾਟੀ ਆ, ਤਾਏ ਨੂੰ ਕਿਹੜਾ ਯਾਦ ਸੀ,
ਉਹ ਮੈਨੂੰ ਯਾਦ ਸੀ, ਮੈਂ ਸਵੇਰੇ ਮੱਥਾ ਟੇਕ ਕੇ ਹੀ ਆਇਆ।
ਹਾਂਜੀ 5 ਕਿਲੋ ਮੰਗਾ ਲਓ
ਲੱਡੂ, ਇਹ ਤੋਂ ਮੰਗਾਉਣੇ ਮੰਗਾਉਣੇ ਲੱਡੂ ਲੈ ਕੇ ਤਾਜ਼ਾ
ਜੀ ਜੀ ਜੀ। ਨਗਿੰਦਰ ਸਿੰਘ ਜੀ ਜ਼ਰੂਰ, ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਸਾਨੂੰ ਯਾਦ ਦਿਲਾਉਂਦੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਹਾਡਾ ਸੁਨੇਹਾ ਵੀ ਸੁਣਨ ਨੂੰ ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਤੁਹਾਡੀ ਆਵਾਜ਼ ਸੁਣ ਕੇ ਵੀ ਸਾਨੂੰ ਵਾਕਿਆ ਕੋਈ ਨਿਆਣਾ ਵੀ ਕੁਝ ਹੋਵੇ ਤੇ ਭਗਤੀ ਹੋਵੇ, ਇਹ ਇਹ ਅਰਦਾਸ ਮੰਗਿਆ ਕਰੋ। ਸਹੀ ਗੱਲ, ਸਹੀ ਗੱਲ ਹੈ ਜੀ। ਮਾਂ ਪਿਓ ਵੀ ਭਗਤ ਹੋਣੇ ਚਾਹੀਦੇ ਤਾਂ ਹੀ ਭਗਤ ਪੈਦਾ ਹੁੰਦਾ, ਤੇ ਇਹ ਦੋਵੇਂ ਲੜਾਕੇ ਹੀ ਆ,
ਜਿਵੇਂ ਜਿਵੇਂ ਕਿ ਇੱਕ ਖਨਿਆਰਾ ਹੁੰਦਾ ਜੱਟ ਹੁੰਦਾ, ਜੱਟ ਪੈਦਾ ਕਬੀਰ ਦੀ ਮਾਂ, ਮਾਂ ਕਬੀਰ ਦਾ ਬਹੁਤ ਮਤਲਬ ਕਬੀਰ ਖੜਾ ਬਹੁਤ ਲੰਬੀ ਚੋਰੀ ਹੈ, ਕਬੀਰ ਦੇ ਬਾਰੇ ਦੱਸਾਂਗਾ। ਕਬੀਰ ਦੇ ਮਾਂ ਪਿਓ ਜੁਲਾਹੇ ਨਹੀਂ ਸਨ, ਲੇਕਿਨ ਉਹਦੇ ਉਹਦੇ ਮਾਂ ਤੋਂ ਬੜੀ ਦੂਰ ਦਫਾ ਹੈ, ਕਦੀ
ਲਾਲ ਚੰਦ ਆਪਾਂ ਸੁਣਾ ਦੇ ਧੰਨ ਭਗਤ ਕਹਾਂਗੇ, ਤੇ ਆਪਾਂ ਫਿਰ ਨਗਿੰਦਰ ਜੀ ਧੰਨਵਾਦ ਤੁਹਾਡਾ ਕਰਦੇ, ਕੁਝ ਹੁਣ ਤੁਹਾਨੂੰ ਗੀਤ ਸੁਣਾਉਣੇ ਆ ਵਧੀਆ।
ਮੈਂ ਸਮੀਰ ਸਿੰਘ ਬੋਲਦਾ ਹਾਂ,
ਵਾਹਿਗੁਰੂ ਜੀ ਕੀ ਫਤਿਹ, ਵਾਲੇ ਸੋਨਿਆਲ ਸਾਧ ਸ੍ਰੀ ਅਕਾਲ। ਧੰਨਾ ਭਗਤ ਲਾਲ ਚੰਦ ਯਮਲੇ ਜੱਟ ਦਾ ਆਪਾਂ ਸੁਣਦੇ ਹਾਂ, ਧੰਨਾ ਭਗਤ, ਧੰਨਾ ਭਗਤ ਦੀ ਕਿੱਸਾ, ਧੰਨਾ ਭਗਤ ਦਾ ਤਾਇਆ ਜੀ। ਧੰਨਾ ਭਗਤ ਜਿਹੜਾ ਤੁਸੀਂ ਕਿਹਾ ਵਾ, ਉਹ ਆਪਾਂ ਉਹਨਾਂ ਦੇ ਸ਼ਗਿਰਦ ਦਾ ਸ਼ਾਇਦ ਕੋਈ ਕਿਸ਼ਨਾ ਧੰਨਾ ਜੱਟ, ਪੂਰਨ ਚੰਦ ਯਮਲੇ ਜੱਟ ਦਾ ਤੂੰ ਦੋ ਸੁਣਾ ਪੁੱਤ। ਇੱਕ ਦੇ ਵੀ ਇੱਕ ਬੜਾ ਸੋਹਣਾ ਧੰਨੇ ਭਗਤ ਦੀ ਫਿਲਮ ਆਈ ਸੀ ਬੜਾ ਯਾਰ, ਪਹਿਲਾਂ 78 ਦੇ ਵਿੱਚ ਆਈ ਸੀ ਮੈਨੂੰ ਲੱਗਦਾ, ਉਹਦੇ ਚ ਨਾ ਉਹਨੇ ਆਮ ਬੰਦੇ ਨੂੰ ਸਮਝਾਇਆ ਵੀ ਬੰਦਿਆ ਤੈਨੂੰ ਮੁੜ ਗੱਲ ਸਮਝ ਲੱਗਦੀ ਨੀ
ਜੀ,
ਕਿ ਜੀਵਨ ਜੀਣਾ ਕੀ ਆ, ਦੁੱਖ ਕੀ ਆ, ਸੁੱਖ ਕੀ ਆ, ਵਿਛੋੜਾ ਕੀ ਆ, ਬਿਰਹਾ ਕੀ ਆ, ਤੈਨੂੰ ਸਮਝ ਲੱਗਦੀ। ਤੂੰ ਨਿੱਕੀ ਜੀ ਗੱਲ ਨੀ ਜਾਣਦਾ ਬਈ, ਜੋ ਬੀਜ ਬੀਜਣਾ ਉਹ ਤੈਨੂੰ ਵੱਢਣਾ ਪੈਣਾ, ਨੇਕੀ ਬੀਜੇਗਾ ਨੇਕੀ ਵੱਢੇਗਾ, ਪਾਪ ਬੀਜੇਗਾ ਪਾਪ ਵੱਢੇਗਾ, ਪੁੰਨ ਬੀਜੇਗਾ ਪੁੰਨ ਵੱਢੇਗਾ, ਤੈਨੂੰ ਨਿੱਕੀ ਗੱਲ ਨੀ ਸਮਝ ਲੱਗਦੀ। ਤੇ ਧੰਨੇ ਭਗਤ ਦੇ ਵਿੱਚ ਉਹਨੇ ਕਿਹਾ ਬੰਦੇ ਨੂੰ ਸਮਝ ਨਾ ਆਵੇ ਗੱਲ ਬੜੀ ਸੁਣ ਵਾਲੀ ਆ ਫਿਰ ਲਾਲ ਚੰਦ ਯਮਲਾ ਜੱਟ ਵੀ ਸੁਣਾਂਗੇ
ਜਦ ਤੱਕ ਮੀਂਹ ਨਹੀਂ ਵਰਾਉਂਦਾ ਤਦ ਤੱਕ ਇੱਥੇ ਪੈਲੀਆਂ ਚ ਭੁੱਖਾ ਤੇ ਪਿਆਸਾ ਰਹੋ
ਦੁੱਖ ਸੁੱਖ ਤਨ ਦੇ ਕੱਪੜੇ ਇੱਕ ਲਾਵੇ ਇੱਕ ਪਾਵੇ ਇੱਕ ਲਾਵੇ ਇੱਕ ਪਾਵੇ ਬੰਦੇ ਨੂੰ ਸਮਝ ਨਾ ਆਵੇ 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 ਉਹ ਚਾਵੇ ਤਾਂ ਪਿਆਸਾ ਮਾਰੇ ਚਾਵੇ ਤੇ ਪਿਆਸ ਬੁਝਾਵੇ ਬੰਦੇ ਨੂੰ ਸਮਝ ਨਾ ਆਵੇ ਬੰਦੇ ਨੂੰ ਸਮਝ ਨਾ ਆਵੇ ਸੱਜਣਾ ਇੱਕ ਵੀ ਸਾ ਨਹੀਂ ਆਉਣਾ ਉਸ ਦੇ ਹੁਕਮ ਬਿਨਾ ਤਾਂ ਸੱਜਣਾ ਇੱਕ ਵੀ ਸਾ ਨਹੀਂ ਆਉਣਾ ਜਦ ਤੱਕ ਚਾਬੀ ਭਰੀ ਉਸ ਨੇ ਚੱਲਦਾ ਰਵੇ ਖਿਡਾਉਣਾ ਪੈਸਾ ਨੱਚਦੀ ਮਾਸ ਦੀ ਪੁਤਲੀ ਜੈਸਾ ਨਾਚ ਨਚਾਵੇ ਬੰਦੇ ਨੂੰ ਸਮਝ ਨਾ ਆਵੇ ਬੰਦੇ ਨੂੰ ਸਮਝ ਨਾ ਆਵੇ ਮਛਲੀ ਜੀ ਨਾ ਸਕਦੀ ਮਾਂ ਬਿਨ ਜੀਏ ਨਾ ਬੱਚਾ ਜਲ ਬਿਨ ਮਛਲੀ ਜੀ ਨਾ ਸਕਦੀ ਮਾਂ ਬਿਨ ਜੀਏ ਨਾ ਬੱਚਾ ਉਸਦਾ ਇੰਦਰ ਪਾਣੀ ਭਰਦਾ ਜਿਸਦਾ ਸਿਦਕ ਹੈ ਸੱਚਾ ਬੰਦੇ ਨੂੰ ਸਮਝ ਨਾ ਆਵੇ ਬੰਦੇ ਨੂੰ ਸਮਝ ਨਾ ਆਵੇ ਸਮਝ ਨ ਆਈ ਐਵੇਂ ਕਰਦੇ ਅੜੀਆਂ ਬੇ ਸਮਝਾਨੋ ਸਮਝ ਨ ਆਈ ਐਵੇਂ ਕਰਦੇ ਅੜੀਆਂ ਜੇ ਤਿਉਹਾਰ ਵਿੱਚ ਲਾ ਸਕਦਾ ਏ ਸਾਵਣ ਮਾਂ ਦੀਆਂ ਚੜੀਆਂ ਟੁੱਟ ਜਪੀਆਂ ਪਾਵੇ ਬੰਦੇ ਨੂੰ ਸਮਝ ਨਾ ਆਵੇ ਬੰਦੇ ਨੂੰ ਸਮਝ ਨਾ ਆਵੇ ਉਹ ਚਾਵੇ ਤਾਂ ਪਿਆਸਾ ਮਾਰੇ ਚਾਵੇ ਤੇ ਪਿਆਸ ਬੁਝਾਵੇ ਬੰਦੇ ਨੂੰ ਸਮਝ ਨਾ ਆਵੇ
बंदे नू समझ न आवे, बंदे नू समझ न आवे, बंदे नू समझ न आवे।
बहुत ही सोहना दाजी गीत, ਇਹ ਹਕੀਕਤ ਹੈ ਜ਼ਿੰਦਗੀ ਦੀ, ਬੰਦੇ ਨੂੰ ਨੀ ਸਮਝ ਆਉਂਦੀ ਬਾਈ ਉਹ ਚਾਹੁੰਦਾ ਤੇ ਜੋ ਉਹ ਚਾਹੁੰਦਾ ਉਹ ਆਮ ਜ਼ਿੰਦਗੀ ਦੇ ਵਿੱਚ ਹੋਣਾ, ਤੇ ਇਸੇ ਕਰਕੇ ਸਾਧੂ ਸੰਤਾਂ ਨੇ ਭਾਣੇ ਮੰਨਣ ਦੀ ਗੱਲ ਕੀਤੀ ਵੀ ਤੁਸੀਂ ਭਾਣਾ ਮੰਨੋ, ਤੇ ਜਿਹੜਾ ਭਾਣੇ ਜੇ ਰਹਿੰਦਾ ਉਹ ਬੰਦਾ ਬਚਦਾ। ਜਿਹੜੀਆਂ ਬੇੜੀਆਂ ਸਮੁੰਦਰ ਦੀਆਂ ਛਲਾਂ ਨੂੰ ਜਾਂਦੀਆਂ ਨਾ ਬਹੁਤਾ ਵਜਦੀਆਂ, ਉਹ ਜਿਹੜੀ ਬੇੜੀ ਸਮੁੰਦਰ ਦੀਆਂ ਛਲਾਂ ਦੇ ਉਲਟ ਚੱਲ ਪਈ ਉਹ ਖੜੀਆਂ ਹੀ ਹੋ ਗਈ, ਉਹਦਾ ਬਚਿਆ ਹੀ ਕੱਖ ਨੀ, ਨਾ ਮਾਝੀ ਰਿਹਾ, ਨਾ ਬੇੜੀ ਰਹੀ, ਨਾ ਮਲਾਹ ਰਿਹਾ। ਜਿੱਦਣ ਚੜੀਆਂ ਗੇੜੀਆਂ ਤੇ ਉਧਰ ਗਏ ਮਲਾਹ, ਉਹ ਵੀ ਨਾਲ ਹੀ। ਇਹ ਬੰਦਾ ਤਨ ਤੇ ਮਨ ਦੋਵੇਂ ਮਾਰ ਬਹਿੰਦਾ ਜਿਹੜਾ ਰਜਾ ਚ ਨੀ ਰਹਿੰਦਾ। ਆਦੇ ਭਾਣੇ ਚ ਰਹੀਏ, ਰਜਾ ਚ ਰਹੀਏ ਤੇ ਕਦੇ ਨਾ ਦੁੱਖ ਸਹੀ ਹੈ। ਇਹ ਗੀਤ ਵੀ ਇਹਨਾਂ ਦੇ ਬੜੇ ਬਣੇ ਆ, ਉਹ ਕਦੇ ਲਾਵਾਂਗੇ।
ਲਓ ਤਾਂ ਜੀ ਅੱਗੇ ਆਪਾਂ ਸਰੋਤੇ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ ਜੀ। ਅੱਗੇ ਪ੍ਰਦੀਪ ਸਿੰਘ ਭਾਜੀ ਵੀ ਪਹੁੰਚੇ ਨੇ। ਉਹ ਬਲਾ ਪਰਦੀਪ, ਉਹ ਬਲਾ ਪਰਦੀਪ, ਪਰਦੀਪ ਕਿੱਥੋਂ ਆਇਆ ਵੇ? ਤੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਬੋਤਾ, ਸਤਿ ਸ੍ਰੀ ਅਕਾਲ, ਵੀ ਆਰ ਬੋਬੀ। ਅੱਛਾ, ਉਹ ਕਹਿੰਦੇ ਬੋਬੀ ਕੁਲਵੰਤ ਅਵਤਾਰ ਆਸਟ੍ਰੇਲੀਆ ਬ੍ਰਿਸਬੇਨ ਤੋਂ ਤੁਹਾਡਾ ਰੇਡੀਓ ਸੁਣਦੇ ਆ। ਉਹ ਬਲਾ ਬਾਬੀ, ਬਾਬੀ ਤੇ ਕੁਲਵੰਤ ਨਾਲ ਅਵਤਾਰ
ਜੀ,
ਕਿਆ ਬਾਤਾਂ! ਬੋਬੀ ਕੁਲਵੰਤ ਅਵਤਾਰ ਜਿਹਨਾਂ ਚ ਹੈਗਾ ਬਹੁਤਾ ਗੂੜਾ ਪਿਆਰ, ਬਹੁਤ ਚੰਗਾ ਲੱਗਦਾ ਪੁੱਤ। ਆ ਗਈ ਆ ਮੌਸਮ ਵਾਲੀ ਬਹਾਰ, ਤੇ ਗੱਲ ਦੱਸੋ ਇਹ ਤਿੰਨੇ ਤੁਸੀਂ ਇਕੱਠੇ ਰਹਿੰਦੇ ਇੱਕੋ ਥਾਂ ਯਾਰ? ਉਹ ਕਦੇ ਕੀਤੀ ਵੀ ਅੱਗੇ ਵਧਣ ਦੀ ਵਿਚਾਰ ਕਿ
ਨਹੀਂ?
ਚਲੋ ਜਦੋਂ ਗਾਣਾ ਤੁਹਾਨੂੰ ਸੁਣਾਵਾਂਗੇ ਜਦੋਂ ਆਇਆ ਕੋਈ ਦਿਨ ਤਿਉਹਾਰ, ਨਹੀਂ ਪਹਿਲਾਂ ਹੀ ਸੁਣਾ ਦਾਂਗੇ ਬਹੁਤ ਅਵਤਾਰ। ਕਿਹੜਾ ਗੀਤ ਨੇ ਸੁਣਨਾ? ਤਾਜ ਗੀਤ ਜ਼ਿੰਦਗੀ ਸੁਣਨਾ ਚਾਹੁੰਦੇ ਨੇ ਸ਼ਹਿਰੀਮਾਨ ਦਾ, ਸ਼ਹਿਰੀਮਾਨ ਦੀ ਜ਼ਿੰਦਗੀ। ਸ਼ਹਿਰੀਮਾਨ ਦਾ ਹਰ ਗੀਤ ਉੱਚ ਦਾਰੂ ਪਾ ਦਿੰਦਾ ਪਤਾ ਨੀ ਕਿਉਂ, ਤੇ ਜਾਂ ਉਹਦੇ ਯਾਰ ਹੀ ਹੁੰਦੀ ਤੇ ਪਗ ਪੁਗ ਲਾਉਣਾ ਹੀ ਆ। ਆਹੋ ਜਦੋਂ ਤੂੰ ਕਿਤੇ ਉਹਦਾ ਗੀਤ ਕਰ ਲਈ ਉਹਨੇ ਸ਼ਰਾਬ ਵਿੱਚ ਨਾ ਜ਼ਰੂਰ ਲੈਣਾ ਜਾਂ ਪੀਂਦਾ ਵੀ ਹੋਊਗਾ, ਤਾਂ ਆਪਾਂ ਨੂੰ ਕੀ ਪਤਾ?
ਪਤਾ ਨਹੀਂ ਉਹਦਾ ਤਾਂ ਵਿਚਾਰਾ, ਉਹਦਾ ਬੰਦਾ ਲਾ ਜਾਂਦਾ ਸਾਹਬ, ਪੀਂਦਾ ਹੁਣ ਨਾ ਪੀਂਦਾ ਹੋ, ਆਪਾਂ ਇਸ ਤੋਂ ਕੀ ਲੈਣਾ? ਆਪਾਂ ਇਹਦਾ ਕੋਈ ਮਤਲਬ ਹੀ ਨੀ,
ਨਾਲੇ ਕਹਿ ਵੀ ਦਿੰਦਾ।
ਉਹ ਵੈਸੇ ਗੱਲ ਕਰਦਾ ਜਿੱਦਾਂ ਭਾਈ ਦੀ ਹਰ ਗੱਲ ਚ ਦਾਰੂ ਹੁੰਦੀ ਆ, ਤੇ ਪਤਾ ਹੀ ਆ ਵੀ ਪੀਂਦਾ ਵਾ ਤਾਂ ਨਾ ਲੈਂਦਾ। ਬਾਕੀ ਜਿਹੜੇ ਬਾਰੇ ਭਾਈ ਜਾਣਦੇ ਨੀ ਆਪਾਂ ਕਹਿਣਾ ਹੀ ਕਿਉਂ?
ਨਾਲੇ ਕਹਿ ਵੀ ਦਿੱਤਾ
ਤੇ ਸਿਰ ਪਾੜ ਲਓ ਫਿਰ ਮੇਰਾ, ਉਹਨੂੰ ਕਹਿ ਜੁੰਡੀ ਦੇ ਯਾਰ ਲੈ ਕੇ ਫਿਰ ਸਿਰ ਪਾੜ ਤੇ। ਮੈਂ ਕਿਹਾ ਨੀ, ਮੈਂ ਤੈਨੂੰ ਸੋਚ ਉਚਾਰ ਕਰਦਾ, ਸੋਚ ਉਚਾਰ ਚ ਕਹਿ ਚ ਸੌ ਜ਼ਮੀਨ ਆਸਮਾਨ ਦਾ ਫਰਕ ਲੱਗਦਾ ਜੀ। ਅੱਗੇ ਮਨਿੰਦਰ ਜੀ ਤੇ ਸਿੱਧੂ ਭਾਜੀ ਆਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ,
ਸਤਿ ਸ੍ਰੀ ਅਕਾਲ। ਹਿੰਦੂ ਹਿੰਦੂਆਂ ਨੂੰ ਭੁੱਲਣ ਰਹਿਣ ਦਾ, ਹਿੰਦੂ ਆ ਗਿਆ ਬਾਈ ਮਲਕੀਤ ਦਾ। ਹਿੰਦੂ ਨੂੰ ਕੋਈ ਚਾਹ ਨੀ, ਕੋਈ ਪਾਣੀ ਨੀ, ਕੋਈ ਛੇਕ ਆਖੀ ਨੀ ਗਾ। ਆਇਓ ਹਿੰਦੂ ਸਾਹਿਬ, ਗੀਤ ਦੱਸੋ ਤੁਹਾਨੂੰ ਕਿਹੜਾ ਹਣਾਈ ਹੈ?
ਤੇ ਬਿਲ ਮੈਲਬੋਰਨ ਤੋਂ ਪਹੁੰਚੇ ਨੇ, ਗੀਤ ਦੀ ਕੋਈ ਫਰਮਾਇਸ਼ ਨੀ ਕੀਤੀ ਉਹਨਾਂ ਨੇ।
ਗੀਤ ਫਿਰ ਧੰਨੇ ਭਗਤ ਲਾਜ਼ਮੀ ਪੁੱਤਰ, ਫਿਰ ਦੋਨੋਂ ਗੀਤ ਬੜੇ ਸੋਹਣੇ ਆ। ਧੰਨੇ ਭਗਤ ਜੀ ਦਾ ਜੀ ਜਨਮ ਦਿਹਾੜਾ, ਨਗਿੰਦਰ ਸਿੰਘ ਜੀ ਹੋਰਾਂ ਦੱਸਿਆ ਸਾਨੂੰ ਤਾਂ ਸੱਚੀ ਨੇ ਹੀ ਕੀਤਾ। ਧੰਨਾ ਭਗਤ ਜਿਹੜਾ ਨਾ ਉਹ ਪਰਮਾਤਮਾ ਨੂੰ ਪਾਉਣ ਵਾਲਾ, ਧੰਨਾ ਭਗਤ ਐਸਾ ਭਗਤ ਜੱਟ ਬਰਾਦਰੀ ਨਾਲ ਸੰਬੰਧਿਤ, ਤੇ ਭਗਤ ਧੰਨੇ ਨੇ ਜੋ ਪਰਮਾਤਮਾ ਨੂੰ ਠਾਕਰ ਨੂੰ ਪ੍ਰਸ਼ਾਦਾ ਛਕਾਉਣ ਦਾ ਕੀਤਾ ਪ੍ਰਣ, ਉਹ ਪੂਰਾ ਹੋਇਆ
ਜੀ।
ਬਹੁਤ ਹੀ ਖੂਬਸੂਰਤ ਇੱਕ ਗੀਤ ਆਪਾਂ ਫਿਰ ਸੁਣਾਵਾਂਗੇ ਧੰਨੇ ਭਗਤ ਦੇ ਲਈ।
ਬਲਜੀਤ ਲਾਫ ਲਾਲਚੰਦ ਜਮਲੀ ਅਟਾਰਾ ਜਿਹੜਾ ਪੁੱਤ ਧੰਨੇ ਭਗਤਾ
ਤਾਂ ਜੀ ਉਹਨਾਂ ਦੀ ਕਹਾਣੀ ਹੈ ਪੂਰੀ ਆਪਾਂ ਥੋੜਾ ਜਿਹਾ ਸੁਣ ਲੈਂਦੇ
ਆ ਥੋੜਾ ਹੀ ਲਾਜੇ ਮੇਰਾ ਬਹੁਤ ਦਮ
ਪਰਮ ਸਤਿਕਾਰਯੋਗ ਪਿਆਰੀ ਸਾਧ ਸਿੰਘ ਜੀ ਹੋ ਅੱਜ ਦੇ ਦੀਵਾਨ ਵਿੱਚ ਜਿਹੜਾ ਮੈਂ ਇਤਿਹਾਸ ਕਹਿਣ ਲੱਗਾ ਇਹ ਹੈ ਭਗਤ ਧੰਨਾ ਜੱਟ ਭਗਤ ਧੰਨਾ ਜੱਟ ਜਿਹਨੇ ਯਕੀਨ ਰੱਖਿਆ ਯਕੀਨ ਵਾਲਿਆਂ ਦੇ ਬੇੜੇ ਪਾਰ ਹੁੰਦੇ ਨੇ ਆਓ ਜਿਹਨੂੰ ਗਾ ਰਹੇ ਨੇ ਪੂਰਨ ਚੰਦ ਯਮਲਾ ਹਜ਼ਰਾਵਾਂ ਵਾਲੇ ਆਓ ਮੇਰੇ ਸਤਿਗੁਰ ਪਿਆਰੇ ਕਰੀਏ ਹੁਣ ਦਰਸ਼ ਦਿੱਤਾਰੇ ਇਹੋ ਤੇਰੇ ਸੇਵਕਾਂ ਦੀ ਪੁਕਾਰ ਉਹ ਕਲ ਯੁਗ ਵਿੱਚ ਆ ਕੇ ਤਾਰ ਹੁਣ ਕਲ ਯੁਗ ਵਿੱਚ ਆ ਕੇ ਜਾਂਦੇ ਨੇ ਖਾਈ ਤੇਰੇ ਬਿਨ ਮੇਰੇ ਕ੍ਰਿਸ਼ਨਾ ਕਿਸੇ ਨਹੀਂ ਲੇਖੇ ਲਾਈ ਤੇਰੇ ਬਿਨ ਮੇਰੇ ਕ੍ਰਿਸ਼ਨਾ ਕਿਸੇ ਨਹੀਂ ਲੇਖੇ ਲਾਈ ਇੱਕ ਵਾਰੀ ਤਾਰ ਅਵਤਾਰ ਉਹ ਕਲ ਯੁਗ ਵਿੱਚ ਆ ਕੇ ਤਾਰ ਉਹ ਕਲ ਯੁਗ ਵਿੱਚ ਆ ਕੇ ਤਾਰ ਹੁਣ ਨਾਮ ਜਪਾਓ ਵੱਧ ਗਈ ਦੁਆਤ ਦੂਈ ਨੂੰ ਦਾਦਾ ਹੁਣ ਪਰੇ ਹਟਾਓ ਵੱਧ ਗਈ ਦੁਆਤ ਦੂਈ ਨੂੰ ਦਾਦਾ ਹੁਣ ਪਰੇ ਹਟਾਓ ਨਿਗਾ ਮੇਰ ਵਾਲੀ ਇੱਕ ਮਾਂ ਨਿਗਾ ਮੇਰ ਵਾਲੀ ਇੱਕ ਮਾਂ ਉਹ ਕਲ ਯੁਗ ਵਿੱਚ ਆ ਕੇ ਤਾਰ ਉਹ ਕਲ ਯੁਗ ਵਿੱਚ ਆ ਕੇ ਸਾਰਾ ਹੋ ਜਾਏ ਫੇਰ ਚੱਲ ਦੁਨੀਆਂ ਵਿੱਚ ਫੇਰ ਦੁਬਾਰਾ ਹੋ ਜਾਏ ਕੁਵਾਰ ਚੱਲ ਦੁਨੀਆਂ ਵਿੱਚ ਫੇਰ ਦੁਬਾਰਾ ਸੱਚ ਵਾਲੀ ਜੋਤੀ ਨੂੰ ਜਗਾ ਉਹ ਸੱਚ ਵਾਲੀ ਜੋਤੀ ਨੂੰ ਜਗਾ ਉਹ ਕਲ ਯੁਗ ਵਿੱਚ ਆ ਕੇ ਤਾਰ ਉਹ ਕਲ ਯੁਗ ਵਿੱਚ ਆ ਕੇ ਤਾਰ ਇੱਥੇ ਨਹੀਂ ਕੋਈ ਬਗਾਨਾ ਆ ਮੈਨੂੰ ਸਭ ਆਪਣਾ ਜਾਪੇ ਇੱਥੇ ਨਹੀਂ ਕੋਈ ਬਗਾਨਾ ਚੱਲ ਜਾ ਤੇਰੀ ਨਾਮ ਖੁਮਾਰੀ
होया मैं फिरा मस्ताना तर जा तेरी नाम खमारी होया मैं रवा दवाना मेर करो सच्ची सरकार आ मेर करो सच्ची सरकार ओ कल जग विच आके ता
ਵਾਕਿਆ ਮਾਤਾ ਧੰਨੇ ਭਗਤ ਦੀ ਆਪਾਂ ਜਿਹੜੀ ਜੀਵਨੀ ਮਾਰੇ ਗੱਲ ਵੀ ਕੀਤੀ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਬਹੁਤ ਰੁੱਖ ਹੋਈ ਹੋਈ ਬਹੁਤ ਜ਼ਿਆਦਾ ਜੀ ਲਓ ਜੀ ਫਿਰ ਅੱਗੇ ਆਪਣੇ ਨਾਲ ਰਹਿ ਜੀ ਪ੍ਰੋਗਰਾਮ ਦੇ ਵਿੱਚ ਇਟਲੀ ਤੋਂ ਭੱਟੀ ਸਾਹਿਬ ਵੀ ਜੁੜੇ ਨੇ ਉਹ ਬੋਲਾ ਉਹ ਭੱਟੀ 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 ਮਲਕੀਤ ਦੀ ਫੋਚੀ ਛਿਲੀ ਸੀ ਕੱਲ ਫੱਟੀ
ਫੱਟੀ ਕਾਹਦੇ
ਉਹ ਵਹੁਟੀ ਇਹਦੀ ਕਹਿੰਦੀ ਆ ਵੀ ਤੂੰ ਇਸੇ ਮਰਿਆ ਪਿਆ ਜੇ ਤੂੰ ਰੇੜੂਏ ਤੇ ਨੀ ਜਾਣਾ ਉਹ ਇਹ ਕਿਤੇ ਕਹਿ ਬੈਠਾ ਐਤਵਾਰ ਉਹ ਕਹਿੰਦੀ ਐਤਵਾਰ ਨੂੰ ਤੂੰ ਉੱਥੇ ਹੈਗਾ ਵਾ ਵੀ ਯੂਨੀਵਰਸਿਟੀ ਦਾ ਪ੍ਰੋਫੈਸਰ ਵੀ ਤੈਨੂੰ ਛੁੱਟੀ ਆ ਉਹ ਕਹਿੰਦੀ ਐਤਵਾਰ ਵੀ ਆ
ਅੱਛਾ ਕਿਉਂ ਘਰੇ ਨੀ ਚੰਗਾ ਲੱਗਦਾ
ਘਰੇ ਕਿੱਥੇ ਚੰਗੇ ਲੱਗਦੇ ਇੱਦਾਂ ਦੀਆਂ ਐਰ ਬੁਲਾਵਾਂ ਇਹ ਮਰ ਤੋਂ ਆ ਗਿਆ ਖੂਹ ਤੇ ਮੈਨੂੰ ਕਹਿੰਦਾ ਵੀ ਮੈਨੂੰ ਇੱਦਾਂ ਕਹਿੰਦੀ ਮੈਂ ਕਿਹਾ ਵੀ ਤੂੰ ਇੱਥੇ ਬਹਿ ਜਾ ਤੇ ਪਹਿਲਾਂ ਫਿਰ ਅਸੀਂ ਜਿਹੜੇ ਮਾੜੇ ਮੋਟੇ ਜਾ ਲਾਉਣ ਵਾਲੇ ਹਿੱਸਾ ਸਮਾਨ ਜਾ ਉਹ ਲਾਏ ਗੋਟਿੰਡ ਫੁੱਟ ਜੇ ਲਾਏ ਗਾਜਰਾਂ ਮੂਲੀਆਂ ਆ ਬਤਾਊ ਜਾਂ ਹੈਦਾਂ ਦੀਆਂ ਨਿਕਲੀਆਂ ਸੁਕਲੀਆਂ ਜਿਹੀਆਂ ਚੀਜ਼ਾਂ ਲਾਈਆਂ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਨਾ ਲਵਾ ਫਿਰ ਘਾਹ ਪੱਟਣ ਲੱਗ ਗਿਆ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਇੱਥੋਂ ਜਿਹੜੇ ਆ ਬੂਟ ਬੱਟ ਜੇ ਨਾ ਜਿਹੜੀ ਆ ਘਾਹ ਘੂ ਜੇ ਕਰ ਦੇ ਇਹਨੂੰ ਹਰੇ ਦੀ ਜਾਂ ਪਤਾ ਨੀ ਤੇ ਖਰੇ ਜਾ ਵੈਸੇ ਗੁੱਸਾ ਕਰ ਗਿਆ ਕਿਸ ਗੱਲ ਲਾ
ਜੀ
ਉਸ ਮੈਂ ਨਿੱਕੀ ਜੀ ਬੇਰੀ ਲਾਈ ਸੀ ਬੇਰ ਖਾਧਾ ਸੀ ਸੁਖੋ ਉਹਨਾਂ ਨੇ ਬੇਰ ਖਾ ਕੇ ਗਮਲੇ ਜੀ ਸਰਦੇ ਉੱਥੇ ਬੇਰੀ ਹੋ ਗਿਆ ਜੀ ਤੇ ਮੈਨੂੰ ਇਹ ਵੇਖੀ ਹਾਂ ਕੀ ਆ ਮੈਂ ਬੇਰੀ ਲਾਈ ਸੀ ਆਹ ਮੈਂ ਕਿਹਾ ਤੂੰ ਲਾਉਣੇ ਨਹੀਂ ਮੈਂ ਕਿਹਾ ਮੈਂ ਲਾਈ ਨਾ ਉਹ ਮੈਂ ਬੇਰੀ ਉਸ ਪੱਟੀ ਨੂੰ ਮੈਂ ਖੂਹ ਤੇ ਲਾ ਸੀ ਮੈਂ ਚਲੋ ਇਹਦੇ ਬੇਰ ਖਾ ਕੇ ਆਵਾਂਗੇ
ਨਾਲੇ ਤਾਂ ਜੀ ਵਧੀਆ ਚੰਗੀ ਗੱਲ ਆ
ਹਾਂ ਚੰਗੀ ਤਾਂ ਕਰਕੇ ਲਾ ਮਾਰੀ ਤਾਂ ਕਰਕੇ ਥੋੜੀ ਤੇ ਉਹ ਜਦੋਂ ਲਾਤੀ ਉੱਥੇ ਤੋਂ ਵਾਹ ਵਾਹ ਤੁਰ ਪਈ ਇਹਨੇ ਗੀਤਾ ਮਾਰਿਆ ਰਮਾ ਤੇ ਉਹਨੂੰ ਜਦੋਂ ਪੜ ਕੇ ਉਹ ਮਾਰਿਆ ਜੀ
ਅੱਛਾ
ਫਿਰ ਉੱਥੇ ਮਰੂਦ ਸੀ ਉਹ ਵੀ ਸੁੱਖੋ ਤਾਈ ਨੇ ਖਾਧੇ ਚਪੇੜਾ ਤੇਰੇ ਦੋ ਭੈਣੀਆਂ ਹੀ ਖਦਾਈ ਹਰ ਕੋਲ ਸੁੱਖੋ ਤੇ ਖਾਧੇ ਲਈ ਜਾਣਾ ਕੋਈ ਆਪਦਾ ਖਾਧਾ ਵੀ ਲਾ ਲਈਦਾ ਉਹ ਮਰੂਦ ਲਿਆਂਦਾ ਸੀ ਕਦੋਂ ਸੁੱਖੋ ਨੇ ਖਾਧੇ ਸੀ ਤੇਰਾ ਲਾਦਾ ਵੀ ਜੋ ਸਾਡੇ ਉੱਥੇ ਬਾਗ ਬਗੀਚਾ ਉਹਦਾ ਖਾਧਾ ਹੀ ਲਾਇਆ ਮੇਰਾ ਬੰਦਾ ਬਾਈਆ ਨੀ ਮੈਂ ਛਦਰਾਊ ਤੈਨੂੰ ਉਹ ਜਿਹੜਾ ਕਦੇ ਕਹਿੰਦੀ ਛਦਰਾਇਆ ਨਹੀਂ
ਉਹ ਯਾਰ ਤਾਇਆ ਮੈਨੂੰ ਕੀ ਪਤਾ ਸੀਗਾ ਮੈਂ ਕਿਹਾ ਖੜਿਆ ਉਹ ਵੀ ਉੱਥੋਂ ਲਿਆਂਦੇ
ਲਿਆਂਦੇ ਸੀ ਕਿਹਨੂੰ ਫੈਲਾਏ ਇਹ ਉਹ ਵੀ ਸਿੱਟਿਆ ਉਹ ਵੀ ਵਾਢੀ ਸਿੱਟਿਆ ਇਹਨੂੰ ਖੜੇ ਸੀ ਜਾਂ ਪਤਾ ਹੀ ਨੀ ਜਾਂ ਉਦਾਂ ਕੋਈ ਬਦਲਾ ਲੈ ਗਿਆ ਮਰ ਤੂੰ ਤਾਇਆ ਜੀ ਇਹਨੂੰ ਪਤਾ ਨੀ ਹੋਣਾ ਇਹਨੇ ਕਿਹਾ ਹੋਣਾ ਘਾਹ ਵਾ ਇਹਨੂੰ ਪਤਾ ਖੇਤੀਬਾੜੀ ਖੇਤੀਬਾੜੀ ਜੋ ਵਿੱਚ ਬੰਦੇ ਦੀ ਅੱਖ ਬੜੀ ਕੀ ਕਹਿੰਦੀ ਹੋਣੀ ਚਾਹੀਦੀ ਆ ਸਰੀਰ ਚ ਬਲ ਹੋਣਾ ਚਾਹੀਦਾ ਬਲ ਤੋਂ ਬਗੈਰ ਖੇਤੀ ਤੂੰ ਕਰ ਨਹੀਂ ਸਕਦਾ ਇਹ ਜੱਟ ਜ਼ਿੰਮੇਦਾਰ ਬੜੇ ਬੜੇ ਘਾਟੇ ਸਹਿ ਵੀ ਜਾਂਦੇ ਆ ਪਹਿਲੀ ਦੀ ਪਹਿਲੀ ਵਿਚਾਰਿਆਂ ਦੀ ਕਿਬਰ ਉਸਰ ਜਾਂਦੀ ਆ ਤਾਂ ਵੀ ਉਹ ਦੁੱਖ ਸਹਿਣਾ ਪੈਂਦਾ ਜਿਹੜਾ ਜੱਟ ਜ਼ਿੰਮੇਦਾਰ ਉਹ ਅੱਧਾ ਭਗਤ ਉਦਾਂ ਹੀ ਹੁੰਦਾ ਕਿਉਂਕਿ ਉਹ ਰਜਾ ਚ ਰਹਿੰਦਾ ਜੇ ਕੁਛ ਦਾਣਿਆਂ ਚ ਪੈ ਗਿਆ ਤਾਂ ਠੀਕ ਆ ਨਾ ਪੈ ਗਿਆ ਤਾਂ ਠੀਕ ਆ ਮਿਹਨਤ ਕਰਦਾ ਕਰਦਾ ਨਾਲੇ ਰੱਬ ਰੱਬ ਕਰੀ ਜਾਂਦਾ ਤੇ ਨਾਲੇ ਆਪਣਾ ਕੰਮ ਕਰੀ ਜਾਂਦਾ ਇਸ ਲਈ ਜਿਮੀਦਾਰ ਜੱਟ ਜਿਮੀਦਾਰ ਤੇ ਅੱਧਾ ਵੈਸੇ ਭਗਤ ਹੁੰਦਾ ਬਸ ਇਹ ਆ ਵੀ ਉਹਨੂੰ ਵੱਲ ਜੇ ਆਇਆ ਬੈਠ ਕੇ ਨਾਮ ਜਪਣ ਦਾ ਤੂੰ ਸ਼੍ਰੀ ਰੱਬ ਨੂੰ ਪਾ ਸਕਦਾ ਇਹ ਨੀ ਵੀ ਜੱਟ ਜਿਮੀਦਾਰ ਕਿਰਤੀ ਕੋਈ ਵੀ ਆ ਜਿਹੜਾ ਕੰਮ ਕਰਦਾ ਖੇਤਾਂ ਜਾਂ ਸਰੀਰਕ ਕੰਮ ਕਰਦਾ ਉਹ ਬੜੀ ਈਜ਼ੀਲੀ ਰੱਬ ਨੂੰ ਪਾ ਸਕਦਾ
ਈਜ਼ੀਲੀ
ਈਜ਼ੀਲੀ ਹੁੰਦਾ ਈਜ਼ੀਲੀ
ਤੇ ਭੱਟੀ ਸਾਹਿਬ ਕਹਿੰਦੇ ਨੇ ਤਾਇਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ
ਸਤਿ ਸ੍ਰੀ ਅਕਾਲ ਭੱਟੀ ਸਾਹਿਬ ਆਜੋ ਦੇਵਿਓ ਆਜੋ
ਕਹਿੰਦੇ ਜੀ ਅੱਜ ਮੇਰੇ ਨਾਲ ਚਾਰ ਦੋਸਤ ਹੋਰ ਵੀ ਜੁੜੇ ਹੋਏ ਨੇ ਉਹ ਵੀ ਆਪਾਂ ਨੂੰ ਸੁਣਦੇ ਪਏ ਨੇ
ਅੱਛਾ ਯਾਰਾਂ ਦਾ ਨਾਮ ਵੀ ਲੈ ਦਿੰਦਾ ਯਾਰ ਯਾਰਾਂ ਦੀ ਯਾਰੀ ਮਾਲੀ ਨੀ ਮਿੱਤਰਾਂ ਦਾ ਨਾ ਚੱਲਦਾ ਜੋ ਸੋ ਮਰਜ਼ੀ ਇਹ ਵੰਗਾ ਯਾਰ ਵਾਲੀ ਨੀ ਮਿੱਤਰਾਂ ਦਾ ਨਾ ਚੱਲਦਾ اپنے گبروں نا دستا انہوں نے کی مارا آ بابی گربانت اوتار ہونی برش پینڈ سنتے سی آپ پینڈ اسٹیلیا کا تھی اپنے متر کا بھی تو سوک چل میں نہ ہی چیتے کر لوں بھی تھوڑے کہڑے متر آ دس دیں ٹھیک ہے سارے متر کو جی آیا سارے نو سواگت جیا نو خیر مختا وا باقی کہنا جی ان سارے متر سکھشندر شندے کا کوئی گیت لا دیو تے میرے لیے لا دیو ماں ہوں ماں بالا 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 گیت بڑا سونا تو سن لگا ماں ہوں ماں دنیا والے ماں رب دا نہ دنیا والے مار کا کرشاوا بوٹا میں جگ بجنا جنا آئے لے کے جس دن شام داری دے رب نے سورگ بنائے بہت ہی سونا بہت ہی عمر گیت سننے لگا گبرو آ
جی بہت بہت شکریہ پٹی صاحب گیت تو ضرور سناواں گے جی جی دلپریت گل صاحب بھی اپنا جی آیا کہندے نے
او گل صاحب آ جا دیو او ملکی دا چولا جا چک کے تھی ٹکایا چک کے پر مارنا ہی کہڑا ہے
یہ ہی آ
چکر تو گل چنگی نہیں میں چکا میری آدھے پیرا چ رکھی فرد خرید کی ہونا کی نہیں ہونا
روٹیاں لے کے آج
اج تک مطلب اگے نہیں کھادیا روٹیاں تو پہلے بڑا ٹوٹ گیا
کہندے جی مندی پاجی پردھان صاحب نو تے سارے نو سات شری اکال
سات شری اکال جی دلپریت سنگھ جی سات شری اکال
ہور سناؤ تاج جی صحتاں ٹھیک نے تہاڈیاں
سیتا ادا ہی کچھ ہو جاتا کدی کچھ ہو جاتا کل یار میری لت بڑی دکھے میں چل گیا ادو اپنا
سکھو کے تائی گے
لولی کے چل گیا
لولی کا تائی کے کول ہی اسی گھر چ رہا
پیا بڑھیا دینی نہ لئی بندیا ہاں
جی
جدو کسی کے گھر کھانا ہوں نا بڑھیا دن کہ پانچ سو پانچ کہیں گا تو پانچ سو بولٹی ہوگا پانچ سو بولٹی بڑھیا گل پھر الٹی جی بنا میں لولی لولی چاہیے جنم نو مینو کیا گل ہو گئی تم جدو آپ کہنا سکھو گے سکھو گے دنیا چاہنے کہنا
چلو کہ
تیرے میں لت مار کے تو میں پٹھا کر کے کھڑے نا تین گل نو پوری نو سنتا نہیں بکواس کری جانا گند پکی جانا او بیٹھا
کون
ہاں
کون بیٹھا
کتا انہوں دا تینو دسی جانا لولی بیٹھا میں ہائے ہائے کر میں کہنا کی ہوا تے میں کہ یار گوڈا ہی نا لات جی پتا نہیں کی مروڑ جا پیا یہ نا وال نال نور میری کھڑی چڑھ گئی آ مالی لت لک گال ہاتھ پیر یہ جانتا ناڑی ٹینسر
ہوں بھی تو کہتا تائی دے
ہاں
تھی کہنے بڑی کا نام نہیں لینا
او فڑا منہ تیرے تین سمجھا ہی تین تو سمجھا ہی کاٹا کھڑے کسی تیرا دماغ پڑھ پڑھ کے نا ت دماغ مٹنا کوئی چڑ آیا کدی
میں کیا تھی کہ نہیں لینا ہوں نہ ادا لے لیا
او یار ملکیت مینو تلے پھر بھی سیاح لگتا تیرا تھوڑا جا گٹ پڑیا تجا لیا دماغ آپ میں تھی کہ بہت اپنا بندے نو پڑھاوے بھائی بالکل ہی جانا لگتا گل بہت پڑھیا نو سمجھا نا ان پڑھ بندے لی بڑی اوکھی
یار بےتی اتنا تہ کر
جس طرح تیرا دماغ ہے جی میں نہ بھی کچھ کرا تا بھی ہوئی جی میں چل ٹھیک آ مینٹی ایک دا کام آ سکھو نو تیل تتا کر تھوڑی جی ہلدی پانی
کی فوڑے تو لانی سی
لانی فوڑے تے
تیریا ناسا جی میں تن دینی ہلدی نہیں تایا ہلدی تک دسیا سا سڈے گھر بھی لوگ جی کوئی فوڑ آفینس نہیں ہوئے نا جا کوئی زخم ہو گئے اتنے ہلدی تیل رلا کے لاؤ ویلے
اج پھر لاؤ ਤੇ ਮੈਂ ਕਦੇ ਨੀ ਦੇਖਿਆ ਗੋਡੇ ਦੁਖਦੇ ਤੇ ਏਦਾਂ ਲਾਉਂਦੇ ਹੁਣ। ਉਹ ਜਦੋਂ ਯਾਰ ਆਪਦੀ ਉਹਨਾਂ ਦੀ ਹਲਦੀ ਆਪਦਾ ਉਹਨਾਂ ਦਾ ਤੇਲ ਤੇਰਾ ਦੱਸ ਕੀ ਦੁਖਦਾ। ਉਹਨੂੰ ਕਰ ਲੈਂਦੇ ਆ ਜਿਹੜਾ ਤਜਰਬਾ ਕਰਦਾ ਤੂੰ ਜਦੋਂ ਮੈਂ ਚੁੱਪ ਰਿਹਾ ਤੇ ਤੇਰੀ ਵੀ ਜ਼ਬਾਨ ਚੁੱਪ ਹੋ ਜਾਂਦੀ ਚੰਗੀ ਨੇ। ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਹਾਂ ਤੁਸੀਂ ਨੀ ਕਿਹਾ ਵੀ ਇਹ ਟਕੋਰ ਏਦਾਂ ਕਿੱਦਾਂ ਨੇ। ਮੈਂ ਨੀ ਕਿਹਾ ਮੇਰੀ ਤੇਰੀ ਜਿਹੀ ਜ਼ਬਾਨ ਨੀ ਚੱਲਦੀ। ਮੈਂ ਚੁੱਪ ਹੀ ਚੰਗਾ ਰਹਿੰਦਾ ਯਾਰ ਚੁੱਪ ਹੀ ਜੀ ਸੌਖਾ। ਤੇ ਮੈਨੂੰ ਕਹਿੰਦਾ ਵੀ ਲਿਆ ਬਈ ਲੱਤ ਫੜਾ। ਤੇ ਮੈਂ ਕਿਹਾ ਫੜਾ ਨੂੰ ਹੁਣ ਮੈਂ ਖੋਲ ਕੇ ਰੱਖ ਦੇਣੀ ਆ ਪਈ ਆ। ਉਹਨੇ ਤਾਂ ਮੇਰੇ ਨਾਲ ਲਾ ਲਾ ਤੇਲ ਲਈ ਇੱਥੇ ਕਿ ਮੇਰੀ ਨਾੜ ਜੀ ਇੱਕ ਬੜੀ ਦੁਖਦੀ ਜੀ ਉੱਥੋਂ ਨੱਪ ਕੇ ਮੈਨੂੰ ਕਹਿੰਦਾ ਇੱਥੋਂ ਲਹੂ ਬੰਨ ਹੋਇਆ ਨਾੜ ਜਾਮ ਹੋਈ ਆ।
ਅੱਛਾ ਗਟੋਲੀ ਜੀ ਬਣੀ ਹੋਣੀ
ਉਹਨੇ ਬਣਿਆ ਤੇ ਕੱਖ ਨਹੀਂ ਬਣਾ ਪਾਵਾਂ ਦੇਵੇ ਹੁਣ ਆਪਣਾ। ਤੇ ਉਹਨੂੰ ਮੈਨੂੰ ਕਹਿੰਦਾ ਇੱਥੋਂ ਦਰਦ ਪੈਂਦਾ ਨੱਪੇ ਜੀ ਦਾ ਦਰਦ ਪਏ। ਮੈਂ ਕਿਹਾ ਹਾਂ ਬੋਲ ਜੋ ਮੇਰੀ ਜਾਨ ਨਿਕਲ ਚਲੀ ਗਈ। ਮੈਂ ਗਿਆ ਜੀ ਸੁੱਖੋ ਉਸਦਾਰੀ ਕਹੋ ਕਹਿੰਦੀ ਨਾ ਨਾ ਕੋਈ ਨੀ ਹੁੰਦਾ ਤੈਨੂੰ ਕੋਈ ਨੀ ਜਾਣ ਦਿੰਦਾ ਇੱਥੇ ਰਹੂਗਾ। ਤੇ ਮੈਂ ਵਾਹ ਵਾਹ ਅੱਧਾ ਪੌਣਾ ਘੰਟਾ ਉਹਨੇ ਵੀ ਲੱਤ ਤੇ ਲਾਇਆ ਉਹਨੇ ਤਸੱਲੀਆਂ ਕਰਾਤੀਆਂ। ਤੇ ਲੱਤ ਮੇਰੀ ਕਵੇ ਵੀ ਜਦਾਂ ਵਾਲੀ ਹਵਾ ਜੀ ਹੋ ਗਈ ਖੁਸ਼ ਹੋ ਗਈ ਐਨ ਤੁਰ ਪਿਆ। ਤੇ ਮੈਨੂੰ ਦੁੱਧ ਲੈ ਕੇ ਆਈ ਕਹੋ ਕਹਿੰਦੀ ਵੀ ਆਪ ਹੀ ਤੇਰੇ ਦਾ ਜ਼ੋਰ ਵੀ ਬੜਾ ਲੱਗ ਗਿਆ।
ਜ਼ੋਰ ਤੇਰਾ ਲੱਗ ਗਿਆ ਬੈਠੇ ਦਾ ਤੇ ਜਿਹੜਾ ਮਲਦਾ ਸੀ ਉਹਨੂੰ ਨੀ ਪਿਆ।
ਉਹਨੂੰ ਤਾਂ ਦਾਰੂ ਦਾ ਟਾਈਮ ਹੋਇਆ ਸੀ ਉਹ ਤਾਂ ਕਹਿੰਦਾ ਮੈਨੂੰ ਇਹ ਲਿਆ ਮੇਰੀ ਕੱਢ ਕੇ ਲਿਆ ਕੇ ਦੇ। ਮੈਂ ਕਿਹਾ ਚੱਲ ਹੁਣ ਲਿਆ ਦੇ ਹੁਣ ਮੇਰਾ ਵਾਹਵਾ ਡੰਗ ਸਾਰਿਆ। ਤੇ ਉਦਾ ਸਗੋਂ ਗਾਲਾ ਹੀ ਕੱਢ ਦਿੰਦੀ ਆਖੇ ਲੱਗ ਗਏ ਜੇ ਨੀ ਲੈ ਫਲ ਲੈ ਚੱਲ ਜ਼ੋਰ ਤੇਰਾ ਵੀ ਲੱਗ ਹੀ ਗਿਆ। ਉਹ ਭਰਾਵਾ ਲੱਤ ਜਿਹਨੇ ਰਾੜ ਪਾਉਂਦੀ ਆ ਤੇਰੀ ਕਿਤੇ ਦੁਖਣ ਲੱਗ ਜਾਵੇ ਸਹੀ ਤੈਨੂੰ ਪਤਾ ਹੀ ਆਊਗਾ ਲੱਗ ਪਾਉਂਦਾ। ਤੁਸੀਂ ਹਲੇ ਨੌਜਵਾਨ ਆ ਤੁਹਾਨੂੰ ਨੀ ਨਾ ਇਹ ਯੱਬਾਂ ਦਾ ਪਤਾ। ਜਦੋਂ ਯੱਬੇ ਪਹਿਣਗੇ ਫਿਰ ਪਤਾ ਲੱਗੂ ਫਿਰ ਤੁਹਾਨੂੰ ਤਾਂ ਬੜਾ ਸਿਰ ਚਲੇ ਲੱਗਣਾ। ਹੁਣ ਤੁਹਾਨੂੰ ਬੜਾ ਝੂਠਾ ਝੂਠਾ ਲੱਗਣਾ ਤੁਹਾਨੂੰ ਲੱਗਦਾ ਹੋਣਾ ਵੀ ਲੱਤਾਂ ਤੋਂ ਸਾਦੀਆਂ ਨੇ ਇਹ ਏਦਾਂ ਹੀ ਹੁੰਦਾ ਕੰਮ।
ਕਹਿੰਦੇ ਜੀ ਵੀਕਐਂਡ ਕਿੱਦਾਂ ਰਿਹਾ ਤੁਹਾਡਾ?
ਵੀਕ ਤਾਂ ਠੀਕ ਰਿਹਾ ਸ਼ੁਰੂਆਤ ਵੀ ਚੰਗੀ ਆ ਐਂਡ ਵੀ ਚੰਗਾ। ਉਹਦੀ ਸ਼ੁਰੂਆਤ ਚੰਗੀ ਉਹਦਾ ਅੰਤ ਵੀ ਚੰਗਾ ਹੀ ਹੁੰਦਾ ਪੁੱਤਾ। ਬਾਹਰ ਇੱਦਾਂ ਹੀ ਲੰਘ ਗਿਆ ਜੇ ਤਾਂ ਲੰਘ ਜਾਂਦੇ ਅਗਲੇ ਦਿਨ ਦਿਨ ਤੀਆਂ ਦੇ ਤੀਆਂ ਉਹ
ਸਹੀ ਗੱਲ ਆ। ਲੋਕ ਪਰੇਸ਼ਾਨ ਨੇ ਉਦਾਂ ਤਾਇਆ ਜੀ ਕਰਫਿਊ ਦਾ ਕਰਕੇ
ਉਹ ਐਵੇਂ ਵਿਹਲੇ ਲੋਕ ਆ ਅੱਗੇ ਵੀ ਵਿਹਲੇ ਰਹਿੰਦੇ ਆ ਤੇ ਹੁਣ ਉਦੋਂ ਸਰਕਾਰ ਨੇ ਵਿਹਲੇ ਕਰਤੇ ਤੇ ਫਰਕ ਕੀ ਪਿਆ? ਕਰਫਿਊ ਤੋਂ ਪਹਿਲਾਂ ਵੀ ਵਿਹਲੇ ਸੀ ਕਰਫਿਊ ਤੋਂ ਮਗਰੋਂ ਵੀ ਵਿਹਲੇ ਆ ਡਿਗ ਡਿਗ ਉਠਾ ਠਾ ਲੱਗ ਗਿਆ ਲੋਕ ਰੋਈ ਜਾਣੇ ਬਿਨਾਂ ਗੱਲ ਨੂੰ।
ਬਾਕੀ ਕਹਿੰਦੇ ਜੀ ਲਿਆ ਪੰਗਾ ਕਿਸੇ ਨਾਲ ਸੁੱਖ ਸਾਂ ਦੀ ਆ
ਉਹਨੇ ਪੰਗਾ ਕੀ ਲੈਣਾ ਪੰਗਾ ਤੂੰ ਹੀ ਨੀ ਚੰਗਾ ਲਾੜੇ ਪੁੱਤ ਦਿਲਪ੍ਰੀਤ ਪੰਗੇ ਨੀ ਲੈਣ ਵਾਲੇ ਹੀਰਾ। ਜਦੋਂ ਪੰਗੇ ਲੈਂਦੇ ਸੀ ਉਦੋਂ ਲੈਂਦੇ ਸੀ ਹੁਣ ਪੰਗਾ ਨੀ ਲੈ ਸਕਦੇ ਹੁਣ ਤੇ ਬਸ ਬਸ ਮੁੱਕਦੀ ਗੱਲ ਆ ਹੁਣ ਤੇ ਰੱਬ ਤੋਂ ਚੋਰੀ ਸਾਹ ਲੈਂਦੇ ਆ ਉਥੋਂ ਚੋਰੀ ਲੈਂਦੇ ਉਹਨੂੰ ਪਤਾ ਨਾ ਲੱਗ ਜਾਵੇ ਵੀ ਇਹ ਜੀਂਦੇ ਹੀ ਫਿਰਦੇ ਹੈਗੇ। ਇਹ ਕਰਕੇ ਭਾਈ ਜਿਹੜਾ ਟਾਈਮ ਲੰਘ ਜਾਂਦਾ ਸੋਹਣਾ ਲਗਾਈ ਜਾਂਦੇ ਆ।
ਤਾਜੀ ਇਹ ਕੀ ਮੈਂ ਸੁਣ ਰਿਹਾ?
ਕੀ ਤੂੰ ਸੁਣ ਰਿਹਾ ਭਾਈ? ਸਾਨੂੰ ਸਾਨੂੰ ਵੀ ਸੁਣਾ ਦੇ ਜਿਹੜੀ ਜੀ ਤੂੰ ਸੁਣੀ ਸਾਨੂੰ ਵੀ ਦੱਸਦੇ ਅਸੀਂ ਸੁਣ ਲਈਏ।
ਕਹਿੰਦਾ ਜੀ ਕੱਲ ਫਿਰ ਤੁਸੀਂ ਚਾਹ ਪੀ ਕੇ ਆਏ ਆ ਉਹ ਵੀ ਬਿਸਕੁਟ ਨਾਲ।
ਜਿਹੜਾ ਤੈਨੂੰ ਕਹਿੰਦਾ ਭਰਾਵਾ ਚਾਹ ਤੇ ਹੁਣ ਛੱਡਤੀ ਆ
ਉਹ ਤੂੰ ਤੇਰੇ ਕੋਲ ਕੇ ਆਏ ਤਾ ਨਹੀਂ ਨਹੀਂ ਤਾਇਆ ਜੀ ਮੈਨੂੰ ਜਿਹਦੀ ਮਰਜ਼ੀ ਸੌਂ ਖਵਾ ਲਓ
ਠੀਕ ਐਵੇਂ ਕੋਲੋਂ ਬਣਾ ਲੈਂਦਾ ਹੋਣਾ। ਨਹੀਂ ਬਹੁਤ ਚਾਹ ਨੀ ਮੈਂ ਪੀ ਗਿਆ ਦੁੱਧ ਜ਼ਰੂਰ ਪੀ ਗਿਆ ਦੱਸੀ ਮੈਂ ਆਪ ਹੀ ਜਾਂਦਾ ਤੇ ਉਹ ਕਿਉਂ ਪੀ ਗਿਆ ਉਹ ਵੀ ਤੂੰ ਸੁਣ ਹੀ ਲਿਆ ਹੋਣਾ ਵੀ ਨਾੜ ਚੜ ਗਈ ਲੱਤ ਦੀ ਤੇ ਜ਼ੋਰ ਲੱਗ ਗਿਆ ਅੰਨੇ ਵਾਹੀ ਕਿਉਂਕਿ ਸਾੜ ਜਦੋਂ ਨਾੜ ਤੇ ਕਿਤੇ ਮਾੜਿਆ ਉਂਗਲ ਵੀ ਬੰਦਾ ਰੱਖ ਦਿੰਦਾ ਦੁੱਧੀ ਤੇ ਉਹਨੂੰ ਪਤਾ ਹੁੰਦਾ ਫਿਰ ਉਹ ਕਿੱਦਾਂ ਨਾੜ ਪਾਉਂਦਾ ਜੀ।
ਸਹੀ ਗੱਲ ਸਹੀ ਗੱਲ
ਇਹਲੇ ਤੂੰ ਜਾਣ ਨਹੀਂ ਸਕਦਾ ਬੜੇ ਤਕਲੀਫਦਾਇਕ ਕੰਮ ਹੁੰਦਾ ਹੈ
ਜੀ। ਤੇ ਬਾਕੀ ਕਹਿੰਦੇ ਜੀ ਮਤਲਬ ਕਿ ਕੱਲ ਹੌਲੀ ਹੌਲੀ ਰੋਟੀ ਮਤਲਬ ਕਿ ਗੱਲ ਹੌਲੀ ਹੌਲੀ ਰੋਟੀ ਤੇ ਆਜੂ।
ਮੈਂ ਤਾਂ ਇਹਨਾਂ ਨੂੰ ਦੱਸਣ ਵਾਲਾ ਹੀ ਮਿਲਕੀ ਕਰਗਾ ਕੋਈ ਹੋਰ ਆ ਨਹੀਂ ਬਹੁਤ ਨਾ ਰੋਟੀ ਤੇ ਨਾ ਚਾਹ ਤੇ ਨਾ ਕਿਸੇ ਦੇ ਵੀ ਜਿਹੜੀ ਚੀਜ਼ ਖੇਡ ਪਿੰਡਾਂ ਦੇ ਵਿੱਚ ਹਲੇ ਕਾ ਬਹੁਤ ਬਾਹਰਲੇ ਮੁਲਕ ਦਾ ਤਾਂ ਮੈਨੂੰ ਪਤਾ ਨੀ ਕੋਈ ਆਂਢੀ ਗੁਆਂਢੀ ਪੁੱਛਦਾ ਕਿ ਨਹੀਂ ਪੁੱਛਦਾ। ਪਿੰਡਾਂ ਦੇ ਵਿੱਚ ਜੇ ਕਿਸੇ ਕੋਲ ਰੋਟੀ ਨਹੀਂ ਨਾ ਚਾਹ ਨਹੀਂ ਆ ਦੁੱਧ ਨਹੀਂ ਜਾਂ ਲੱਸੀ ਨਹੀਂ ਕੁੱਕ ਵੀ ਆ ਜਿਹੜੇ ਮਰਜ਼ੀ ਕਰਵਾੜੀਆਂ ਫਿਰੇ ਮੂੰਹ ਕਹਿ ਦੀਏ ਕੋਈ ਮੋੜ ਦੂ ਖਾਲੀ ਨਹੀਂ ਮੋੜਦੇ ਹੱਲੇ ਰੱਬ ਪਿੰਡਾਂ ਚ ਵੱਸਦਾ। ਸ਼ਹਿਰਾਂ ਚ ਤੇ ਪੜ੍ਹੇ ਲਿਖੇ ਵੱਸਦੇ ਆ ਰੱਬ ਦਾ ਤੁਸੀਂ ਵਾਸਾ ਹੀ ਕੋਈ ਨਹੀਂ। ਤੇ ਜਿੱਥੇ ਪੜ੍ਹੇ ਲਿਖੇ ਆ ਗਿਆ ਉੱਥੇ ਰੱਬ ਕੇ ਉੱਥੇ ਕੋਈ ਬੰਦਾ ਨੀ ਲੱਗ ਗਿਆ ਫਿਰਕਣ ਦਿੰਦੇ ਜੋ ਅਨਪੜ੍ਹ ਦੇਸੀ ਪੇਂਡੂ ਠੇਠ ਜਾਂ ਧਮਾਤੜ ਬੰਦਿਆਂ ਕੋਈ ਰੱਬ ਆਉਂਦਾ ਤੇ ਸਾਡੇ ਪਿੰਡ ਚ ਲਗਭਗ ਪੜ੍ਹੇ ਘੱਟ ਆ ਤੇ ਰੱਬ ਵਸਾਉਣ ਵਾਲੇ ਜ਼ਿਆਦੇ ਬਾਕੀ ਕਹਿੰਦੇ ਜੀ ਸ਼ੋਰ ਆ ਕੇ ਗਾ ਕੇ ਗਲਾਸ ਵੱਖਰੇ ਵੱਖਰੇ ਸੀ ਹਾਂ ਕਹਿੰਦੇ ਇਹ ਤਾਂ ਪਤਾ ਵੀ ਗਲਾਸ ਵੱਖਰੇ ਵੱਖਰੇ ਸੀ ਨਿਕਲਿਆ ਪੁੱਤ ਇਹ ਕੰਮ ਦੇ ਵਿੱਚੋਂ ਜਦੋਂ ਮੈਂ ਦੱਸਿਆ ਪੀਤਾ ਹੀ ਕੱਖ ਨਹੀਂ ਇੱਕੋ ਗਲਾਸ ਸੀ ਜਾਂ ਅੱਜ ਆ ਉਹ ਗਾਣਾ ਗੁਣਾ ਸੁਣ ਲਾ ਤੇ ਗਲਾਸਾਂ ਚ ਬੜਾ ਮਗਰ ਪਿਆ ਯਾਰ ਮੈਨੂੰ ਸਮਝ ਨੀ ਆਉਂਦੀ ਇੰਨੀ ਇਨਵੈਸਟੀਗੇਸ਼ਨ ਤੇ ਲੋਲੀ ਨੇ ਕੀਤੀ ਜਿੰਨੀ ਤੂੰ ਲਾਫਿਆ ਕਰ ਨਹੀਂ ਪੁੱਤ ਇਹਦਾ ਕੋਈ ਗੱਲ ਹੀ ਨੀ ਨਾ ਚਾਹ ਪੀਏ ਤੇ ਨਾ ਪਿਆਈਏ ਝੂਠ ਤੇ ਊਈ ਆਪਦੀ ਵੀ ਨੀ ਪੀਤੀ ਆਪਦਾ ਗਲਾਸ ਹੀ ਇੱਕ ਵਾਰੀ ਪਿਆ ਚਾਹ ਪੀਤੀ ਹੋਵੇ ਨਾ ਜਾਂ ਪਾਣੀ ਪੀਤਾ ਹੋਵੇ ਉਹਨੂੰ ਇੱਕ ਵਾਰ ਧੋ ਕੇ ਫੇਰ ਉਹਦੇ ਜੀ ਚਾਹ ਪਾਈ ਦੀ ਤੇ ਕਿਸੇ ਬਗਾਨੇ ਨੇ ਪੀਣਾ ਹੀ ਕੀ ਆ ਕਹਿੰਦੇ ਸਰਪੰਚ ਹੀ ਠੀਕ ਚੱਲ ਰਹੀ ਹੈ ਤੁਹਾਡੀ ਚਲੇ ਜਾਂਦਾ ਸਰਪੰਚ ਵੀ ਬਸ ਜਿੱਦਾਂ ਦੇ ਆਪ ਚਲੀ ਜਾਂਦੇ ਉਦਾਂ ਦੀ ਗੱਲ ਸਰਪੰਚ ਚਲੀ ਜਾਂਦੀ ਆ ਕਰੀਏ ਕੀ ਹੁਣ ਹੁਣ ਨਾ ਕੋਈ ਗ੍ਰਾਂਟ ਮਿਲਦੀ ਹੈ ਨਾ ਉਹ ਨਰੇਗਾ ਦੀਆਂ ਕੱਲ ਕਹਿੰਦੀਆਂ ਉਹ ਦੂਸਰੇ ਦੀ ਹੋਟੇ ਜਿਹੜਾ ਆ ਸ਼ਿੰਦੇ ਦੀ ਸ਼ਿੰਦੇ ਦੀ ਕਹਿੰਦੀ ਬਈ ਅਸੀਂ ਮਰਨਾ ਨੀਗਾ ਤੇ ਅਸੀਂ ਨੀ ਆਉਣਾ ਨਰੇਗਾ ਨੂੰ ਕਰਦੇ ਤੇ ਮੈਨੂੰ ਸੁੱਖੋ ਕੱਲ ਕਹਿੰਦੀ ਕਹਿੰਦੀ ਏਦਾਂ ਬੋਲਦੀ ਤੇ ਮੈਂ ਕਿਹਾ ਵੀ ਆਪਣੀ ਵੇਲਣੇ ਚ ਮਾਂ ਆਈ ਇਹਨਾਂ ਨੂੰ ਕਹਾ ਘਰੇ ਰਹੋ ਸਾਡਾ ਕੀ ਦਿਲ ਹੋਲਾ ਆਉਂਦਾ ਘਾਹ ਹੋ ਗਿਆ ਉਹ ਤੋਂ ਗਿਆ ਜੋ ਦੁਨੀਆਂ ਇੱਕ ਦੂਜੇ ਦੇ ਜਾਂਦੀ ਨੀ ਤੇ ਘਾਹ ਦਾ ਕੀ ਆ ਫਿਰ ਪੱਟ ਲਾਂਗੇ ਤੁਸੀਂ ਰਹਿਣ ਦੋ
ਬੰਦ ਕਰਾਤੀਆਂ
ਬੰਦ ਕਰਾਤੀਆਂ ਨਾਲ ਤੇ ਫਾਇਦਾ ਦਾ ਨਾਲੇ ਗੱਲਾਂ ਨੂੰ ਮੈਂ ਚੁੱਪ ਕਰਕੇ ਨਰੇਗਾ ਦੇ ਪੈਸੇ ਆਉਂਦੇ ਆਪਦੇ ਖਾਤੇ ਚ ਪਵਾਈ ਆ ਇਹਨਾਂ ਨੂੰ ਭੁੱਖੀਆਂ ਨੇ ਭੁੱਖੀਆਂ
ਗਾਣਾ ਕਹਿੰਦੇ ਤਾਂ ਜੀ ਚੱਲ ਸੁਣਾ ਦਿਓ ਪਿੰਡ ਸ਼ਹਿਰੀਮਾਨ ਦਾ
ਅੱਜ ਸ਼ਹਿਰੀਮਾਨ ਦਾ ਜਨਮ ਜਨਮ ਦਿਨ ਨਹੀਂ ਅੱਜ ਉਹਦੇ ਸੁਣੀਆਂ ਨੇ ਲਾ ਦਿੰਦੇ ਬਹੁਤ ਫੇਰ ਵੀ ਲਾ ਦਿੰਦੇ ਸੋਹਣੇ ਗੀਤ ਲਾਉਣ
ਤਾਂ ਜੀ ਇਸ ਹਿਸਾਬ ਨਾਲ ਤਾਂ ਮਲਕੀਤ ਤੇ ਕੋਈ ਦਫਾ ਹੋਣੀ ਚਾਹੀਦੀ ਹੈ ਦਿਲੀ ਤੋੜਤਾ ਤਾਇਆ ਜੀ ਦਾ ਕੱਲ
ਮਲਕੀਤ ਦੇ ਉਹਨੇ ਮਲਕੀਤ ਤੇ ਕੱਲ ਦਫਾ ਹੋਣੀ ਚਾਹੀਦੀ ਹੈ ਬੇਚਾਰਾ ਆਇਆ
ਤਾਇਆ ਜੀ ਨੀਂਦ ਆ ਗਈ ਸੀ ਕਹਿੰਦੇ
ਅੱਛਾ ਨੀਂਦ ਆ ਗਈ ਸੀ ਚਲੋ ਨੀਂਦ ਦਾ ਤਾਂ ਕੋਈ ਨਹੀਂ ਨੀਂਦ ਆਉਣੀ ਚਾਹੀਦੀ ਹੈ
ਨੀਂਦ ਵੀ ਜ਼ਰੂਰੀ ਹੈ ਭਾਜੀ ਥੱਕੇ ਬੰਦੇ ਨੂੰ ਨੀਂਦ ਜਿੰਨੇ ਚਿਰ ਰੈਸਟ ਨਹੀਂ ਨਾ ਕਰਦਾ ਉਹਦੀ ਸਰੀਰ ਦੀ ਜਿਹੜੀ ਆ ਥਕਾਵਟ ਜਿਹੜੀ ਦੂਰ ਨਹੀਂ ਹੁੰਦੀ
ਉਹ ਨੀਂਦ ਵੀ ਹਿਸਾਬ ਨਾਲ ਹੀ ਚੰਗੀ ਹੁੰਦੀ ਆ ਕਈ ਦਿਨ ਦਿਨ ਰਾਤ ਹੀ ਸੁੱਤੇ ਰਹਿੰਦੇ ਮੈਂ ਤਾਂ ਤਾਇਆ ਸੁਣਨਾ ਦਿਨੇ ਕਦੇ ਵੀ ਨਹੀਂ ਦਿਨੇ ਸੋਈ ਨਾ ਕਦੇ ਸਿਆਣੇ ਕਹਿੰਦੇ ਆ ਇਹ ਜਮਾਈਆਂ ਹੋਈਆਂ ਗੱਲਾਂ ਵੀ ਜਿਹੜਾ ਦਿਨੇ ਸੌਂਦਾ ਨਾ ਉਹ ਘਰ ਚ ਮਾਇਆ ਬੜੀ ਘੱਟ ਆਉਂਦੀ ਆ ਰਾਤਾਂ ਨੂੰ ਜਿਹੜੇ ਸੌਂਦੇ ਆ ਉੱਥੇ ਦਿਨਾਂ ਸੋਹਣਾ ਨੇਸ਼ਟੀ ਦੀਆਂ ਨਿਸ਼ਾਨੀਆਂ ਤੇ ਮਾਇਆ ਜਿਹੜੀ ਆ ਲਕਸ਼ਮੀ ਜਿਹੜੀ ਆ ਉਹ ਦਿਨੇ ਸੌਣ ਵਾਲਿਆਂ ਨੂੰ ਬਹੁਤਾ ਲੈਕ ਕਰਦੀ ਨਹੀਂ ਅਤੇ ਕਈ ਜਿਹੜੇ ਰਾਤ ਦੀਆਂ ਡਿਊਟੀਆਂ ਕਰਦੇ ਉਹ ਪੁੱਤੋ ਦਾ ਤੂੰ ਅੰਕੜੇ ਕੱਢ ਕੇ ਦੇਖੀ ਦਿਨੇ ਡਿਊਟੀ ਕਰਨ ਵਾਲੇ ਨਾਲੋਂ ਰਾਤ ਦੀ ਡਿਊਟੀ ਕਰਨ ਵਾਲੇ ਨਾਲੋਂ ਉਹ ਧਨ ਵਧੇਰੇ ਖਰਚ ਹੋਊ ਵਧੋ ਵਧੀ ਖਰਚਿਆ ਜਾਣਾ ਕਦੇ ਕਿਸੇ ਕੰਮ ਤੇ ਕਦੇ ਕਿਸੇ ਕੰਮ ਤੇ ਬੇਵਾ ਹੀ ਖਰਚਿਆ ਹੋ ਜਾਣਾ ਜਿਹਦੇ ਵਿੱਚੋਂ ਕੁਛ ਲੱਭਣਾ ਖਾਣ ਪਾਉਣ ਨੂੰ ਵੀ ਕੱਖ ਨਹੀਂ ਹੋਣਾ ਭਾਈ ਮਾਈਆਂ ਹੋਈਆਂ ਗੱਲਾਂ ਤੇਰੇ ਤਾਏ ਦੀਆਂ ਤੂੰ ਕਿਤੇ ਵਰਤ ਕੇ ਦੇਖ ਲਈ ਦਿਨ ਰਾਤ ਰੱਬ ਨੇ ਐਵੇਂ ਨੀ ਬਣਾ ਤੇਰੀ ਮਰਜ਼ੀ ਨਾਲ ਜਾਊਗਾ ਤੂੰ ਮਰਜ਼ੀ ਨਾਲ ਸੋਵੋ ਕੋਈ ਪੰਛੀ ਕੋਈ ਜਾਨਵਰ ਮੈਨੂੰ ਵਿਖਾ ਦੇ ਵੀ ਜਿਹੜਾ ਰਾਤ ਨੂੰ ਚੁਗਾ ਚੁਗੇ ਤੇ ਦਿਨ ਨੂੰ ਸੁੱਤਾ ਰਹੇ ਬੰਦਾ ਹੀ ਆ ਨਹਿਰ ਡਿਊਟੀਆਂ ਦੇ ਦਿਨ ਚੱਲ ਸੁੱਤ ਲਓ ਏਦਾਂ ਨੀ ਹੁੰਦਾ ਭਾਵੇਂ ਕਿ ਬਾਅਦ ਜਿਹੜਾ ਉਹ ਹਿਸਾਬ ਕਿਤਾਬ ਕੁਝ ਹੋਰ ਹੁੰਦਾ ਪਰ ਹੈ ਗੱਲ ਸੱਚੀ ਪਰਖੀ ਪਰਖਾਈ ਵੱਡੇ ਵੱਡੇ ਰਾਤ ਦਿੰਦੇ ਸੀ ਇਹ ਤਾਂ ਹੁਣ ਰੱਬ ਜਾਣਦਾ ਤਾਇਆ ਜੀ ਨੂੰ ਪੁੱਛ ਰਿਹਾ ਸੀ ਕਿ ਨੀਂਦ ਆ ਗਈ ਸੀ ਤੁਹਾਨੂੰ ਨਿਸ਼ਾਨੀ ਤੇ ਮਲਕੀਤ ਨੇ ਅੱਛਾ ਨਿਸ਼ਾਨੀ ਤੇ ਮਲਕੀਤ ਨੇ ਵਰਤੀ ਕਹਿੰਦਾ ਜਿਹੜਾ ਬੇਰੀ ਵੱਡੀ ਆ ਉਹ ਭਰਾਵਾ ਨਿਸ਼ਾਨੀ ਕਰੀ ਲਿਆ ਮੈਨੂੰ ਰਿਹਾ ਗੱਲ ਦਾ ਪਤਾ ਹੀ ਨਹੀਂ ਕੀ ਕਹੀ ਜਾਂਦਾ ਉਹ ਨਿਸ਼ਾਨੀ ਨੀ ਸੀ ਉਹ ਭਰਾਵਾ ਓਦਾਂ ਬੇਰੀ ਹੋ ਗਈ ਉਹ ਤੇ ਪਤਾ ਨੀ ਲੋਲੀ ਨੇ ਖਾਧੀ ਸੁਖੋ ਨੇ ਖਾਧੀ ਆ ਗੇਟਕਾ ਬੇਰ ਉਹਨਾਂ ਦੇ ਸਾਰੇ ਟੱਬਰ ਨੇ ਖਾਧੀ ਆ ਹੁਣ ਕੀ ਪਤਾ ਵੀ ਸੁਖੋ ਦੇ ਖਾਧਾ ਹੋ ਗਿਆ ਕਿ ਲੋਲੀ ਦਾ ਖਾਧਾ ਹੋ ਗਿਆ ਕਿ ਕੁੜੀ ਦਾ ਖਾਧਾ ਹੋ ਗਿਆ ਕਿ ਮੁੰਡੇ ਦਾ ਖਾਧਾ ਹੋ ਗਿਆ ਹੁਣ ਪਤਾ ਥੋੜੀ ਮੈਂ ਕਿਹੜਾ ਇਸ ਕਰਕੇ ਗੈਟਕ ਲੈ ਗਿਆ ਗੈਟਕ ਬਹੁਤ ਇਹਦੀ ਸੁਖ ਪ੍ਰੀਤ ਨੇ ਖਾਧੀ ਤੇ ਸੁਖ ਪ੍ਰੀਤ ਬਹੁਤ ਵੱਡਾ ਵਿਦਵਾਨ ਹੈ ਇਹਦੀ ਨਿਸ਼ਾਨੀ ਲੱਗਣੀ ਕੋਈ ਏਦਾਂ ਦੀ ਕੋਈ ਗੱਲ ਨਹੀਂ ਮੈਂ ਦਿਲ ਚ ਲੈ ਕੇ ਬਹਿ ਜਾ ਗੁਰੂਆ ਮੈਂ ਉਹਦਾ ਲਾਦਾ ਤੂੰ ਖਾਧੀ ਹੁੰਦੀ ਤੇਰੀ ਲਾ ਦੇਣੀ
ਮਤਲਬ ਬੇਰੀ ਦੀ ਵਰਾਇਟੀ ਨਾਲ ਮਤਲਬ ਖਾਧੀ ਗਿੱਧ ਕਰੇ ਨਾਲ ਨੀ
ਹਾਂਜੀ ਤੇ ਇਹ ਤਾਂ ਲੋਲੀ ਨੇ ਖਾ ਕੇ ਕੱਲੀ ਛੇਤੀ ਹੁੰਦੀ
ਉਹ ਵੈਸੇ ਤੇ ਲੋਲੀ ਦੀ ਜੂਠੀ ਤੇ ਲਾ ਕੇ ਤੇ ਮਗਰੋਂ ਘੜਤਣੀ ਮਾਰਨੀ ਬੇਰਾਂ ਨੇ ਮਗਰੋਂ ਉਹਦੇ ਦੰਦ ਉਹਦੇ ਮਗਰੋਂ ਤਾਂ ਪਤਾ ਲੱਗਣਾ ਹੈ
ਤਾਂ ਬੇਰੀ ਉੱਗ ਜਾਂਦੀ ਤਾਇਆ ਜੀ ਕਿਤੇ ਬੇਰ ਲੱਗਦੇ ਖਾ ਕੇ ਜੇ ਤੇ ਮਿੱਠੇ ਹੁੰਦੇ ਸੁੱਖੋ ਤਾਈ ਦੇ ਹੀ ਤੇ ਜੇ ਤੇਰੀ ਗੱਲ ਕੋਲੋਂ ਕੌਲੇ ਹੁੰਦੇ ਤੇ ਫੇਰ ਸਮਝਿਆ ਲੋਲੀ ਨੇ ਖਾਧੇ
ਬੇਰੀ ਵੜ ਜਾਣੀ ਹੋਈ ਹੈ ਲੋਲੀ ਵਾਲਿਆਂ ਨੇ
ਆਹੋ ਤੇ ਸੁੱਖੋ ਤਾਈ ਦਾ ਤੇ ਮਿੱਠੇ ਬੇਰ ਵਾਲੇ ਹੋਣੇ ਸੀ
ਬੰਦਾ ਬਣ ਗਿਆ ਤੇਰਾ ਨਾ ਬੰਦਾ ਬਾਜ ਆਇਆ ਬਾਜ ਨੀ ਮੇਰਾ ਸ਼ਦਰਾ ਹਾ ਨਾ ਐਸੇ ਦਿੱਲੀ ਦੱਖਣ ਵਾਲੇ ਬੇਰ ਖਾਏਗਾ ਜਿਹੜੇ ਕਦੇ ਖਾਧੇ ਨੇ ਉਹਨਾਂ ਦੇ ਗਾਣੇ ਲਾਵੇ ਜਿਹਨਾਂ ਦਾ ਰੌਲਾ ਪਾ ਜਿਹਨਾਂ ਦਾ ਸੰਘ ਆ ਨਾ ਉਹਨਾਂ ਨੂੰ ਥੋੜਾ ਜਿਹਾ ਕੰਮ ਵੀ ਕਰੇਗਾ ਕੰਮ ਨੂੰ ਤੁਹਾਨੂੰ ਪੈ ਹੀ ਮੌਤ ਜਾਂਦੀ ਆ ਤੇ ਰੌਲਾ ਪਾਉਣ ਨੂੰ ਸੌ ਵਾਰ ਗਏ ਮਲਕੀ ਮਾਂ ਬੇੜੇ ਦੇ ਚਲੋ ਤਾਂ ਜੀ ਫਿਰ ਗੀਤ ਸੁਣਦੇ ਆ ਲਾ ਗੀਤ ਮੇਰਾ ਪੋਤਾ ਕੈਰੀ ਮਾਂ ਨਾ
ਵੀ ਹੋ ਜੇ ਮੇਰਾ ਨਾਲੇ ਉਹ ਵੀ ਹੋ ਜੇ ਮੇਰਾ ਸਮਝੇ ਕਿਉਂ ਨਾ ਉੱਥੇ ਕੁਝ ਵੀ ਨਾ ਤੇਰਾ ਆ ਵੀ ਹੋ ਜੇ ਮੇਰਾ ਨਾਲੇ ਉਹ ਵੀ ਹੋ ਜੇ ਮੇਰਾ ਸਮਝੇ ਕਿਉਂ ਨਾ ਉੱਥੇ ਕੁਝ ਵੀ ਨਾ ਤੇਰਾ ਜਿਹੜਾ ਮਿਲਿਆ ਹੰਡਾ ਲੈ ਉਹਦਾ ਸ਼ੁਕਰ ਮਨਾ ਲੈ ਟੰਗੀ ਜ਼ਿੰਦਗੀ ਉਹ ਮਨਾ ਰੋਵੇਗਾ ਚੱਲੀਆਂ ਮੈਂ ਕਹਿ ਕੇ ਜਦੋਂ ਲੰਗੀ ਜ਼ਿੰਦਗੀ ਉਹ ਮਨਾ ਰੋਵੇਗਾ ਚੱਲੀਆਂ ਮੈਂ ਕਹਿ ਕੇ ਜਦੋਂ ਲੰਗੀ ਜ਼ਿੰਦਗੀ ਉਹ ਮਨਾ ਰੋਵੇਗਾ ਬੰਦਿਆ ਕੰਮ ਕਾਰ ਨਹੀਂ ਮੁੱਕਦੇ ਬੰਦਾ ਮੁੱਕ ਜਾਂਦਾ ਸਾਰਾ ਧੰਦਾ ਮੁੱਕ ਜਾਂਦਾ ਦੁੱਖ ਸਿਹਾ ਕਰ ਬਸ ਖੁਸ਼ ਰਿਹਾ ਕਰ ਨਾ ਤੂੰ ਦੁੱਖ ਸਿਹਾ ਕਰ ਬਸ ਖੁਸ਼ ਰਿਹਾ ਕਰ ਕੌਣ ਜਾਣਦਾ ਹੈ ਕਿਹਦੀ ਕਿੰਨੀ ਲੰਮੀ ਜ਼ਿੰਦਗੀ ਉਹ ਮਨਾ ਰੋਵੇਗਾ ਚੱਲੀਆਂ ਮੈਂ ਕਹਿ ਕੇ ਜਦੋਂ ਲੰਗੀ ਜ਼ਿੰਦਗੀ ਉਹ ਮਨਾ ਰੋਵੇਗਾ ਚੱਲੀਆਂ ਮੈਂ ਕਹਿ ਕੇ ਜਦੋਂ ਲੰਗੀ ਜ਼ਿੰਦਗੀ ਉਹ ਮਨਾ ਰੋਵੇਗਾ ਖੁਸ਼ੀਆਂ ਕੋਲ ਨਾ ਬੜੇ ਕੀਮਤੀ ਨੇ ਪਲ ਫਿਕਰਾਂ ਚ ਰੋੜਨਾ ਮੈਂ ਆਖਿਰ ਨੂੰ ਰੋਣਾ ਫੇਰ ਕਾਹਤੋਂ ਪਛਤਾਉਣਾ ਮੈਂ ਆਖਿਰ ਨੂੰ ਰੋਣਾ ਫੇਰ ਕਾਹਤੋਂ ਪਛਤਾਉਣਾ ਜਦੋਂ ਪਲ ਬਿਨਾਂ ਮਿਲੀ ਮੂੰਹ ਮੰਗੀ ਜ਼ਿੰਦਗੀ ਉਹ ਮਨਾ ਰੋਵੇਗਾ ਚੱਲੀਆਂ ਮੈਂ ਕਹਿ ਕੇ ਜਦੋਂ ਲੰਗੀ ਜ਼ਿੰਦਗੀ
ਜੀ ਸ਼ੈਰੀਮਾਨ ਦੀ ਆਵਾਜ਼ ਦੇ ਵਿੱਚ ਆਪਾਂ ਇਸ ਗੀਤ ਨੂੰ ਸੁਣਿਆ ਬਹੁਤ ਬਹੁਤ ਸ਼ੁਕਰੀਆ ਅਰਦਾਸ ਕਰਾਂ ਫਿਲਮ ਦੇ ਵਿੱਚੋਂ ਇਹ ਗੀਤ ਸੁਣਿਆ ਆਹ ਸੁਣਿਆ ਅਗਲਾ ਵੀ ਤਾਜੀ ਸ਼ੈਰੀਮਾਨ ਦਾ ਇਹ ਗੀਤ ਆਪਾਂ ਪਿੰਡ ਸੁਣਾਂਗੇ ਤੇ ਇਹ ਫਰਮਾਇਸ਼ ਸਾਨੂੰ ਭੇਜੀ ਸੀ ਦਿਲਪ੍ਰੀਤ ਸਿੰਘ ਭਾਜੀ ਹੋਰਾਂ ਨੇ ਉਹ ਵੀ ਆਪਾਂ ਗੀਤ ਸੁਣਾਵਾਂਗੇ ਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਕੁਲਦੀਪ ਭਾਜੀ ਸਾਊਥ ਕੋਰੀਆ ਵਾਲੇ ਵੀ ਪਹੁੰਚੇ ਨੇ ਉਹ ਕੁਲਦੀਪ ਉਹ ਯਾਰ ਸਾਰੇ ਤੇਰੇ ਨਾਲ ਦੇ ਕੁਲਦੀਪ ਕਿਤੇ ਪਰਾਂ ਰੱਖਣ ਗਿਆ ਚਿੜੀ ਬੱਚਾ ਵੀ ਜਲ ਗਿਆ
ਚਿੜੀ ਬੱਚਾ
ਉਹ ਗੁੱਡੀ ਸਾਡੀ ਸੀ ਉਹ ਵੀ ਚਲੇ ਗਈ ਉਹ ਖਰਾ ਕਿਸੇ ਹੋਰ ਮੁਖ ਚਲੇ ਗਈ ਆ ਉਹ ਤੂੰ ਕੱਲਾ ਹੀ ਰਹਿ ਗਿਆ ਬਾਕੀ ਵੀ ਹੈਗੇ ਕੋਈ ਹੋਰ ਨਾਲ ਦੇ ਨਿਕਟ ਸੁਕਟ ਆਪਣੇ ਮਿੱਤਰ ਦੋਸਤ ਆ ਬਾਕੀ ਦੇਖ ਲਾ ਵੀ ਦਿਨ ਕਿੱਦਾਂ ਦੇ ਹੋ ਜਾਂਦੇ ਆ ਕੁਲਦੀਪ ਵੀ ਜਾਣਦਾ ਹੁਣ ਆਪਣਾ ਗੱਭਰੂ ਟੈਮ ਬੰਦੇ ਦੇ ਸਾਲ ਦੋ ਸਾਲਾਂ ਜੀ ਦੇਖ ਲਾ ਵੀ ਟੈਮ ਬਦਲ ਜਾਂਦਾ ਜਿਹੜੇ ਕਿਹੜੇ ਇਕੱਠੇ ਹੁੰਦੇ ਆ
ਬਲਜੀਤ ਕੁੜੀ ਹੁੰਦੀ ਸੀ ਉਹ ਵੀ ਉਹਨੂੰ ਹਟ ਗਈ, ਚਿੜੀ ਬੱਚਾ ਵੀ ਹਟ ਗਿਆ, ਕਲਦੀਪ ਦੀ ਉਦਨ ਸਿਫਤਾ ਰੇੜਵਾ ਨੀ ਛੱਡਿਆ ਇਹਨੇ, ਸ਼ਾਬਾਸ਼ ਬਾਈ
ਆਪਣੇ ਪਿੰਡਾਂ ਵਾਲਾ ਨਾ ਤਾ ਜੀ
ਆਹੋ ਤਾਹੀ ਤੇ ਸਾਨੂੰ ਕਹਿੰਦੇ ਆ ਵੀ ਉਹ ਫੇਰ ਵੀ ਆਪਣੇ ਪਿੰਡ ਦਾ ਹਾਲ ਚਾਲ ਪੁੱਛ ਲਈ ਅਗਲਾ ਕਰ ਹੀ ਲੈਂਦਾ, ਆਹ ਕੁਛ ਤੋਂ ਦੱਸਣ ਕਹਿੰਦਾ ਪਿੰਡ ਬਾਰੇ, ਬਾਕੀ ਉਹਨਾਂ ਨਾਲ ਗੱਲ ਗੁਲ ਹੋ ਜਾਂਦੀ ਨਾਲ ਕਹਿੰਦੇ
ਹੋ ਜਾਂਦੀ ਹੋਣੀ ਤਾਇਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ,
ਸਤਿ ਸ੍ਰੀ ਅਕਾਲ ਇਧਰ ਕਿੱਦਾਂ ਦਾ ਹਾਲਾਤ ਆ, ਕੋਰੋਨੇ ਤੋਂ ਬਚਿਆ ਕੋਰੀਆ, ਆਹ ਸੋਤ ਕੋਰੀਏ ਚ ਵੀ ਮਾੜਾ ਮੋਟਾ ਕੇਸ ਜਿਹਾ ਆਏ ਆ,
ਕਹਿੰਦੇ ਟੀਟੂ ਟੁੱਟ ਜਾ ਬਾਂਹ ਤੇਰੀ, ਵੜਤੀ ਸੱਜਣਾ ਵਾਲੀ ਬੇਰੀ ਤਾਇਆ ਜੀ,
ਉਹ ਭਰਾਵਾ ਬੇਰੀ ਤੇਰੇ ਵੜਤੀ ਮੈਂ ਦੇਣਾ ਹੀ ਮਾਰ ਸੀ ਜੇ ਮੈਂ ਸੱਜਣ ਸੁਜਣਾ ਸੀ ਨਾ ਕਹਿ ਭਰਾਵਾ ਕਰੀ ਬੇਰੀ ਕਹਿ ਸੱਜਣ 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 ਤੂੰ ਲਾ, ਉਹ ਤੇਰੀ ਤਾਈ ਮੈਨੂੰ ਯਾਦ ਨੀ ਛੱਡੀ ਉਦੋਂ ਦੀ ਹੋਸਲਾ ਲਈ ਨੇ ਮੈਨੂੰ
ਸੱਜਣਾ ਹਾਰੀ ਕਹਿੰਦਾ ਟਿਕਾ ਕੇ ਗੱਲ ਕੀਤੀ,
ਮੈਂ ਤੇਰੀਆਂ ਤਰੀਫਾਂ ਕਰਦਾ ਤੇ ਤੂੰ ਮੇਰੇ ਵੱਲ ਕੋਈ ਆ ਗਿਆ ਕਰਨਾ,
ਓਦਾਂ ਬੇਰੀ ਦਾ ਕਹਿੰਦੇ ਭਾਜੀ
ਆਹੋ ਬੇਰੀ ਰੱਡੀ ਦਾ ਤੇ ਮੈਨੂੰ ਬਗੋਚਾ ਇੰਨਾ ਬਹੁਤ ਹੀ ਔਖਾ, ਇਦੋਂ ਮਲਕੀਤ ਮਰ ਜਾਣਾ ਤੇ ਮੈਨੂੰ ਤੁਸੀਂ ਦੁੱਖ ਹੋਣਾ ਜਿੰਨਾ ਬੇਰੀ ਵੱਡੀ ਦਾ ਵਾਹਵਾ ਤਗੜੀ ਹੋ ਗਈ ਸੀ।
ਅੱਛਾ
ਉਹਦੇ ਕੰਡੇ ਵੀ ਨੀ ਸੀ ਬੇਰੀ ਵੇਖ ਲਾ ਵੀ ਬੇਰੀ ਵੀ ਕਿੰਨੀ ਇੰਨੀ ਜ਼ਿਆਦੀ ਮਤਲਬ ਚੰਗੀ ਵਰਾਇਟੀ ਸੀ, ਹੁਣ ਹੋਰ ਕਹਿ ਦੇ ਬੀਜ ਦੇਣ, ਹੁਣ ਕੋਈ ਬੇਰਾਂ ਦੀ ਰੋਤਾ ਤੇ ਮੈਂ ਚਪੇੜਾਂ ਦੋ ਮਾਰ ਦੇਣੀ,
ਇੱਕੋ ਹੀ ਬੇਰੀ ਹੋਗੀ ਖਾਦੇ ਸਾਰੇ ਟੱਬਰ ਨੇ,
ਉਹ ਪਤਾ ਨੀ ਕਿਹਦੀ ਸੀ ਬੀਜੀ ਕਿਹਦੀ ਨਹੀਂ, ਉਹ ਪਰ ਬੇਰੀ ਬਹੁਤ ਇੱਕ ਨੰਬਰ ਸੀ, ਉਹ ਮੇਰਾ ਮਨ ਕਹਿੰਦਾ ਤਾਂ ਕਾਦੀ ਬਹੁਤ ਹੋ ਜਾਣਾ ਵੇਲੇ ਮੋ, ਮੈਂ ਹਲੇ 15 ਕੁ ਦਿਨ ਪਹਿਲਾਂ ਲਾਈ ਤੇ ਉਹ ਮੇਰੇ ਲੱਕ ਜਿਹੜੀ ਆ ਗਈ ਲਾ 15 ਦਿਨਾਂ ਦੇ ਵਿੱਚ,
ਐਡੀ ਨਹੀਂ ਛੇਤੀ ਵੱਧ ਸਕਦੀ,
ਉਹ ਵੱਧਦੀ ਸੀ ਉਹਨੂੰ ਤਾਂ ਹਲੇ ਮੈਨੂੰ ਲੱਗਦਾ ਸੀ ਮਹੀਨੇ ਤੱਕ ਉਹਨੇ ਬੇਰੀ ਦੇਣ ਲੱਗ ਜਾਣਾ, ਤਾਂ ਪਰ ਮਰ ਜਾ ਕਦੇ ਇਹਨੂੰ ਪੱਛੇ ਜਾਵੇ ਲੱਗ ਤੈਨੂੰ ਆ ਜਾ ਕਦੇ ਕਰੋਨਾ,
ਉਹ ਇਹਨੂੰ ਤਾਇਆ ਆ ਗਿਆ ਆਪਾਂ ਨੂੰ ਵੀ ਨਾਲ ਲੈ ਪੈਣਾ ਉਹਨਾਂ ਦੇ ਨੇ ਇੱਥੇ ਹੀ ਆ,
ਆਹੋ ਆਪਾਂ ਕਿਹੜਾ ਬਹਿ ਰਹਿਣਾ ਆਪਾਂ ਵੀ ਜਾਣਾ ਹੀ ਆ, ਦੁਨੀਆਂ ਤੇ ਕੋਈ ਬੈਠਾ ਇੱਥੇ ਅੱਜ ਕੱਲ ਅੱਜ ਤਾਈ ਕੋਈ ਨੀ, ਬੜਾ ਬੜਾ ਵਾਜਾ ਰਾਜੇ ਮਹਾਰਾਜਾ ਦੁਰਗਾ ਤੂੰ ਮੈਂ ਕਿਹੜੇ ਬਾਗ ਦੀ ਮੂੜੀ ਆ, ਤੇ ਅੱਛਾ ਕੀ ਆਹ ਆਪਣਾ ਸ਼ੇਰ ਬਗਾ,
ਕਹਿੰਦੇ ਜੀ ਚੱਕ ਤੂੰ ਚੱਕ ਲੈ ਜੇ ਹਨੇਰੀ ਕਿਤੇ ਦੂਰ ਸੁੱਟ ਦੇ ਤੈਨੂੰ,
ਆ ਸ਼ਾਬਾਸ਼ ਚੱਕ ਲੈ ਕਿਤੇ ਮਲਕੀ ਤੂੰ ਹਨੇਰੀ ਲਿਆ ਗਿਆ, ਉਹ ਰਾਜਸਥਾਨ ਦੇ ਟਿਫਿਨ ਚ ਮਾਰੇ ਉੱਤੇ ਮਿੱਟੀ ਪੈ ਜਾ ਤੇ ਇਹਦਾ ਕੰਕਾਲ ਹੀ ਨਾ ਲੱਭੇ ਕਿਧਰ ਗਿਆ,
ਇੰਨੀ ਵਿਚਾਰੇ ਦੀ ਬਾਤ ਕੋਈ ਦੇ ਕਰਨਾ ਤਾਜ ਤੁਸੀਂ, ਤਾਜ ਜੀ ਆਪਣੇ ਏਰੀਏ ਦਾ ਕੀ ਹਾਲ ਆ,
ਆਪਣੇ ਤਾਂ ਹਲੇ ਉਹਦਾ ਬਚਾ ਹੀ ਆ, ਪਤਾ ਨੀ ਹੁਣ ਕੀ ਕਰ ਸਕਦੇ, ਪਤਾ ਨੀ ਇਧਰ ਇਧਰ ਕੋਟਲੇ ਦੇ ਲਾਗੇ ਕੋਟਲਾ ਹੇਰਾ ਨੀ ਜਿਹੜਾ ਉੱਥੇ ਇੱਕ ਬੀਬੀ ਕਹਿੰਦੇ ਪੂਰੀ ਹੋ ਗਈ ਕਰੋਨਾ ਨਾ, ਉਹਦੀ ਕੁੜੀ ਨੂੰ ਵੀ ਕਰੋਨਾ, ਉਹਨਾਂ ਨੇ ਸੀਲ ਕੀਤਾ ਪਿਆ ਤੂੰ ਹੈ ਵੀ ਲਾਗੇ ਹੀ ਆ ਕਰੋਨੇ ਦੀ, ਤੇ ਕਹਿੰਦੇ ਚਾਲ ਹੀ ਬੜੀ ਮੋਟੀ ਆ ਤੇ ਆਪਣੇ ਪਿੰਡ ਵੱਲ ਨਾ ਜਾ ਕੇ, ਮੈਂ ਤੇ ਇਹੀ ਡਰ ਕਰਦਾ ਬੁਲਾਵਾ ਬਚੇ ਜੀ ਬਚਾ, ਬਾਕੀ ਜੀ ਆ ਵੀ ਜਦ ਕੋਈ ਨੀ ਦੁਨੀਆਂ ਦੇ ਵਿੱਚ ਜਿਹੜਾ ਮਰਨਾ ਜੰਮਣਾ ਲਿਖਿਆ ਹੀ ਆ, ਮਰ ਜਾਂਗੇ ਤੇ ਕੀ ਇਥੇ ਦੁਨੀਆਂ ਤੋਂ ਕੋਈ ਜੱਗ ਸੋਨਾ ਹੋ ਚੱਲਿਆ, ਬਾਬੀ ਜਿਹੜਾ ਮੈਨੂੰ ਉਡੀਕਦੇ ਸਾਰੇ ਜਾਵਾਂਗੇ ਅਸੀਂ ਤਾਂ ਸਭ ਹੁਣ ਤੀਆਂ ਪੁੱਤ ਮਾਪੇ ਦਾ ਸਭ ਦੇਖ ਲਿਆ, ਨੌਜਵਾਨ ਆ ਬਾਕੀ ਜਿਹੜੇ ਉਹਨਾਂ ਨੂੰ ਹੁੰਦਾ ਵੀ ਚੱਲ ਅਸੀਂ ਜ਼ਿੰਦਗੀ ਦੇਖਿਆ ਕਿ ਨਹੀਂ, ਅਸੀਂ ਤਾਂ ਹੁਣ ਪੁੱਤ ਸਭ ਕੁਝ ਵੇਖ ਲਿਆ, ਹੁਣ ਤੇ ਭਾਵੇਂ ਲੈ ਜਾਏ ਤੇ ਭਾਵੇਂ ਰੱਖ ਲਿਆ ਤੇ ਰੱਬ ਦੀ ਆ, ਅਸੀਂ ਤਾਂ ਡੋਰੀ ਉਹਦੇ ਤੇ ਸਿੱਟੀਏ ਵੀ ਲੈ ਜਾਏਗਾ ਤੇ ਕੀ ਕਰ ਲੈਂਗਾ, ਫਸਲ ਜਿਹੜੀ ਨਾ ਉਹ ਬੀਜਣ ਵਾਲਾ ਉਹ ਹੱਕਦਾਰ ਵੀ ਉਹ ਕੱਚੀ ਵੱਡੇ ਪੱਕੀ ਵੱਡੇ ਛਿੱਟਿਆਂ ਸਣੇ ਵੱਡੇ ਜਾਂ ਛਿੱਟੇ ਲਾ ਕੇ ਉਹਦੀ ਮਰਜ਼ੀ, ਇਹ ਕਰਕੇ ਰੱਬ ਰੱਬ ਹੀ ਰੱਖਾ,
ਕਹਿੰਦੇ ਚਿੜੀ ਬੱਚਾ ਤਾ ਜੀ ਸਪੇਨ ਚ,
ਅੱਛਾ ਉਧਰ ਚਲ ਗਿਆ, ਤਾਂ ਬਲਜੀਤ ਉਹ
ਬਲਜੀਤ ਪੁਰਤਗਾਲ ਚਲ ਗਈ,
ਤੂੰ ਵਾਹਵਾ ਇੱਥੇ ਟਿਕਿਆ ਜਾਂ ਤੇਰੇ ਪੈ ਗਏ ਬਣੀਆਂ ਦਿਆ, ਤੂੰ ਵੀ ਕਿਤੇ ਹੋਰ ਮੁਲਕ ਨੂੰ ਨਿਕਲ ਜਾ ਬੋਲੋ
ਜੀ, ਟਾਈਮ ਡਿਫਰੈਂਸ ਆ ਤਾਇਆ ਜੀ,
ਉਹਨਾਂ ਨੀ ਸੁਣਦੇ ਹੋਣੇ, ਨਹੀਂ ਉਹ ਨੀ ਹੁਣ ਸੁਣਦੇ ਹੋਣੇ, ਉਹ ਤਾਂ ਹੁਣ ਵੱਡਾ ਸਪੇਨ ਚ ਵੀ ਕਹਿੰਦੇ ਯਾਰ ਪ੍ਰੋਬਲਮ ਜੀ ਬੜੀ, ਚਿੜੀ ਬੱਟੀ ਨੂੰ ਟੈਲੀਫੋਨ ਕਰਕੇ ਪੁੱਛ ਲਈ ਵੀ ਭਰਾਵਾ ਕੰਮਾਂ ਕੁਮਾਂ ਤੇ ਘੱਟ ਜਾ, ਉਹ ਸਪੇਨ ਆ ਇਟਲੀ ਆ ਇੰਗਲੈਂਡ ਆ, ਇੰਗਲੈਂਡ ਚ ਵੀ ਕਹਿੰਦੇ ਬੜੇ ਹੋਊਗਾ ਬਈ,
ਤਾਇਆ ਜੀ ਬਹੁਤ ਵਧੀ ਜਾਂਦਾ ਕੰਮ,
ਅੱਛਾ ਉਹ ਕਹਿੰਦਾ ਹਾਂ ਕੀ ਕਹਿੰਦੇ ਆ ਕੋਰੋਨਾ ਵਾਇਰਸ ਕੇ,
ਤਾਇਆ ਜੀ ਮੈਂ ਦੱਸਦਾ ਵਾ ਆਪਾਂ ਬ੍ਰੇਕ ਲੈ ਲਈਏ, ਬ੍ਰੇਕ ਕਦੋਂ ਦੀ ਰੋਕੀ ਆ,
ਆਹ ਯਾਰ ਇਹ ਵੀ ਗੱਲ ਚਾਹੀਦੀ ਸੀ, ਗੱਲ ਬ੍ਰੇਕ ਤੋਂ ਬਾਅਦ ਮੈਨੂੰ ਦੱਸੀ ਵੀ ਕਰੋਨਾ ਦੇ ਕਿੰਨੇ ਕੁ ਮਰੀਜ਼ ਆ, ਬਾਕੀ ਉਹਨਾਂ ਸਰੋਤਿਆਂ ਨੂੰ ਜੀਆਂ ਨੂੰ ਕਹਿ
ਜੀ। ਜਸਪਾਲ ਸਿੰਘ ਜੈਨਪੁਰੀ ਬਾਜੀ ਤੇ ਆਪਣੇ ਸ਼ਿਵ ਜਨਾਗਲ ਸਾਹਿਬ ਪਹੁੰਚੇ ਨੇ, ਸਾਰਿਆਂ ਨੂੰ ਬਹੁਤ ਬਹੁਤ ਜੀਆਂ ਨੂੰ ਕਰਦੇ ਆ ਤੇ ਪ੍ਰੋਗਰਾਮ ਦੇ ਵਿਚ ਆਪਾਂ ਸ਼ਾਮਿਲ ਹੁੰਦੇ ਆ ਤੇ ਤੁਸੀਂ ਵੀ ਪਿਆਰੇ ਦੋਸਤੋ ਸ਼ਾਮਿਲ ਹੋਣਾ ਤਾਂ ਰਿਕਵੈਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਤੁਸੀਂ ਭੇਜ ਸਕਦੇ ਹੋ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਹਾਡੇ ਗੀਤ ਤੁਹਾਡੇ ਸੁਨੇਹੇ ਲੈ ਕੇ ਹਾਜ਼ਰ ਹੋਣੇ ਆ ਜੀ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923081 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਗਰੁਪਕਾ ਬ੍ਰਿਸਵੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923081।
ਬ੍ਰਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। Migration agent registration number 0851410।
Mama, mama, मैंने इस पार्टी में ना लंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इतनी जी विश। चलो फिर चलते हैं HK किड्स।
HK किड्स, ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसी भी साइज दे, किसी भी डिजाइन दे, किसी भी कलर दे, किसी भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो। HK किड्स,
HK किड्स, जो की डील करदे ने स्टाइलिश ज्वेलरी विच भी फॉर एनी ओकेजन। वधेरी जानकारी लई तुसी कॉल कर सकदे हो जितेंद्र सिंह जी नू 448-586-314 ते या 451-909-005 ते, या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न। काफे नाम याद रखियो
HK किड्स।
किसी भी अपने बिजनेस ते आजकल चल रही इन्फेक्शन तो परेशान हो ता इसका सलूशन है साइन गैलरी कोल, ਜੋ ਕਿ ਬਣਾ ਰਹੇ ਨੇ ਸਨੀਜ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630 3, ਜਾਂ ਫਿਰ ਈਮੇਲ ਕਰੋ info@signgallery.com.au।
safe and customer focused bus company, superior service and good value of money in every market segment, excel in anticipating quick responding to customer needs।
ਏਐਸਆਰ ਹੈ ਸੰਧੂ ਬੱਸ ਲਾਈਨਸ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨਸ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
For more info 04241515551, you can email us
info@sandhubuslines.com.au।
ਪ੍ਰੋਸੀਡਾ ਨਾਮ ਸੰਧੂ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌਂ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ, मैं खुराक भी वधिया खाना आ ते कमजोरी ता दूर दी गल है हुण ता मैं कुल मिला के खुशी खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाउण लई तुसी भी पता नोट कर लो, कुलार हस्पताल जीटी रोड पीजा नेड़े खन्ना पंजाब इंडिया। संपर्क नंबर 9878090001 9800809001। वेबसाइट विजिट करो kularhospital.com।
अपनी बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सैक्शन च विजिट करो।
ब्रेक तो बाद तुहाडा स्वागत है, तुसी सुन रहे हो हरमन रेडियो ऑस्ट्रेलिया। वधेरी जानकारी लई जाओ साडे फेसबुक पेज ते facebook.com ते हरमन रेडियो ऑस्ट्रेलिया।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो हरमन रेडियो। 24
दिन टल दे नू कम तो जद कर आवा मैं, हम सोच दे ला के पिंड उठ जावा मैं। दिन टल दे नू कम तो जद कर आवा मैं, हम सोच दे ला के पिंड उठ जावा मैं। दिन टल दे नू कम तो जद कर
ਲਈ ਬਾਤਾਂ ਜੀ, ਬਹੁਤ ਹੀ ਖੂਬਸੂਰਤ ਆਵਾਜ਼ ਸ਼ਹਿਰੀਮਾਨ ਦੀ ਆਵਾਜ਼ ਦੇ ਵਿਚ ਸੁਣੇ ਆ ਜੀ ਗੀਤ।
ਆ ਸ਼ਹਿਰੀਮਾਨ ਦੀ ਆਵਾਜ਼ ਜੀ ਸੁਣੇ ਆ, ਮੈਨੂੰ ਏਦਾਂ ਹੀ ਲੱਗਾ ਜਿਦਾਂ ਓਹਦੀ ਹੁੰਦੀ
ਆਵਾਜ਼ ਓਹਦੀ ਸੀ ਤੇ ਓਹਦੀ ਆਵਾਜ਼ ਦੇ ਵਿਚ ਆਪਾਂ ਸੁਣਿਆ।
ਆਹ ਨੀ ਮੈਨੂੰ ਖਾ ਗਿਆ, ਮੈਨੂੰ ਬਲੇ ਖਾਣਾ ਪੈ ਗਿਆ। ਉਹ ਪਤਾ ਹੀ ਆ ਵੀ ਓਹਦੀ ਆਵਾਜ਼ ਆ ਨਵੀਆਂ ਗੱਲਾਂ ਕਰੂ ਗੀਤ ਸੁਣਿਆ। ਅੱਗੇ ਵੀ ਓਹਦੀ ਆਵਾਜ਼ ਜੀ ਆਪਾਂ ਗੀਤ ਸੁਣਦੇ ਆ, ਅੱਜ ਕੋਈ ਲਹਿਰਾ ਨੀ ਸੁਣਦੇ, ਨਵੀਆਂ ਹੀ ਨਾ ਐਡਵਾਂ ਲਾ ਗਾਲਾ
ਨਹੀਂ ਲਾਉਂਦਾ ਤਾਇਆ ਜੀ। ਲਓ ਜੀ ਪਹਿਲੇ ਦੋਸਤੋ, ਅੱਗੇ ਆਪਣੇ ਪ੍ਰੋਗਰਾਮ ਦੇ ਵਿਚ ਪਹੁੰਚੇ ਹੋਏ ਨੇ ਸ਼ਿਵ ਜੀ ਨਾਗਲ ਸਾਹਿਬ।
ਆ ਜਾਓ ਜੀ ਨਾਗਲ ਸਾਹਿਬ, ਆ ਜਾਓ ਦੇਖ ਦਿਓ, ਧੰਨ ਬਾਗ ਲੰਘਿਆ ਤੁਸੀਂ ਤੇ ਆ ਹੀ ਆਓ।
ਕਹਿੰਦੇ ਤਾਇਆ ਜੀ ਕਿ ਬਹੁਤ ਸੋਹਣੀ ਉਹਨਾਂ ਨੇ ਗੱਲ ਲਿਖੀ, ਕਹਿੰਦੇ ਹਰ ਦਿਨ ਇੱਕ ਮੌਕਾ ਨਵਾਂ ਮੌਕਾ ਹੁੰਦਾ ਆਪਣੇ ਬੀਤੇ ਹੋਏ ਕੱਲ ਨਾਲੋਂ ਬਿਹਤਰ ਬਣਨ ਦਾ।
ਬਹੁਤ ਹੀ ਆਲਾ ਕਿਸਮ ਦੀ ਗੱਲ ਕਹੀ ਆ, ਬਹੁਤ ਹੀ ਉਮਦਾ। ਹਰ ਰੋਜ ਬੰਦੇ ਨੂੰ ਮੌਕਾ ਮਿਲਦਾ ਕੀਤੀਆਂ ਹੋਈਆਂ ਗਲਤੀਆਂ ਨੂੰ ਸੁਧਾਰਨ ਦਾ। ਇਹ ਹੁਣ ਬੰਦੇ ਦੀ, ਅਗਰ ਆ ਬੰਦੇ ਦੀ ਸਮਝ ਆ ਵੀ ਉਹਨੇ ਇਹ ਸਮੇਂ ਦੀ ਸਹੀ ਵਰਤੋਂ ਕਿਵੇਂ ਕਰਨੀ। ਦੇਖੋ ਜਿਹੜਾ ਭੂਤਕਾਲ ਆ ਜਿਹੜਾ ਬੀਤ ਗਿਆ ਉਹਦੇ ਤੇ ਤੁਹਾਡਾ ਕੋਈ ਜ਼ੋਰ ਨਹੀਂ, ਤੇ ਜਿਹੜਾ ਆਉਣਾ ਸਮਾਂ ਉਹ ਤੁਹਾਡੇ ਉਹ ਨਹੀਂ ਹਾਸੀ ਗਿਆ। ਵਰਤਮਾਨ ਅੱਜ ਐਸੇ ਵੇਲੇ ਜੋ ਤੁਹਾਡੇ ਹਾਸੀ ਗਿਆ ਉਹ ਹੀ ਆ ਤੁਸੀਂ। ਆ ਜਿਹੜਾ ਅਗਲਾ ਪਲ ਵੀ ਆਉਣਾ, ਅਗਲਾ ਸਾਹ ਵੀ ਆਉਣਾ, ਉਹ ਵੀ ਵਰਤਮਾਨ ਹੀ ਆ, ਅਪਵੇਖੀ ਆ, ਉਹ ਵੀ ਕੋਈ ਵਰਤਮਾਨ ਨੀ। ਵਰਤਮਾਨ ਆ ਇੱਕ ਦਮ ਦਾ, ਆ ਦੇਣਾ ਨਾ ਕੀ ਦਮ ਦਾ ਭਰੋਸਾ ਯਾਰ, ਵੀ ਦਮ ਆਵੇ ਜਾਂ ਨਾ ਆਵੇ ਇਹਦਾ ਕੋਈ ਦਬਾਰ ਨਹੀਂ। ਦਮ ਜਿਹੜੇ ਆ ਉਹ ਨਿਕਲ ਵੀ ਜਾਂਦੇ ਆ, ਆ ਵੀ ਜਾਂਦੇ ਆ, ਨਿਕਲ ਵੀ ਜਾਂਦੇ ਆ ਵੀ ਜਾਂਦੇ ਆ। ਰੱਬ ਨਾ ਕਰੇ ਜੇ ਨਿਕਲ ਗਿਆ ਤੇ ਆਉਣਾ ਕਿ ਨਹੀਂ ਆਉਣਾ, ਆ ਗਿਆ ਤੇ ਨਿਕਲਣਾ ਕਿ ਨਹੀਂ ਨਿਕਲਣਾ। ਇਹ ਜਿਹੜੇ ਸਾਹ ਵਾ ਨਾ ਇਹ ਨਿਰੰਤਰ ਚੱਲਦੇ ਰਹਿੰਦੇ ਆ। ਹੁਣ ਇਹ ਸਾਹਾਂ ਦਾ ਕੰਮ ਤੇ ਬੰਦੇ ਦਾ ਸਰੀਰ ਕਰੀ ਜਾਂਦਾ, ਪਰ ਜਿਹੜੇ ਬੰਦੇ ਦੇ ਕਰਨ ਵਾਲੇ ਕੰਮ ਉਹ ਨੀ ਕਰਦਾ, ਸਵਾਰਦਾ ਨੀ ਆਪਣੇ ਸਮਾਜ ਨੂੰ, ਆਪਣੇ ਆਪ ਨੂੰ, ਜਾਂ ਜਿੰਨਾ ਵੀ ਆ ਪਹਿਲਾਂ ਜੋ ਗਲਤੀਆਂ ਹੋਈਆਂ ਉਹਨਾਂ ਨੂੰ ਸੁਧਾਰਦਾ ਨੀ, ਵੇਖਦਾ ਨੀ, ਪਰਖਦਾ ਨੀ, ਜਾਂਚਦਾ ਨੀ। ਜਿਹੜਾ ਬੰਦਾ ਆਪਣੇ ਪਾਸਟ ਦੀਆਂ ਬੀਤੇ ਦੀਆਂ ਗਲਤੀਆਂ ਵੱਲ ਨੂੰ ਝਾਤ ਨਹੀਂ ਨਾ ਮਾਰਦਾ, ਉਹ ਚੰਗੇ ਭਵਿੱਖ ਦੀ ਉਮੀਦ ਵੀ ਨਹੀਂ ਕਰ ਸਕਦਾ।
ਜੀ ਸਹੀ ਗੱਲ ਹੈ ਜੀ। ਬਾਕੀ ਸਤਿ ਸ੍ਰੀ ਅਕਾਲ ਬੁਲਾਉਂਦੇ ਸਾਰਿਆਂ ਨੂੰ।
ਦੋਵੇਂ ਅਸੀਂ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨਾਗਲ ਸਾਹਿਬ, ਧੰਨ ਪਾਗ।
ਇੱਕ ਤਾਂ ਜੀ ਹਿੰਦੀ ਦੇ ਵਿੱਚ ਇੱਕ ਉਹਨਾਂ ਨੇ ਚੁਟਕਲਾ ਭੇਜਿਆ, ਕਹਿੰਦੇ ਸੁਬਹਾ 9 ਵਜੇ ਰਾਮਾਇਣ ਦੇਖਦੇ ਹੋਏ ਮੇਰੇ ਬੇਟੇ ਕੋ ਇਹ ਦੇਖਕਰ ਬਹੁਤ ਆਸ਼ਚਰਿਆ ਹੋਆ ਕਿ ਰਾਜਾ ਦਸ਼ਰਥ ਕੀ 3 ਰਾਣੀਆਂ ਸੀ।
ਅੱਛਾ, ਰਾਜਾ ਦਸ਼ਰਥ ਹੈ ਸੀ
ਜੀ। ਉਹ ਬੋਲਾ, ਐਸਾ ਕੈਸੇ ਹੋ ਸਕਦਾ ਡੈਡੀ, ਮੇਰੀ ਤੋਂ ਸਿਰਫ ਇੱਕ ਹੀ ਮੰਮੀ ਹੈ।
ਨਿਆਣੇ ਦੇਖੋ ਕਿੰਨੇ ਚਾਂਟੀ, ਇੱਕ ਹੀ ਥੋੜੀ ਆ, ਦੋ ਹੁਣ 3 ਮੰਮੀਆਂ ਦਿੱਲੀ ਕਿੱਥੋਂ ਲਿਆ।
ਅੱਛਾ, ਕਹਿੰਦੇ ਮੈਂ ਠੰਡੀ ਸਾਂਸ ਵਰਤੇ ਹੋਏ ਕਹਾ, ਹਾਂ ਕਿਆ ਕਰੇ ਬੇਟਾ, ਤੇਰੀ ਅਗਰ 3 ਮੰਮੀ ਹੋਤੀ ਤੋ ਕਿਤਨਾ ਅੱਛਾ ਹੋਤਾ।
ਲਓ ਜੀ, ਮੁੰਡਾ ਵੀ ਕਹਾਂਗਾ, ਪਿਓ ਵੀ ਕਿਹੜਾ ਘੱਟ ਹੋਣਾ ਬੱਚੇ ਇਹਦਾ ਨੀ। ਉਹਨਾਂ ਨੇ ਬੱਚੇ ਜਾਂ ਮੁੰਡੇ ਨੇ ਵੀ ਸਵਾਲ ਪੁੱਛਿਆ, ਪਿਓ ਨੇ ਮਖਾ ਜਵਾਬ ਟੋਪ ਦੇ ਦਿੱਤਾ,
ਤੇ ਉਪਰੋਂ ਤਾਂ ਤੀਸਰੀ ਮੰਮੀ ਉਹਨਾਂ ਨੇ ਸੁਣ। ਅਭੀ ਤਰ ਸੇ ਸ਼੍ਰੀਮਤੀ ਜੀ ਨੇ ਜੋਰ ਸੇ ਕਹਾ, 12 ਵਜੇ ਉਸਕੋ ਮਹਾਭਾਰਤ ਦਿਖਾਉਂਗੀ ਜਿਸਮੇ ਦ੍ਰੋਪਦੀ ਕੇ 5 ਪਤੀ ਥੇ। ਇਕਦਮ ਖਾਮੋਸ਼ੀ ਆ ਗਈ।
ਖਾਮੋਸ਼ੀ ਕਿ ਕੰਮ ਹੀ ਹੋ ਗਿਆ ਹੋਣਾ ਬੱਚਾ ਜਿਹੜਾ ਇਹਦਾ ਹੋਣਾ ਹੁਣ ਤੇ ਵਸ ਗਿਆ ਯਗੋਂ ਜਾਣ ਤੋਂ। ਗੱਲ ਉਹਦੀ ਠੀਕ ਆ ਵੀ ਸੱਸੇ ਨੀ 12 ਤਾਲੀ ਮੈਂ 13 ਤਾਲੀ ਆਈ, ਉਹ ਗੱਲ ਆ ਵੀ ਜਿਹੜਾ ਕਈ ਆਪਣੇ ਆਪ ਨੂੰ ਬੜਾ ਸਮਝਦੇ ਨੇ ਤੇ ਅਗਲੀ ਗਾਂ ਫਿਰ ਜਵਾਬ ਵੀ ਉਦੋਂ ਟੋਪਦਾ ਹੀ ਦਿੰਦੀ। ਦੇਣਾ ਵੀ ਚਾਹੀਦਾ, ਕਈ ਬੰਦੇ ਜਿਹੜੇ ਨਾ ਹੁੰਦੇ ਹੀ ਐਸੇ ਆ, ਉਹਨਾਂ ਨੂੰ ਆਪ ਦੀ ਜਿੱਦਣ ਮਰਜ਼ੀ ਤੁਰੇ ਫਰੀਏ ਤੇ ਜਨਾਨੀ ਸਾਡੀ ਨੀਵੀ ਨਾ ਚੱਕੇ। ਉਹ ਜਦੋਂ ਤੁਸੀਂ ਆਪ ਹੀ ਨੀ ਸਹੀ ਤੇ ਕਿਸੇ ਦੀ ਤੁਸੀਂ ਕੀ ਗਰੰਟੀ ਜੀ ਹੋਵੇ। ਬੰਦੇ ਪੁੱਤ ਦੋਵੇਂ ਤਰ੍ਹਾਂ ਹੀ ਕੋਈ ਹੈ, ਧੋਖਾ ਨਫ਼ਰਤ ਪੈਦਾ ਕਰਦਾ, ਤੇ ਜਿਹੜਾ ਬੰਦਾ ਧੋਖੇ ਧੜੀ ਦੇ ਨਾਲ ਕਿਸੇ ਦਾ ਨੁਕਸਾਨ ਕਰਦਾ ਜਾਂ ਧੋਖਾ ਧੜੀ ਦੇ ਨਾਲ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਂਦਾ, ਉਹਦੇ ਵਰਗਾ ਤਾਂ ਹਰ ਬੰਦਾ ਹੀ ਕੋਈ ਨੀ, ਮੈਂ ਜਦੋਂ ਕਿਸੇ ਦਾ ਪਾਵਾਂ ਜਦੋਂ ਮਰਜ਼ੀ ਬਿਗੜੋ। ਕਿੰਨੇ ਲਾਡਾ ਜਾਵਾਂ ਦੇ ਨਾ ਲੱਗਦਾ ਕੋਈ ਤੁਹਾਨੂੰ ਆਪਣਾ ਸਮਝਦਾ, ਤੇ ਤੁਸੀਂ ਤਾਂ ਆਪਣੇ ਕੀ ਕਿਸੇ ਦੇ ਵੀ ਨੀ ਨਿਕਲਦੇ। ਜਿਹੜਾ ਬੰਦਾ ਨਾ ਧੋਖਿਆ ਉਹ ਆਪਦਾ ਵੀ ਨੀ ਸੱਚਾ ਹੁੰਦਾ, ਕਿਸੇ ਦਾ ਤਾਂ ਉਹਨੇ ਹੋਣਾ ਹੀ ਕੀ ਆ, ਆਪਣੇ ਆਪ ਨਾਲ ਵੀ ਉਹ ਧੋਖਾ ਦੇ ਜਾਂਦਾ। ਇਹ ਧੋਖੇ ਵਾਲੀ ਤਾਂ ਜੀ ਬਿਮਾਰੀ ਹੈ ਭੈੜੀ ਆ। ਲਾਲਚੀ ਜਿਹੜਾ ਨਾ ਇਹ ਧੋਖੇ ਨੂੰ ਜਨਮ ਦਿੰਦਾ। ਜਦੋਂ ਸੀਮਾ ਤੋਂ ਕੋਈ ਵੀ ਚੀਜ਼ ਵੱਧ ਗਈ, ਸੀਮਾ ਤੋਂ ਮੰਨ ਲਓ ਇੱਕ ਸੀਮਾ ਪਾਣੀ ਦੀ ਆ ਖੂਹ ਦੇ ਵਿੱਚ, ਜਦੋਂ ਖੂਹ ਦਾ ਪਾਣੀ ਪਾਣੀਓ ਬਾਹਰ ਹੀ ਆਉਣ ਲੱਗ ਪਿਆ ਖੂਹ ਤੋਂ, ਤੇ ਉਹਨੇ ਹਾਰ ਲਿਆਉਣੇ। ਉਹ ਇੱਕ ਮਾਤਰਾ ਚ ਰਹੇ ਚੰਗਾ, ਇਸ ਲਈ ਕਾਮ ਕ੍ਰੋਧ ਮੋਹ ਲੋਭ ਹੰਕਾਰ ਇੱਕ ਮਾਤਰਾ ਚ ਹੀ ਰਹਿਣੇ ਚਾਹੀਦੇ। ਇਹ ਛੱਪੜ ਸੁੱਕਣੇ ਵੀ ਨਹੀਂ ਚਾਹੀਦੇ, ਤੇ ਇਹ ਬਹੁਤੇ ਭਰਨੇ ਵੀ ਨਹੀਂ ਚਾਹੀਦੇ। ਮਾਤਰਾ ਜਦੋਂ ਮਾਤਰਾ ਤੋਂ ਵੱਧ ਜਾਏ ਤੇ ਕੰਮ ਜ਼ਿਆਦਾ ਹੀ ਖਰਾਬ ਹੋ ਜਾਂਦਾ, ਉਦੋਂ ਫਿਰ ਐਸੀਆਂ ਨੌਬਤਾਂ ਆਉਂਦੀਆਂ। ਇਸ ਕਰਕੇ ਮਹਾਰਾਜ ਨੇ ਸਾਨੂੰ ਬੜੇ ਗੁਣ ਦੱਸੇ ਆ, ਬੜੇ ਤਰੀਕੇ ਦੱਸੇ ਆ ਵੀ ਇਹ ਇਹਨਾਂ ਵਿਕਾਰਾਂ ਤੋਂ ਬਚਣਾ ਕਿਵੇਂ ਆ, ਇਹਨਾਂ ਨੂੰ ਨਸ ਕਿਵੇਂ ਪਾਉਣੀ, ਇਹਨਾਂ ਨੂੰ ਠੱਲ ਕਿਵੇਂ ਪਾਉਣੀ ਆ। ਜੀ ਤਾਂ ਜੀ ਅੱਜ ਕਹਿੰਦੇ ਸੰਤ ਰਾਮਦਾਸ ਦਾ ਜਨਮ ਦਿਨ ਹੈ ਜੀ। ਬਾਲਾ ਬਾਲਾ ਸੰਤ ਰਾਮਦਾਸ ਬੜਾ ਤਗੜਾ ਕਵੀ ਹੋਇਆ, ਬਹੁਤ ਹੀ ਜ਼ਿਆਦਾ ਸੋਹਣਾ ਲਿਖਿਆ ਜੀ। ਕਹਿੰਦੇ ਵਿਚਾਰਾਂ ਦੇ ਬੋਹਲ ਚੋਂ ਕਲਮ ਦੀ ਤੰਗਲੀ ਨਾਲ ਲਫ਼ਜ਼ ਫਰੋਲ ਕੇ ਮਰਦਾਨਣ ਤੋਂ ਮਰਦਾਨੇ ਨੂੰ ਖਿੱਤ ਲਿਖਾਉ ਖਤ ਲਿਖਵਾਉਣ ਵਾਲਾ, ਕਮੀਆਂ ਦੇ ਵਿਹੜਿਆਂ ਦੀਆਂ ਹੁੱਕਾਂ ਨੂੰ ਹਿੱਕਾਂ ਵਿੱਚ ਬਦਲਣ ਵਾਲਾ ਜੱਗਾ ਪੁੱਤ ਸੰਤ ਰਾਮ ਉਦਾਸੀ, ਜਿਸ ਦਾ ਜਨਮ 20 April 1939 ਨੂੰ ਪਿੰਡ ਰਾਏਸਰ ਜ਼ਿਲ੍ਹਾ ਬਰਨਾਲਾ ਦੇ ਵਿੱਚ ਹੋਇਆ, ਤੇ ਜਿਨ੍ਹਾਂ ਨੇ ਆਤਮ ਸਾਹ ਅੰਤਿਮ ਸਾਹ ਜਿਹੜੇ 6 November 1986 ਦੇ ਵਿੱਚ ਲਏ ਸਨ, ਤੇ ਅੱਜ ਉਹਨਾਂ ਦਾ ਜਨਮ ਦਿਹਾੜਾ 20 April ਨੂੰ। ਸੰਤ ਰਾਮ ਉਦਾਸੀ ਜਿੰਨੇ ਵੀ ਕਵੀ ਕਾਵਿ ਜਾਂ ਸਭਿਆਚਾਰ ਜਾਂ ਆਪਾਂ ਕਹਿ ਦਈਏ ਸਾਹਿਤ ਦੇ ਨਾਲ ਜੁੜੇ ਆ, ਉਹਨਾਂ ਸਾਰਿਆਂ ਨੂੰ ਸੰਤ ਰਾਮ ਉਦਾਸੀ ਦੇ ਜਨਮ ਦਿਹਾੜੇ ਦੀਆਂ ਬਹੁਤ ਮੁਬਾਰਕਾਂ ਵੀ ਆ। ਬਹੁਤ ਹੀ ਚੰਗੀ ਗੱਲ ਵੀ, ਐਸੇ ਕਵੀ ਜਿਹੜੇ ਕੋਈ ਸਮਾਜ ਦੇ ਹੋਰ ਅਤਿਆਚਾਰ ਬਾਰੇ ਲਿਖਦੇ, ਐਸੇ ਕਵੀ ਬੜੇ ਘੱਟ ਹੈ। ਇੱਕ ਲਾਲ ਸਿੰਘ ਦਿਲ ਮੈਂ ਸੁਣਿਆ ਸੀ, ਉਹਦੀ ਵੀ ਕਲਮ ਬੜੀ ਤਿੱਖੀ ਸੀ। ਸੰਤ ਰਾਮ ਉਦਾਸੀ ਵੀ ਸੁਣਿਆ, ਅੱਜ ਦੇ ਸਮੇਂ ਦੇ ਪਤਨਾ ਵਾਲਾ ਉਹ ਆਪਣਾ ਗੱਭਰੂ, ਇੱਕ ਹੋਰ ਆ, ਦੋ ਚਾਰ ਹੋਰ ਬੰਦੇ ਹੈਗੇ ਜਿਹੜੇ ਵਾਹ ਵਾਹ ਕਈਆਂ ਕਵਿਤਾਵਾਂ ਲਿਖਦੇ ਜੀ। ਸੁਰਜੀਤ ਪਾਤਰ ਜਾ ਤਾ ਜੀ ਤੁਸੀਂ ਕਹਿੰਦੇ, ਹਾਂ ਪਾਤਰ 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 ਵੀ ਚੰਗਾ ਲੱਗਦਾ, ਤੇ ਚੰਗੇ ਚੰਗੇ ਜਾਂ ਸਾਰੇ ਜਿਹੜੇ ਪੁੱਤ ਆਪਣੇ ਆਪ ਨੂੰ ਸਮਝ, ਜਿਹੜੇ ਜਿਹੜਾ ਗਹਿਰੀ ਗਹਿਰਾ ਜਾਊ ਨਾ ਸਮੁੰਦਰ ਚ, ਓਨਾ ਹੀ ਡੂੰਘੇ ਮੋਤੀ ਲੈ ਕੇ ਆਊ, ਓਨੇ ਸੁੱਚੇ ਮੋਤੀ ਲੈ ਕੇ ਆਊਗਾ। ਇਹ ਤੇ ਮਨ ਦੀ ਗਹਿਰਾਈ ਦੇ ਵਿੱਚ ਛਾਲ ਮਾਰਨੀ ਪੈਂਦੀ ਆ, ਤੇ ਫੇਰ ਜਾ ਕੇ ਕਿਤੇ ਲੱਭਣੇ ਆ। ਬਾਹਰੋਂ ਨਹੀਂ ਲੱਭਦਾ ਬੰਦੇ ਨੂੰ ਕੱਖ ਵੀ, ਜੋ ਲੱਭਣਾ ਉਹਨੂੰ ਅੰਦਰੋਂ ਹੀ ਲੱਭਣਾ। ਸਭ ਜੋ ਬਾਹਰ ਅਖੰਡ ਬ੍ਰਹਿਮਾਂਡਾ ਉਹ ਸਾਡੇ ਅੰਦਰ ਵੀ ਆ। ਜਿੰਨੇ ਵਿਗਿਆਨੀ ਬਾਹਰੋਂ ਲੱਭਣ ਡਿਆ, ਮੰਗਲ ਸ਼ਨੀ ਰੋਜ ਜਿੰਨੇ ਵੀ ਆ, ਤੇ ਜਿਹੜਾ ਧਾਰਮਿਕ ਆ ਬੰਦਾ ਉਹ ਅੰਦਰੋਂ ਲੱਭਦਾ। ਸੁੱਖ ਉਹਨੂੰ ਮੰਗਲ ਦਾ ਵੀ ਪਤਾ, ਉਹਨੂੰ ਸ਼ਨੀ ਦਾ ਪਤਾ, ਉਹਨੂੰ ਸ਼ੁਕਰ ਦਾ ਵੀ ਪਤਾ, ਉਹਨੂੰ ਜਿੰਨੇ ਅਖੰਡ ਬ੍ਰਹਿਮੰਡ ਸਭ ਪਤਾ, ਪਰ ਉਹ ਦੱਸਦਾ ਨੀ। ਸਹੀ ਗੱਲ ਤਾਂ ਜੀ, ਤੇ ਦੱਸੇ ਕਿ ਜਦੋਂ ਸਭ ਕੁਝ ਪਤਾ ਹੀ ਲੱਗ ਗਿਆ ਤਾਂ ਰੌਲਾ ਪਾਉਣ ਦੀ ਲੋੜ ਹੀ ਕੀ ਆ। ਲਓ ਜੀ ਤਾਏ ਜੀ, ਅੱਗੇ ਪ੍ਰੋਗਰਾਮ ਦੇ ਵਿੱਚ ਆਪਣੇ ਭਾਜੀ ਯਾਦਵਿੰਦਰ ਸਿੰਘ ਵੀ ਰਾਠੌਰ ਸਾਹਿਬ ਪਹੁੰਚੇ ਨੇ। ਉਹ ਬਾਲਿਆ ਰਾਠੌਰ ਰਾਠੌਰ ਦੇ ਕਾਕੇ ਫਿਕਰ ਨਾ ਫਾਕੇ ਦਾ ਪਾਉਂਦੇ ਫਿਰਨ ਪਿੜਾ ਕੇ, ਰਾਠੌਰ ਹੋਣਾ ਬੜਾ ਟਾਵਾਂ ਟਾਵਾਂ ਆ, ਦੁਰਗੇ ਰੰਗੀਲੇ ਦੇ ਖਾਰੇ ਵਾਂਗੂ ਘੱਟ ਹੀ ਲੱਗਦਾ ਇਹਦਾ ਵੀ ਟਾਈਮ। ਕਹਿੰਦੇ ਸਤਿ ਸ੍ਰੀ ਅਕਾਲ ਤਾਏ ਜੀ। ਸਤਿ ਸ੍ਰੀ ਅਕਾਲ ਜੀ, ਆ ਜਾਓ ਯਾਦਵਿੰਦਰ ਸਿੰਘ ਜੀ। ਮਨਦੀਪ ਭਾਜੀ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ, ਲਾਸਟ ਟਾਈਮ ਕਹਿੰਦੇ ਬਹੁਤ ਸੋਹਣਾ ਗੀਤ ਸੁਣਾਇਆ ਤੁਸੀਂ ਜਮਲੇ ਜੱਟ ਦਾ, ਥੈਂਕ ਯੂ। ਜਮਲੇ ਦੇ ਗੀਤ ਆਪਣੇ ਕੋਲ ਹੈ ਬਹੁਤ ਟੋਪ ਦੇ ਹੈ ਨਾ। ਕਹਿੰਦੇ ਅੱਜ ਜੋਬ ਬਹੁਤ ਜਲਦੀ ਫਿਨਿਸ਼ ਹੋ ਗਈ ਤੇ ਤਾਂ ਗੱਲ ਕਰਨ ਦਾ ਮੌਕਾ ਮਿਲ ਗਿਆ। ਅੱਜ ਨੀ ਠੀਕ ਆ ਭਾਈ, ਆਪਣਾ ਕੰਮ ਵੀ ਦੇਖਣਾ, ਕੰਮ ਦੇ ਵਿੱਚ ਹੀ ਜਿਹੜਾ ਸਾਰਾ ਕੁਛ ਆ, ਕੰਮ ਵੀ ਦੇਖੋ ਆਪਣਾ, ਨੌਕਰੀ ਪੇਸ਼ਾ ਵੀ ਦੇਖੋ, ਐਂਟਰਟੇਨਮੈਂਟ ਵੀ ਦੇਖੋ, ਜ਼ਿੰਦਗੀ ਨੂੰ ਵੀ ਵੇਖੋ, ਮਾਂ ਪਿਓ ਨੂੰ ਵੀ ਦੇਖੋ, ਸਾਰਾ ਇਹ ਪੁੱਤ ਜਿਹੜਾ ਬੰਦਾ ਨਾ ਇਹਨੂੰ ਸਾਰੇ ਸਾਰਾ ਹੀ ਤਾਲਮੇਲ ਰੱਖਣਾ ਪੈਂਦਾ। ਤੇ ਬਾਕੀ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਜੀ, ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਦ ਬੀਤ ਜਾਂਦਾ ਤੁਹਾਡੇ ਪ੍ਰੋਗਰਾਮ ਨਾਲ। ਟੈਮ ਤੇ ਏਦਾਂ ਨਾ ਰਾਠੌਰ ਸਾਹਿਬ ਟੈਮ ਜਿਹੜਾ ਨਾ ਇਹ ਸੁੱਖ ਦਾ ਜਿਹੜਾ ਇਹ ਜਾਂਦਾ ਉੜਦਾ ਈ ਤੇ ਕੋਸ਼ਿਸ਼ ਆਪਣੀ ਇਹੀ ਹੁੰਦੀ ਆ ਵੀ ਆਪਾਂ ਸੁੱਖ ਦੀਆਂ ਹੀ ਗੱਲਾਂ ਕਰੀਏ ਦੁੱਖ ਦੀਆਂ ਨਹੀਂ ਤੁਸੀਂ ਸੁੱਖ ਦੀਆਂ ਕਰਦੇ ਮੈਂ ਉਹ ਗੱਲਾਂ ਲੱਤ ਮਾਰ ਕੇ ਮੈਂ ਪਰਾਂ ਹੀ ਕਿਆ ਕੇ ਮਾਰਨਾ ਮੈਂ ਉਹ ਸੁੱਖ ਦੀ ਨਹੀਂ ਗੱਲ ਕਰਦਾ ਮੈਂ ਦੂਸਰੇ ਸੁੱਖ ਦੀ ਗੱਲ ਕਰਨਾ ਤੇ ਨਾਲੇ ਸੁੱਖ ਵਾਲੀਆਂ ਦੇ ਗੱਲਾਂ ਬਹੁਤ ਤੁਸੀਂ ਕਰਦੇ ਆ ਤੇ ਤੁਸੀਂ ਬਾਜ ਆ ਜਾਓ ਜਿਦਣ ਬਣਾ ਤੇ ਨਾ ਮੈਂ ਅੰਦਰ ਆ ਤੇ ਡੀ ਐਸ ਪੀ ਮੈਨੂੰ ਜਾਣਦਾ ਹੀ ਉਹਨੇ ਪੜਾ ਜਿਹੜਾ ਫਿਰਨਾ ਲਹਿਦਾ ਸਾਡੇ ਕਹਿਣ ਦੇ ਯਾਰਦਾਇਆ ਉਹ ਸੁੱਖ ਦੀ ਗੱਲ ਨਹੀਂ ਕਰਦਾ ਮੈਂ ਸੁੱਖ ਸਨੇਹ ਦੀ ਗੱਲ ਕਰਦਾ ਮੈਂ ਕੋਈ ਰੋਟੀ ਕੰਨਾ ਵਾਈ ਦੀ ਨੀ ਪਵਾ ਤੇ ਤੇਰੇ ਅੱਗੇ ਬਾਂਦਰ ਨੂੰ ਕਹਿਣ ਦੀ ਲੋੜ ਕੋਈ ਨੀ ਮੈਂ ਵੇਖ ਕੇ ਦੱਸ ਦੂ ਕੀ ਕਹਿੰਦਾ ਬਾਂਦਰ ਕਾਹਤੋਂ ਕਹਿੰਦਾ ਤਾਇਆ ਰੋਟੀ ਨੀ ਮਿਲਣੀ ਨਹੀਂ ਮਿਲਣੀ ਤੇ ਫਿਰ ਕੋਈ ਨੀ ਕਮਲੇ ਨੀ ਹੋਈ ਅਲੇ ਛਦਾਈ ਉਹ ਚੰਗੀ ਭਲੀ ਗੱਲ ਕਰਦਾ ਪੁੱਛੀ ਗੱਲ ਕਰਦਾ ਮੈਂ ਚੰਗੀ ਗੱਲ ਹੋਰ ਕੀ ਪੈਣਾ ਚਲੋ ਸੋਰੀ ਮੈਂ ਏਦਾਂ ਨੀ ਸੀ ਕਿਹਾ ਉਹਦਾ ਪਤਾ ਮੈਨੂੰ ਤੇਰਾ ਸੀਗਾ ਕਿ ਬਾਂਦਰ ਨੂੰ ਮੈਂ ਜਾਣਦਾ ਚਾਹੀਦਾ ਫੇਰ ਬਾਂਦਰ ਤਾਂ ਕਹੀ ਜਾਣਾ ਤਾਂ ਹੋਰ ਤੈਨੂੰ ਮੈਂ ਫਕਾਵਾਂ ਜਿਹੜੇ ਆਦਤਾਂ ਹੀ ਤੇਰੀਆਂ ਹੋਈਆਂ ਭਗਵਾਨ ਨੂੰ ਕਰਦਾ ਹੀ ਬਵਾਂ ਤੇ ਬਹੁਤ ਬਹੁਤ ਸ਼ੁਕਰੀਆ ਜਨਾਗਲ ਸਾਹਿਬ ਨੇ ਗੀਤ ਦੀ ਤਾਜ਼ੀ ਫਰਮਾਇਸ਼ ਕੀਤੀ ਆ ਬਹੁਤ ਹੀ ਪਿਆਰੇ ਗੀਤ ਦੀ ਸੰਤ ਰਾਮ ਉਦਾਸੀ ਦੀ ਕੋਈ ਕਵਿਤਾ ਲੱਗਦਾ ਉਹਨਾਂ ਨੇ ਭੇਜੀ ਆ ਜ਼ਰੂਰ ਸੁਣਾਵਾਂਗੇ ਭਾਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਨਾਲ ਪ੍ਰੋਗਰਾਮ ਦੇ ਵਿੱਚ ਜਸਪਾਲ ਸਿੰਘ ਜੈਨਪੁਰੀ ਸਾਹਿਬ ਵੀ ਆਪਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਉਹ ਜੈਨਪੁਰੀ ਸਾਹਿਬ ਆ ਜਾਓ ਜੀ ਆ ਜਾਓ ਮਾਲ ਕੋ ਲੰਘ ਜਾ ਜੈਨਪੁਰ ਤੋਂ ਆ ਗਏ ਆਪਣੇ ਜਸਪਾਲ ਉਹ ਜਸਪਾਲ ਤੋਂ ਯਾਦ ਆਇਆ ਲੈ ਉਹ ਸ਼ਦਾਈ ਜੀ ਆਪਣਾ ਜਸਪਾਲ ਉਹਨੂੰ ਮਿਲਾ ਕੇ ਲਾਉਂਦੇ ਆ ਤਾਜੀ ਬਾਕੀ ਤਾਜੀ ਕਹਿੰਦੇ ਕਣਕ ਸਾਂਭ ਲਈ ਉਹ ਕਿੱਥੇ ਸਾਂਭ ਲਈ ਭਰਾਵਾ ਕਣਕ ਕੇ ਤੋਂ ਵਡਾ ਲਈ ਮਰੂਤਾ ਤੇ ਬੀਜੀ ਨਹੀਂ ਚੱਲਦਾ ਇੰਨਾ ਤੇ ਮੋਦੀ ਨੀ ਬੀਜੀ ਹੋਣਾ ਇੰਨਾ ਮਰੂਤਾ ਕਦੇ ਕਿਤੇ ਮੈਂ ਉਹਨੂੰ ਰਾਤ ਗਿਆ ਉਹ ਮੈਂ ਕਿਹਾ ਮਰੂਤੇ ਸਾਡੀ ਕਣਕ ਵਾਲੀ ਕਹਿੰਦਾ ਭਰਾਵਾ ਸੈਰ ਕਰਨ ਦਾ ਵਿਹਲ ਨਹੀਂ ਤੇ ਮੈਂ ਕਿਹਾ ਤੂੰ ਫਿਰ ਡੇਟ ਤੇ ਕਿੱਥੇ ਜਾ ਹੋਣਾ ਤੇ ਯਾਰ ਚੱਲ ਜਾ ਮੈਂ ਬਥੇਰੀਆਂ ਮਿੰਟ ਤਰਲੇ ਕਰਕੇ ਪਿੱਛੀ ਲੱਗਣੀ ਨੂੰ ਮੈਂ ਕਿਹਾ ਤੇ ਫੇਰ ਉਹ ਕਹਿੰਦਾ ਵੀ ਕੋਈ ਨੀ ਹਫ਼ਤਾ ਕੁ ਰੁਕ ਜਾ
ਅੱਛਾ
ਹੁਣ ਹਫ਼ਤਾ ਕੁ ਰੁਕ ਕੇ ਵੇਖਦੇ ਕੀ ਬਣਦਾ
ਕਹਿੰਦੇ ਅੱਜ ਪੁਰਾਣਾ ਗੀਤ ਸੁਣਾਂਗੇ ਜੀ ਹੋਰ ਸਿਹਤਾਂ ਕਿੱਦਾਂ ਨੇ
ਅੱਜ ਨੀ ਸਿਹਤਾਂ ਨੌ ਬਰ ਨੌ ਪੁਰਾਣੇ ਜਿੰਨੇ ਮਰਜ਼ੀ ਸੁਣੋ ਤੁਸੀਂ ਤੁਹਾਡਾ ਆਪਣਾ ਹੀ ਰੇਡੂਆ ਆਪਾਂ ਕਿਹੜਾ ਕਿਸੇ ਨੂੰ ਲੈ ਕੇ ਆਉਣਾ ਰੇਡੂਆ ਦੇ ਆਪਣਾ ਮੁੜ ਆਪਦਾ ਹੀ ਆ ਜਿਹਨੇ ਕਹੋ ਤੁਹਾਨੂੰ ਗੀਤ ਸੁਣਾਉਣਾ ਗੀਤਾਂ ਦੀਆਂ ਲਾ ਹੀ ਝੜੀਆਂ ਦਿਆਂਗੇ ਤੁਸੀਂ ਦੱਸੋ ਸਹੀ
ਜੀ ਕਮਲ ਭਗਤ ਰਵੀ ਤਾਂ ਆਪਾਂ ਜਲੰਧਰ ਤੋਂ ਸੁਣਦੇ ਨੇ
ਉਹ ਬਾਲਾ 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 ਕਮਲ ਮੇਰਾ ਪੁੱਤ ਕਮਲ
ਕੀ ਕਰ ਦਿੱਤਾ ਦੁਨੀਆਂ ਵਿਚ ਕਰੋਨਾ ਵਾਇਰਸ ਵਾਲਾ
ਉਹ ਕਰਨਾ ਕਰਾਉਣਾ ਕੀ ਆ ਭਗਤ ਜੀ ਹੁਣ ਤੇ ਬਸ ਓਦਾਂ ਹੀ ਦੁਨੀਆਂ ਭਗਤ ਹੀ ਬਣ ਗਏ ਲਗਭਗ ਮੈਨੂੰ ਜਿਸ ਲੱਗਦਾ ਕਿਉਂਕਿ ਸਾਰੀ ਦੁਨੀਆਂ ਹੀ ਜਿਹੜੀ ਆ ਉਹ ਵਿਚਾਰੀ ਹੁਣ ਘਰਾਂ ਚ ਬੈਠੀ ਆ ਰੱਬ ਰੱਬ ਹੀ ਕਰਦੀ ਆ ਬਚਾ ਚ ਬਚਾ ਇਹ ਕਰੋਨਾ ਜਿਹੜਾ ਨਾ ਇਹ ਹੈ ਬਿਮਾਰੀ ਉਹਦੀ ਆ ਮੈਂ ਤੇ ਹੁਣ ਇਹ ਵੀ ਨਾ ਵਾ ਵੀ ਇਹ ਕਦੋਂ ਮੁੱਕਦੀ ਕਦੋਂ ਖਤਮ ਹੁੰਦੀ ਆ
ਜੀ ਤੇ ਤਾਇਆ ਜੀ ਇਹਦੀ ਅਪਡੇਸ਼ਨ ਆਪਾਂ ਦੇਖੀਏ ਕੀ ਚੱਲ ਰਿਹਾ ਅੱਜ ਕੱਲ ਦੁਨੀਆਂ ਦੇ
ਆਹੋ ਵੇਖਣ ਵਾਲੇ ਯਾਰ ਕਿੰਨੇ ਕੁ ਬੰਦੇ ਵਿਚਾਰੇ ਪੂਰੇ ਹੋ ਗਏ ਆ ਕਿੰਨੇ ਜੀਂਦੇ ਕਿੰਨੇ ਪੂਰੇ ਪਤਾ ਹੀ ਨਹੀਂ ਲੱਗਦਾ ਕੁਛ ਤੋਂ ਹੁਣ ਇੰਨਾ ਜ਼ਿਆਦਾ ਇਹ ਫੈਲ ਗਿਆ
ਪਤਾ ਹੀ ਨਹੀਂ ਜਿਹੜਾ ਤਾਇਆ ਜੀ ਪੂਰੀ ਦੁਨੀਆਂ ਚ 24 ਲੱਖ ਕੇਸ ਹੋ ਗਏ ਨੇ ਹੁਣ ਤੱਕ
ਯਾਰ ਕੰਮ ਕਰੋੜਾਂ ਜਾਊਗਾ ਮਲਕੀਤ 24 ਲੱਖ ਤੇ ਥੋੜਾ ਹੁੰਦਾ
ਤੇ 6 ਕੁ ਲੱਖ ਬੰਦੇ ਠੀਕ ਹੋ ਗਏ ਨੇ ਤੇ 1.5 ਕੁ ਲੱਖ ਬੰਦਾ ਮਰ ਗਿਆ ਦੁਨੀਆਂ ਚ
1.5 ਲੱਖ ਅਮਰੀਕਾ ਦਾ ਕੀ ਰੇਟ ਆ ਕਹਿੰਦੇ ਅਮਰੀਕਾ ਦੇ ਵਿਚ ਵਾਹ ਵਾਹ ਹੋ ਗਿਆ ਏ
ਤਾਇਆ ਜੀ ਅਮਰੀਕਾ ਚ 7 ਲੱਖ ਦੇ ਲਾਗੇ ਛਾਗੇ ਹੋ ਗਏ 7,64,265
ਉਹ 7 ਲੱਖ ਹੋ ਗਿਆ ਅਮਰੀਕਾ ਚ
ਤੇ 40,565 ਮੌਤਾਂ ਹੋ ਚੁੱਕੀਆਂ ਨੇ
40,000 ਬੰਦਾ ਵੀ ਮਰ ਗਿਆ
ਸਭ ਤੋਂ ਜ਼ਿਆਦਾ ਹੁਣ ਅਮਰੀਕਾ ਦੇ ਵਿਚ ਬੰਦਾ ਮਰਿਆ ਤਾਇਆ ਜੀ ਇਟਲੀ ਚ 23,000 ਹੋ ਗਿਆ ਸੀ ਨਾ ਅਮਰੀਕਾ ਚ 40,000 ਹੋ ਗਿਆ
ਬੋਲੋ ਬੋਲੋ ਇੰਨੀ ਦੁਨੀਆਂ ਮਰੀ ਜਾਂਦੀ ਅਮਰੀਕਾ ਚ ਅਮਰੀਕਾ ਚ ਅਸੀਂ ਜਾਣ ਨੂੰ ਪਹਿਲਾਂ ਮਰਦੇ ਸੀ ਜਾਣ ਦੁਖੋ ਹੀ ਵੀ ਜਾਈਏ ਉਹ ਇੰਨੀ ਜ਼ਿਆਦਾ ਪਾਪੂਲੇਸ਼ਨ ਉੱਥੇ ਮਰੀ ਜਾਂਦੀ ਹੈ ਤੇ ਇਹ ਟਰੰਕ ਕੀ ਕਰਦਾ ਉੱਥੇ ਵੇਲਾ। ਟਰੰਕ ਦੀ ਤਾਂ ਅਜੇ ਆਲੋਚਨਾ ਵੀ ਹੁੰਦੀ ਹੈ ਇਸ ਗੱਲ ਨੂੰ ਲੈ ਕੇ, ਪਰ ਕੀ ਕਰ ਸਕਦੇ ਹੈ, ਇਹਦਾ ਕੰਟਰੋਲ ਕੋਈ ਦਵਾਈ ਨਹੀਂ। ਉੱਥੇ ਇੰਨੇ ਬੰਦੇ ਫੁੜਕੀ ਜਾਂਦੇ ਵਿਚਾਰੇ, ਮਰੀ ਜਾਂਦੇ, ਪੂਰੇ ਹੋਈ ਜਾਂਦੇ ਆ, ਆਪਣੇ ਤੋਂ ਕੋਈ ਸਿਹਤ ਸਹੂਲਤ ਹੈ ਹੀ ਕੱਖ ਨਹੀਂ, ਆਪਾਂ ਕਹਿਣਾਂਗੇ ਮਗਰੋਂ। ਇਹੀ ਤੇ ਡਰ ਵਾ। ਸਪੇਨ ਦੇ ਵਿੱਚ 1,98,674 ਕੇਸ ਹੋ ਚੁੱਕੇ ਨੇ, 20,453 ਬੰਦਾ ਮਰ ਚੁੱਕਿਆ ਤਾ ਜੀ ਬੋਲੋ। ਇਟਲੀ ਚ 1,78,972 ਹੋ ਗਏ, 23,660 ਬੰਦਾ ਮਰ ਚੁੱਕਿਆ ਇਟਲੀ ਚ ਹੋ ਗਏ ਕਾਬੂ ਹੋਇਆ। ਹਾਂਜੀ ਹੁਣ ਤਾਂ ਜੀ 1,00,000 ਰਹਿ ਗਿਆ ਇਟਲੀ ਦੇ ਵਿੱਚ, ਤੇ ਸਪੇਨ ਚ ਵੀ 1,00,000 ਰਹਿ ਗਿਆ, ਤੇ ਪਰ ਅਮਰੀਕਾ ਦੇ ਵਿੱਚ ਹਲੇ 6,50,000 ਹੈਗਾ ਹਲੇ ਜੀ। ਫਰਾਂਸ ਦੇ ਵਿੱਚ 1,52,894 ਕੇਸ ਹੋ ਚੁੱਕੇ ਨੇ, ਜਿਨ੍ਹਾਂ ਦੇ 19,718 ਬੰਦੇ ਜਿਹੜੇ ਉਹ ਮਰ ਚੁੱਕੇ ਨੇ, ਤੇ ਜਿਹੜਾ ਇਸ ਵੇਲੇ ਤਾਂ ਜੀ 96,598 ਕਿ ਜਿਹੜੇ ਹੁਣ ਕੇਸ ਹੈਗੇ ਨੇ। ਅਮਰੀਕਾ ਵੀ ਜਿਹੜਾ ਇੰਗਲੈਂਡ ਚ, ਕਿੰਨਾ ਇੰਗਲੈਂਡ ਚ ਵਾਹ ਹੋ ਗਿਆ 1,20,067, ਉਹ ਮਰੇ ਕਿਹਨੇ ਗਾ 16,060। ਏਡਾ ਕਿਤੇ ਇੰਗਲੈਂਡ ਆ 16,000 ਉਹ ਚ ਮਰ ਗਿਆ ਜੀ ਤਾਇ ਜੀ। ਹੁਣ ਇਸ ਵੇਲੇ 1,03,663 ਜਿਹਨੇ ਮਤਲਬ ਲੋਕ ਹਲੇ ਵੀ ਐਕਟਿਵ ਨੇ ਇੰਗਲੈਂਡ ਚ, ਤੇ ਇਹਦਾ ਆਸਟ੍ਰੇਲੀਆ ਦਾ ਕੀ ਹਾਲ ਆ। ਆਸਟ੍ਰੇਲੀਆ ਦਾ ਤਾਇਆ ਜੀ ਦੇਖਦਾ ਮੈਂ, ਆਸਟ੍ਰੇਲੀਆ ਦਾ ਦੇ ਵਿਚ 6,612 ਕੇਸ ਨੇ ਟੋਟਲ, ਜਿਨ੍ਹਾਂ ਚੋਂ ਮਰਨ ਵਾਲੇ 71 ਨੇ। ਚਲੋ ਇੱਥੇ ਤੋਂ ਬਚਾ ਲੇ ਬਹੁਤ, 4,230 ਇੱਥੇ ਰਿਕਵਰ ਹੋ ਗਏ ਨੇ, ਠੀਕ ਹੋ ਗਏ ਨੇ। ਇੱਥੇ 2,311 ਯਾਨੀ ਕਿ 2,300 ਕੇਸ ਨੇ। ਇਹਦਾ ਮਤਲਬ ਵੀ ਇੱਧਰ ਆਸਟ੍ਰੇਲੀਆ ਦੇ ਵਿਚ ਫਿਰ ਵੀ ਹਲੇ ਠੀਕ ਹੀ ਜੀ, ਆਸਟ੍ਰੇਲੀਆ ਠੀਕ ਆ ਹਲੇ। ਤੇ ਭਾਰਤ ਦੀ ਕੀ ਸਥਿਤੀ ਆ, ਭਾਰਤ ਦੀ ਤਾਂ ਜੀ ਦੇਖਦੇ ਆ, ਭਾਰਤ ਮੈਨੂੰ ਲੱਗਦਾ ਅੱਗੇ ਤਾਂ ਬਹੁਤ ਪਿੱਛੇ ਸੀਗਾ, ਹੁਣ ਗਾਂਹ ਵਧੀ ਜਾਂਦਾ। ਅੱਛਾ ਮਤਲਬ ਹੁਣ ਭਾਰਤ ਉੱਪਰ ਹੀ ਆਉਣ ਰਿਹਾ ਹੌਲੀ ਹੌਲੀ ਉਧਰ ਨੂੰ ਜੀ। ਭਾਰਤ ਦੀ ਤਾਂ ਜੀ 17,615 ਕੇਸ ਹੋ ਗਏ ਨੇ, 17,000 ਹੋ ਗਿਆ ਲੈ ਹਫ਼ਤੇ ਦੋ ਹਫ਼ਤੇ ਜੀ। ਤੇ ਇਹਦੇ ਵਿਚ ਹੁਣ 2,854 ਠੀਕ ਹੋਏ ਨੇ, ਤੇ 14,202 ਕੇਸ ਹਲੇ ਵੀ ਹੈਗੇ ਨੇ। ਮਤਲਬ 14,000 ਜੀ, ਤੇ ਮਰੇ ਕਿੰਨੇ ਆ, ਮਰੇ ਆ 559। 14,000 ਕੋਈ ਥੋੜਾ ਨੀ ਹੁੰਦਾ, ਪਰ ਦੂਸਰੇ ਮੁਲਕਾਂ ਦੇ ਮੁਕਾਬਲੇ 14 ਫੇਰ ਵੀ ਕੱਖ ਹੀ ਆ। ਉੱਥੇ 1,50,000 6,650,000 ਉਹ ਹਾਲਤ ਮੰਦੀ ਆ ਇਹਦਾ, ਮਤਲਬ ਤਾਂ ਜੀ ਹਾਲਤ ਤੇ ਬਹੁਤ ਜ਼ਿਆਦਾ ਮੰਦੀ ਆ। ਉਹੀ ਤੇ ਆਪਾਂ ਗੱਲ ਕਰਦੇ ਪਏ ਹਾਂ, ਇਹਦੇ ਵਿੱਚ ਤਾਂ ਰੱਬ ਬਚਾਉਣਾ, ਬਚਾ ਜੀ ਬਚਾ, ਆਹ ਹੋਰ ਤੋਂ ਕੋਈ ਨੀ। ਵਧੀ ਜਾਂਦੀ ਦੁਨੀਆ ਹੌਲੀ 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 ਹੌਲੀ। ਹੁਣ ਤਾਂ ਜੀ ਭਾਰਤ ਦੇ ਵਿਚ ਵੱਧ ਰਹੇ ਨੇ ਕੇਸ ਲਗਾਤਾਰ, ਜਿਦਾਂ ਜਿਦਾਂ ਲਾਕਡਾਊਨ ਲੱਗੇ ਇਹਦੇ ਵੀ, ਪਰ ਲਗਾਤਾਰ ਵੱਧ ਰਹੇ ਨੇ। ਇਹ 22 ਮਾਰਚ ਤੋਂ ਬਾਅਦ ਜਦੋਂ ਕਰਫਿਊ ਲੱਗਿਆ, ਕਰਫਿਊ ਤੋਂ ਬਾਅਦ ਹੌਲੀ 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 ਰਾਈਜ ਹੋਣਾ ਸ਼ੁਰੂ ਹੋਇਆ। ਚਲੋ ਬਚਾ ਹੋ ਜੂ, ਮੈਂ ਤੇ ਇਹੀ ਅਰਦਾਸ ਕਰਦਾ ਹੋ ਹੀ ਜਾਵੇ ਬਚਾ ਜੀ। ਤੇ ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਅਨੁਸਾਰ ਮਨੀਪੁਰ ਕੋਰੋਨਾ ਵਾਇਰਸ ਤੋਂ ਮੁਕਤ ਹੋ ਗਿਆ। ਕੋਰੋਨਾ ਦੇ 2 ਮਰੀਜ਼ ਸਨ, ਉਹ ਬਿਲਕੁਲ ਤੰਦਰੁਸਤ ਨੇ ਤੇ ਉਹਨਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਸੂਬੇ ਵਿਚ ਹੁਣ ਕੋਰੋਨਾ ਦਾ ਇੱਕ ਵੀ ਮਾਮਲਾ ਨਹੀਂ ਹੈ। ਇਹ ਮਨੀਪੁਰ ਦੀ ਰਿਪੋਰਟ ਜਿਹੜੀ ਹੈ ਤਾਜੀ ਜਨਾਗਾ ਸਾਹਿਬ ਨੇ ਭੇਜੀ। ਚਲੋ ਮੈਂ ਕਹਿੰਦਾ ਬਾਕੀਆਂ ਵੀ ਭਾਈ ਠੀਕ ਹੀ ਹੋ ਜਾਏ ਤੇ ਗੱਲ ਚੰਗੀ ਆ। ਬਿਮਾਰੀਆਂ ਕੁਝ ਚੰਗੀਆਂ ਥੋੜਾ, ਬਿਮਾਰੀ ਭੈੜੀ ਆ, ਇਹਦਾ ਨਾਂ ਹੀ ਭੈੜਾ ਬਿਮਾਰੀ ਦਾ ਜੀ। ਤੇ ਪੰਗੂ ਸਾਹਿਬ ਵੀ ਆਏ ਨੇ ਤਾਜੀ, ਗੱਲਬਾਤ ਉਹਨਾਂ ਨਾਲ ਆਪਾਂ ਕਰਾਂਗੇ। ਜਸਪਾਲ ਸਿੰਘ ਜੈਨਪੁਰੀ ਭਾਜੀ ਦਾ ਵੀ ਗੀਤ ਆਪਾਂ ਸੁਣਾਵਾਂਗੇ। ਪੰਗੂ ਆ ਪੰਗੂ ਜੀ ਸਾਰੇ ਬੋਲੋ। ਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਵਿਚ ਆਪਣੇ ਹਰਜਿੰਦਰ ਸਿੰਘ ਘੁੰਮਣ ਸਾਹਿਬ ਵੀ ਪਹੁੰਚੇ ਨੇ। ਘੁੰਮਣ ਸਾਹਿਬ ਆ ਜਾਓ ਜੀ ਸਦਕੇ ਜੀ, ਕਹਿੰਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ। ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ। ਘੁੰਮਣ ਸਾਹਿਬ ਹੋ ਜਾਂਗਾ ਬਾ ਮਹਾਰਾਜ ਦੀ ਕਿਰਪਾ, ਜਿਹੜਾ ਟਾਈਮ ਲੰਘੀ ਜਾਂਦਾ ਉਹ ਚੰਗਾ ਹੀ ਆ। ਕਹਿੰਦੇ ਜੀ ਇੱਥੇ ਰੱਬ ਦਾ ਨਾਂ ਲੈਂਦੇ ਹਨ ਆਪ ਜੀ, ਠੀਕ ਹੋ, ਇੱਥੇ ਰੱਬ ਦਾ ਨਾਂ ਲੈਂਦੇ ਹਨ ਤੇ ਪੂਰਨ ਦਾਨ ਕਰਦੇ ਹਨ। ਰੇਡੀਓ ਤੇ ਗੱਲ ਕਰਨੀ ਜੀ, ਹਾਂ ਕੀ ਕਹਿੰਦੇ ਪੁੰਨ ਦਾਨ ਕਰਨਾ ਜੀ, ਕਹਿੰਦੇ ਰੱਬ ਦਾ ਨਾਮ ਤੇ ਪੁੰਨ ਦਾਨ ਕਰਦੇ ਆ ਜੀ। ਕਰਦੇ ਰਹਿਣਾ ਚਾਹੀਦਾ ਘੁੰਮਣ ਸਾਹਿਬ। ਉਹਨ ਦਾਨ ਭਜਨ ਕਰ ਲੈ ਤੇਰੀ ਇਹ ਉਮਰ ਬੀਤਦੀ ਜਾਂਦੀ। ਬੰਦਾ ਜਿਹੜਾ ਪੁੰਨ ਦਾਨ ਕਰਦਾ ਰਹੇ ਤੇ ਉਹਦੀ ਜ਼ਿੰਦਗੀ ਜਿਹੜੀ ਜੀਵਨ ਆ ਉਹ ਚੰਗਾ ਲੰਘਦਾ, ਤੇ ਜੇ ਪੁੰਨ ਦਾਨ ਨਹੀਂ ਕਰਦਾ ਤੇ ਫਿਰ ਉਹ ਬਾਅਦ ਦੇ ਵਿੱਚ ਆ ਪਛਤਾਉਂਦਾ, ਕਿਉਂਕਿ ਪੁੰਨੀ ਨਾਲ ਜਾਣੇ ਆ ਪਾਪਾ ਨੇ ਤੇ ਮੁੜ ਸਾਨੂੰ ਗਾਂ ਵਧਣ ਦੇਣਾ ਹੀ ਨੀ। ਜੀ ਪੰਗੂ ਸਾਹਿਬ ਕਹਿੰਦੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਡਰਾਈਵਿੰਗ ਕਰਦੇ ਕਰਦੇ ਤੁਹਾਡਾ ਪ੍ਰੋਗਰਾਮ ਨਾਲ ਸੁਣਦੇ ਆ ਜੀ। ਕਹਿੰਦੇ ਜੀ ਮੈਂ ਸਹਿਮਤ ਆ ਤਾਇਆ ਜੀ ਦੇ ਨਾਲ। ਆਇਓ ਪੰਗੂ ਸਾਹਿਬ, ਕਿਹੜੀ ਗੱਲ ਨੂੰ ਸਹਿਮਤ? ਤੁਸੀਂ ਕਹਿੰਦੇ ਸਹਿਮਤ ਆ ਕਿ ਹਰ ਚੈਨਲ ਰੇਡੀਓ ਟੀਵੀ ਤੇ ਇੱਕੋ ਨਿਊਜ਼, ਕਰੋਨਾ ਨੇ ਤਾਂ ਖਬਰਾਂ ਸੁਣਨੀਆਂ ਬੰਦ ਹੀ ਕਰ ਦਿੱਤੀਆਂ ਨੇ। ਕਹਿੰਦੇ ਇੱਕੋ ਗੱਲ ਚੱਲਦੀ ਕਰੋਨਾ ਕਰੋਨਾ। ਆਹੋ ਮੈਂ ਵੀ ਉਹ ਕਹਿੰਦਾ ਵੀ ਇੱਕੋ ਗੱਲ ਚਲਾ ਚਲਾ ਕੇ ਬੰਦੇ ਨਾ ਬਹੁਤੇ ਡਰਾਏ ਆ। ਜਿਹੜਾ ਰੇਡੂਆ ਕਰ ਲਓ, ਜਿਹੜਾ ਟੈਲੀਵਿਜ਼ਨ ਕਰ ਲਓ, ਚੱਲ ਜੀ ਕਰੋਨਾ ਨਾਲ ਇੱਦਾਂ ਮਰ ਗਿਆ, ਕਰੋਨਾ ਨਾਲ ਉਹ ਹੋ ਗਿਆ। ਉਹ ਮਨੋਵਿਗਿਆਨੀ ਕਹਿੰਦੇ ਜੇ ਤੂੰ ਸੋਚੇ ਕਰੋਨਾ ਜਾਣਾ ਤੁਹਾਨੂੰ ਆ ਹੀ ਚ ਮਰਨਾ, ਇਸ ਕਰਕੇ ਮਾਇਲ ਸਮੋ ਕਹਿੰਦਾ ਹੁਣ ਵੀ ਘੱਟ ਦੋ ਘੱਟ ਇੱਕ ਆਪਣਾ ਤੇ ਰੇਡੂਆ ਹੋਵੇ ਜਿਹੜਾ ਕਰੋਨਾ ਦੇ ਗਲਗਲਾਵਾਂ ਲਾਵੇ, ਨਹੀਂ ਤੇ ਜਿਹੜਾ ਮਰਜ਼ੀ ਲਾ ਲਾ ਉਹ ਚਾਹੁੰਦਾ। ਲੋਕ ਵੀ ਜਾਣਨਾ ਚਾਹੁੰਦੇ ਕਰੋਨਾ ਨਾਲ ਕੀ ਹੋ ਜਾਏਗਾ, ਕੀ ਹੋ ਜਾਏਗਾ, ਜਦੋਂ ਹੋ ਗਿਆ ਉਦੋਂ ਹੋ ਹੀ ਜਾਣਾ, ਰੌਲਾ ਪਾਉਣਾ ਕਰੋਨਾ ਕੋਲ ਬਹੁਤਾ ਘੱਟ ਜਾਣਾ। ਦੋ ਚੀਜ਼ਾਂ ਕਰਨ ਵਾਲੀਆਂ, ਦਿਮਾਗ ਖਾ ਮੂੰਹ ਨੱਕ ਨੂੰ ਹੱਥ ਨਾ ਲਾਓ, ਇੱਕ ਸੈਕਿੰਡ ਦੀ ਗੱਲ ਆ ਤਾਂ ਨਾਲ ਸਾਰੀ ਸਾਰੀ ਦਿਹਾੜੀ ਇਸ ਗੱਲ ਨੂੰ ਘੁਮਾਈ ਤੁਰੇ ਆਉਂਦੇ ਆ। ਸਹੀ ਗੱਲ ਆ। ਤੇ ਕਹਿੰਦੇ ਆਪਣੇ ਆਪ ਨੂੰ ਕਹਿੰਦੇ ਹਾਈਜੀਨ ਰੱਖੋ, ਕੁਝ ਨੀ ਹੋਣਾ, ਹੈਲਥੀ ਰਹੋ ਬਸ। ਹਾਜ ਤੇ ਭੰਗੂ ਸਾਹਿਬ ਮੈਂ ਪਾਈ ਜਾਂਦਾ ਵੀ ਨੈਤਿਕ ਕਰੋਨਾ ਕਰੋਨਾ ਕਰਨਾ ਨਾ, ਚੁੱਪ ਕਰਕੇ ਇੱਕੋ ਗੱਲ ਪੱਲੇ ਬੰਨ ਲਓ ਵੀ ਵਧੀਆ ਹੱਥ ਮੂੰਹ ਧੋ ਕੇ ਰੱਖੋ, ਤੇ ਬਹੁਤੇ ਦੁਨੀਆਂ ਦੇ ਵਿੱਚ ਨਾ ਜਾਓ ਭੀੜ ਭੜਕੇ। ਜੀ ਤੇ ਬਾਪ ਪਿਓ ਕਹਿੰਦੇ ਐਛਾ ਕਰੋ ਜ਼ਿੰਦਗੀ ਚ, ਹਾਂ ਖੁਸ਼ ਰਹੋ ਆਬਾਦ ਰਹੋ, ਇਹ ਜ਼ਿੰਦਗੀ ਦਾ ਸਾਰਾ। ਜਸਵੀਰ ਜੀ ਅਸੀਂ ਤਾਂ ਗੀਤ ਨਿਸ਼ਾਨੀ ਯਾਰ ਦੀ ਸੁਣਨਾ ਚਾਹੁੰਦੇ ਨੇ, ਬਹੁਤ ਹੀ ਖੂਬਸੂਰਤ ਗੀਤ, ਮੈਨੂੰ ਵੀ ਬਹੁਤ ਪਸੰਦ ਹੈ। ਭੰਗੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਆ ਭੰਗੂ ਦਲੇਰ ਆ, ਫਿਰ ਭੰਗੜਾ ਪਾਉਣ ਵਾਲੇ ਹੁੰਦੇ ਦਲੇਰ ਆ, ਦਲੇਰਾਂ ਦੇ ਕੰਮ ਇਹਨੇ ਦੁਨੀਆਂ ਦੇ ਵਿੱਚ ਖੜ ਕੇ ਪਾ ਲੈਣਾ, ਉਹਦਾ ਕਮਜ਼ੋਰ ਨੇ ਕਿ ਪਾਉਣਾ। ਸਹੀ ਗੱਲ, ਭੰਗੂ ਬੜਾ ਤਗੜਾ ਬਾਡੀ ਬਿਲਡਰ ਆ, ਕੋਈ ਛੋਟਾ ਮੋਟਾ ਨਹੀਂ। ਫਿਰ ਤਾਂ ਜੀ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਆਪਾਂ ਸੁਣਦੇ ਆ। ਅਗਲਾ ਗੀਤ ਸੁਣਾ ਕਿਹਦਾ ਲੱਗਾ ਸੁਣੋ? ਅਗਲਾ ਗੀਤ ਜਸਪਾਲ ਸਿੰਘ ਜੈਨਪੁਰੀ ਸਾਹਿਬ ਨੇ ਫਰਮਾਇਸ਼ ਕੀਤੀ ਸੀ, ਉਹ ਆਪਾਂ ਸੁਣਦੇ ਆ। ਉਹ ਮਿਲਕੀ ਤੇ ਜੈਨਪੁਰੀ ਦਾ ਲਾ ਗੀਤ ਪੁੱਤ ਜੈਨਪੁਰੀ ਗੀਤ ਸੋਹਣੇ ਸੁਣਦਾ ਆਹ ਪੁਰਾਣਾ ਗੁਰਦਾਸ ਦਿਨ ਅੱਜ ਮੈਂ ਸੁਣਾਉਣਾ, ਪੁਰਾਣਾ ਸੁਣਦੇ ਕਿਹੜਾ ਆ। ਛੱਡਿਆ ਬਹੁਤ ਸੋਹਣਾ ਗੀਤ ਹੈ ਜੇ ਸਾਰੇ ਸੂਰਵੀਰ ਯੋਧਿਆਂ ਦੀ ਗਾਥਾ ਸੁਣਾਈ
ਜੀ ਜੀ ਜੀ
ਲਾਭ ਕਾਕਾ ਹੁਣ ਭੱਟੀ ਦਾ ਗੀਤ ਲਾ ਦੇ ਉਧਰ ਭੱਟੀ ਰਹਿ ਆਪਣੇ ਇਟਲੀ ਚ ਯਾਰਾਂ ਦੋਸਤਾਂ ਨਾਲ ਬੈਠਾ ਤਾਂ ਉਹ ਆਪਣਾ ਗੀਤ ਦੀ ਕਹਿੰਦੇ ਆ ਤੇ ਤੂੰ ਇਹਦੇ ਮੇਰੇ ਮੂੰਹ ਵੱਲ ਵੇਖਣ ਜਾ
ਤੈ ਜੀ ਗੀਤ ਭੱਟੀ ਸਾਹਿਬ ਦਾ ਕਿਹੜਾ ਸੀ
ਬੜਾ ਮੂੰਹ ਤੇਰੇ ਮਲਕੀਤ ਦੇ ਵੀਰੇ ਬੋਲ ਗਿਆ ਉਹ ਮਾਂ ਜੀਏ ਮਾਂ ਦੁਨੀਆ ਵਾਲਿਓ ਉਹ ਦੁਨੀਆ
ਪੈਂਦੀ ਉਹ ਪਾਉਂਦੇ ਸੁੱਕੀ ਥਾਂ ਉਹ ਦੁਨੀਆ ਵਾਲਿਓ ਬੱਚਿਆਂ ਦੀ ਮਾਂ ਮਾਰੇ ਨਾ ਕੋਈ ਉਹ ਸਿਰ ਤੋਂ ਉੱਠਦੀ ਛਾਂ ਉਹ ਦੁਨੀਆ ਵਾਲਿਓ ਓ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ
ਓ ਮਾਂ ਮਾਂ ਦੁਨੀਆ ਵਾਲਿਓ ਵਾਹ 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 ਭਾਟੀ ਸਾਹਿਬ ਤੇ ਖੁਸ਼ ਹੋ ਗਿਆ ਉਹਨੇ ਗੀਤਾਂ ਦੇ ਨਾਲ ਆਨੰਦ ਲੈ ਕੇ ਗੱਲਾਂ ਬਾਤਾਂ ਕਰਕੇ ਲਾਭ ਪੁੱਤਰਾ ਕੇ ਗੀਤ ਬਦਲਾ ਆਪਣੇ ਨੂੰ ਸੁਣਾ ਮੇਰਾ ਬੋਲਦਾ
ਅੱਗੇ ਤਾਂ ਜੀ ਗੀਤ ਸੋਹਣੇ ਸੋਹਣੇ ਹੋਰ ਵੀ ਆਪਾਂ ਸੁਣਾਵਾਂਗੇ ਦੋਸਤਾਂ ਨੂੰ ਗੀਤਾਂ ਦੀਆਂ ਫਰਮਾਇਸ਼ਾਂ ਬਹੁਤ ਸਾਰੀਆਂ ਪਈਆਂ ਹੋਈਆਂ ਨੇ ਹਲੇ ਵੀ ਤੇ ਅਗਲੀ ਜਿਹੜੀ ਫਰਮਾਇਸ਼ ਆ ਉਹ ਆਪਾਂ ਨੂੰ ਸ਼ਿਵ ਜਨਾਗਲ ਸਾਹਿਬ ਨੇ ਕੀਤੀ ਸੀ ਸੰਤ ਰਾਮ ਉਦਾਸੀ ਜੀ ਦਾ ਜੱਟ ਤੇ ਸਿਰੀ ਦਾ ਹਾਲ ਬਹੁਤ ਸੋਹਣੀ ਕਵਿਤਾ ਉਹ ਕਵਿਤਾ ਆਪਾਂ ਸਰੋਤਿਆਂ ਨੂੰ ਸੁਣਾਉਣੀ ਹੈ ਅੱਜ ਡਾਕਟਰ ਵਿਕਾਸ ਗੁਪਤਾ ਜੀ ਨੂੰ ਵੀ ਆਪਾਂ ਤਾਜੀ ਪ੍ਰੋਗਰਾਮ ਦੇ ਵਿੱਚ ਲਵਾਂਗੇ
ਆ ਨਹੀਂ ਡਾਕਟਰ ਨੂੰ ਵੀ ਲਓ ਡਾਕਟਰ ਸਾਹਿਬ ਤੋਂ ਮੈਂ ਕੋਈ ਜਾਣਕਾਰੀਆਂ ਲਵਾਂਗੇ ਸੁਣਾ ਪਹਿਲਾਂ ਸੰਤ ਰਾਮ ਜੀ ਉਦਾਸੀ ਜੀ ਦੀ ਕਵਿਤਾ
ਗਲ ਲੱਗ ਕੇ ਸਿਰੀ ਦੇ ਜੱਟ ਰੋਵੇ ਗਲ ਲੱਗ ਕੇ ਸਿਰੀ ਦੇ ਜੱਟ ਰੋਵੇ ਬੋਲਾ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਲਿਆ ਤੰਗਲੀ ਸਾਡੇ ਪਿੜ ਵਿੱਚ ਤੇਰੇ ਗਲ ਚੀਥੜੇ ਸਾਡੇ ਪਿੜ ਵਿੱਚ ਸਾਡੇ ਪਿੜ ਵਿੱਚ ਤੇਰੇ ਗਲ ਚੀਥੜੇ ਨੀ ਮੇਰੀਏ ਜਵਾਨ ਕਣਕੇ ਕੱਲ ਸ਼ਾਹਾਂ ਦੇ ਗੁਦਾਮਾਂ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ ਤੂੰ ਵੀ ਬਣ ਗਿਆ ਗਮਾਂ ਦਾ ਗੁਮੰਤਰੀ ਤੂੰ ਵੀ ਬਣ ਗਿਆ ਗਮਾਂ ਦਾ ਗੁਮੰਤਰੀ ਓ ਮੇਰੇ ਬੇਜ਼ੁਬਾਨ ਟੱਗਿਆ ਗਲ ਲੱਗ ਕੇ ਗਲ ਲੱਗ ਕੇ ਸਿਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਓ ਸਾਡਾ ਕੁੱਟੀ ਕੁੱਟੀ ਖੂਨ ਤੇਲ ਪੀ ਗਿਆ ਤੇ ਖਾਦ ਖਾ ਗਈ ਹੱਡ ਖਾਰ ਕੇ ਬੋਲੇ ਬੀਜ ਦੀ ਤਕਾਵੀ ਬਹੀ ਅੰਦਰੋਂ ਬਈ ਬੋਲ ਨੂੰ ਕੰਘੂਰਾ ਮਾਰ ਕੇ ਸਾਨੂੰ ਬਿਜਲੀ ਚੰਝੋੜਾ ਇਹਨਾਂ ਮਾਰਿਆ ਸਾਨੂੰ ਬਿਜਲੀ ਚੰਝੋੜਾ ਇਹਨਾਂ ਮਾਰਿਆ ਕੇ ਸਦਰਾਂ ਨੂੰ ਲਾਂਬੂ ਲੱਗਿਆ ਲਿਆ ਤੰਗਲੀ ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਲਿਆ ਤੰਗਲੀ ਧੀਏ ਕਿਹੜੇ ਨੀ ਪੜੋਲੇ ਵਿੱਚ ਡਕਲਾ ਧੀਏ ਕਿਹੜੇ ਨੀ ਧੀਏ ਕਿਹੜੇ ਨੀ ਪੜੋਲੇ ਵਿੱਚ ਡਕਲਾ ਮੈਂ ਤੇਰੀਆਂ ਜਵਾਨ ਸਦਰਾਂ ਵੱਢ ਖਾਣੀਆਂ ਸੱਸਾਂ ਦਾ ਰੂਪ ਤਾਰਿਆ ਹੈ ਸਾਡੀਆਂ ਸਮਾਜੀ ਕਦਰਾਂ ਧੀਏ ਕਿਹੜੇ ਮੈਂ ਨਜੂਮੀਆਂ ਨੂੰ ਪੁੱਛ ਲਾਂ ਧੀਏ ਕਿਹੜੇ ਮੈਂ ਨਜੂਮੀਆਂ ਨੂੰ ਪੁੱਛ ਲਾਂ ਕਿਉਂ ਚੰਨ ਨੂੰ ਸਰਾਪ ਲੱਗਿਆ ਲਿਆ ਤੰਗਲੀ ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਲਿਆ ਤੰਗਲੀ ਓ ਸੁੱਕੇ ਜਾਣਨਾ ਬੋਲਾਂ ਦਾ ਮਾਰ ਮਗਰਾ ਬਈ ਸੁੱਕੇ ਜਾਣਨਾ ਸੁੱਕੇ ਜਾਣਨਾ ਬੋਲਾਂ ਦਾ ਮਾਰ ਮਗਰਾ ਜੋ ਮਾਰਦੇ ਨੇ ਜਾਂਦੇ ਚਾਂਗਰਾ ਅੱਜ ਚੱਖੜਾਂ ਨੇ ਤੂੜੀ ਨੂੰ ਬਖੇਰਿਆ ਹੈ ਖੇਤਾਂ ਚ ਬਰੂਦ ਵਾਂਗਰਾ ਹੁਣ ਕਾਮਿਆਂ ਦੇ ਹੱਥਾਂ ਨੇ ਹੀ ਚੋਵਣਾ ਬਈ ਹੁਣ ਕਾਮਿਆਂ ਦੇ ਹੱਥਾਂ ਨੇ ਹੀ ਚੋਵਣਾ ਜੋ ਮਿਹਨਤਾਂ ਨੂੰ ਮਾਖੋ ਲੱਗਿਆ ਲਿਆ ਤੰਗਲੀ ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਲਿਆ ਤੰਗਲੀ
ਵਾਹ 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 ਲਿਆ ਤੰਗਲੀ ਪੁੱਤ ਜੱਗਿਆ ਤੇ ਬਹੁਤ ਹੀ ਸੋਹਣਾ ਗੀਤ ਆਪਾਂ ਸੁਣ ਬੈਠੇ ਆ ਲਗਦਾ ਜੀ ਅੱਗੇ ਆਪਾਂ ਡਾਕਟਰ ਵਿਕਾਸ ਗੁਪਤਾ ਜੀ ਦੇ ਨਾਲ ਗੱਲਬਾਤ ਅੱਜ ਆਪਾਂ ਕਰਨੀ ਹੈ ਖਾਸ ਤੌਰ ਤੇ ਐਲਰਜੀ ਦੇ ਨਾਲ ਰਿਲੇਟਡ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਐਲਰਜੀ ਹੁੰਦੀ ਬਹੁਤ ਹੈ ਪਰ ਉਸ ਤੋਂ ਪਹਿਲਾਂ ਰਮਨ ਭਾਜੀ ਵੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਓ ਬਾਲਾ ਰਮਨ ਰਮਨ ਸਿਆ ਸੈਣੀ ਸਾਹਿਬ ਜੀ 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 ਉਹ ਬਲਿਓ ਸੈਣੀ ਸਾਹਿਬ ਜੀ ਸਦਕੇ ਧੰਨ ਪਾਕ ਜੀ ਆ ਗਏ ਤੁਸਾਂ ਤੇ ਤੁਹਾਡਾ ਜੀਆਂ ਨੂੰ ਖੈਰ ਮਖਦਮ ਅਸੀਂ ਕਰਦੇ ਹਾਂ ਜੀ ਆਜੋ ਲੰਘਿਓ ਰੇਡੀਓ ਤੇ ਕਹਿੰਦੇ ਜੀ ਹਰਮ ਰੇਡੀਓ ਤੇ ਆਨੰਦ ਮਾਣਦੇ ਹਾਂ ਜੀ ਅੱਜ ਘਰੇ ਬੈਠੇ ਆ ਦਿਨ ਅੱਜ ਛੁੱਟੀ ਆ ਉਹ ਛੁੱਟੀਆਂ ਤੇ ਕੋਰੋਨਾ ਜਿਹਾ ਨੇ ਉਦਾਂ ਹੀ ਕਰ ਦਿੱਤੀਆਂ ਬੇਮਤਲਬ ਤੋਂ ਛੁੱਟੀਆਂ ਹੋ ਗਈਆਂ ਮਤਲਬ ਜਿਹੜੀਆਂ ਨਹੀਂ ਵੀ ਚਾਹੀਦੀਆਂ ਸੀ ਉਹ ਵੀ ਹੋ ਗਈਆਂ ਤੇ ਸ਼ੀਸ਼ਾ ਯਾਰ ਦਾ ਸੁਰਜੀਤ ਬਿੰਦ ਰੱਖੀ ਦਾ ਗੀਤ ਉਹ ਸੁਣਨਾ ਚਾਹੁੰਦੇ ਨੇ ਆਹ ਲਾਈ ਬਾਈ ਜਿਹੜਾ ਤਾਂ ਜੀ ਅੱਜ ਆਪਾਂ ਲਾਗੇ ਗੀਤ ਲਾਵਾਂਗੇ ਨਹੀਂ ਤੇ ਕੱਲ ਨੂੰ ਸਵੇਰੇ ਸਟਾਰਟਿੰਗ ਦੇ ਵਿੱਚ ਆਪਾਂ ਗੀਤ ਸੁਣਾਵਾਂਗੇ ਜਿੰਨੇ ਸਾਡੇ ਸਰੋਤਿਆਂ ਦੇ ਰਹਿੰਦੇ ਨੇ ਤੇ ਅੱਗੇ ਤਾਇਆ ਜੀ ਹਰਜਿੰਦਰ ਸਿੰਘ ਘੁੰਮਣ ਸਾਹਿਬ ਕਹਿੰਦੇ ਨੇ ਕਹਿੰਦੇ ਤਾਇਆ ਜੀ ਬਿਲਕੁਲ ਮੈਂ ਗੱਲ ਨਾਲ ਸਹਿਮਤ ਆ ਕਿ ਡਰਨਾ ਨਹੀਂ ਚਾਹੀਦਾ ਹਰੀ ਸਿੰਘ ਨਲਵੇ ਦਾ ਅੱਜ ਤੱਕ ਨਾਂ ਚੱਲਦਾ ਹੈ ਆਹ ਡਰਦੇ ਨੀ ਕੋਈ ਵੀ ਨੀ ਪੰਜਾਬੀ ਡਰਦੇ ਕਿਤੇ ਆ ਡਰਨਾ ਚਾਹੀਦਾ ਵੀ ਨਹੀਂ ਤੇ ਤਾਇਆ ਜੀ ਮਲਕੀਤ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਜੇ ਸਵਾਸਾਂ ਦੀ ਬੜੀ ਲੰਬੀ ਪੂੰਜੀ ਹੈ ਉਹਨੇ ਇਹਨੂੰ ਕੀ ਹੋਣਾ ਇਹ ਉਦਾਂ ਸਭ ਤੋਂ ਮਗਰੋਂ ਹੀ ਜਾਣਾ ਤੇ ਬਾਕੀ ਤਾਇਆ ਜੀ ਨੇ ਪੋਤਰੇ ਦਾ ਵਿਆਹ ਵੇਖਣਾ ਮਲਕੀਤ ਨੂੰ ਸੁਣਵਾਲਾ ਬਣਾਉਣਾ ਆਹੋ ਮਲਕੀਤ ਨੂੰ ਬਾਅਦ ਚ ਚਾਕੇ ਜਿਹੜਾ ਪੈਣਾ ਜਦੋਂ ਸੁਣਵਾਲਾ ਪਾਉਣਾ ਯਾਦ ਹੋਵੇ ਵੀ ਬਹੁਤ ਇਹਨੇ ਜਵਾਨ ਰਹਿਣਾ ਤੇ ਬਾਅਦ ਲਾਠੀ ਲੈ ਕੇ ਜਾਊਗਾ ਕਹਿੰਦਾ ਸੁਣਵਾਲਾ ਕਿਤੇ ਪੂਰਾ ਇਹਨਾਂ ਹੋ ਜਾ ਪਹਿਲਾਂ ਪਹਿਲਾਂ ਵਿਆਹ ਕਰ ਦੀਏ ਬਹੁਤ ਬਹੁਤ ਸ਼ੁਕਰੀਆ ਜੀ ਆ ਸ਼ੁਕਰੀਆ ਤੇ ਫਿਰ ਹੈ ਹੀ ਆ ਤੇ ਬਹੁਤ ਚੰਗਾ ਸਰੋਤਿਆਂ ਨੇ ਜਿਹੜੇ ਰਫਾਂ ਦਿੱਤੇ ਆ ਲੈ ਲਓ ਜੀ ਤਾਇਆ ਜੀ ਫਿਰ ਆਪਾਂ ਗੱਲਾਂ ਬਾਤਾਂ ਡਾਕਟਰ ਸਾਹਿਬ ਨਾਲ ਵੀ ਕਰਨੀਆਂ ਨੇ ਉਹ ਗੱਲ ਇਹ ਆ ਬਈ ਜਿਹੜਾ ਤੂੰ ਕਿਹਾ ਵੀ ਹਾਂ ਗੱਲ ਕਰਨੀ ਆ ਡਾਕਟਰ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਨੀ ਜ਼ਰੂਰ ਲਓ ਜੀ ਪਿਆਰੇ ਇਸ ਵੇਲੇ ਤੁਸੀਂ ਦੱਸ ਦਈਏ ਕਿ ਰੇਡੀਓ ਸਾਡੇ ਨਾਲ ਜੁੜੇ ਹੋਏ ਹੋ ਤੇ ਥੋੜਾ ਜਿਹਾ ਮੌਸਮ ਦੀ ਗੱਲ ਆਪਾਂ ਕਰਦੇ ਹਾਂ ਕਿ ਆਹ ਦਿਨਾਂ ਦੇ ਵਿੱਚ ਨਾ ਮੌਸਮ ਬਦਲਦਾ ਬਹੁਤ ਜ਼ਿਆਦਾ ਤਾਇਆ ਜੀ ਆਪਾਂ ਜਾਣਦੇ ਹਾਂ ਉਹ ਮੌਸਮ ਜਿਹੜਾ ਨਾ ਰੋਤੀ ਸੀ ਆ ਸਿਆਲਾਂ ਤੋਂ ਗਰਮੀਆਂ ਨੂੰ ਚਾਹੇ ਆਸਟ੍ਰੇਲੀਆ ਚ ਉਧਰ ਗਰਮੀਆਂ ਤੋਂ ਸਿਆਲ ਆ ਗਿਆ ਆਪਣੇ ਸਿਆਲਾਂ ਤੋਂ ਗਰਮੀ ਆ ਗਈਆਂ ਕਿਸੇ ਮੁਲਕ ਚ ਕੁਛ ਕਿਸੇ ਮੁਲਕ ਚ ਕੁਛ ਕਹਿਣ ਦਾ ਭਾਵ ਆ ਵੀ ਟਾਈਮ ਤੇ ਬਦਲਦਾ ਹੀ ਜਾਂਦਾ ਤਾਇਆ ਜੀ ਟਾਈਮ ਬਦਲਦਾ ਜਾਂਦਾ ਤੇ ਮੌਸਮ ਬਦਲਦੇ ਨਾਲ ਬਹੁਤ ਸਾਰੇ ਐਸੇ ਇਨਸਾਨ ਹੈਗੇ ਨੇ ਜਿਹੜੇ ਬੜੇ ਸੈਂਸਿਟਿਵ ਹੁੰਦੇ ਨੇ ਜਦੋਂ ਹੀ ਮੌਸਮ ਬਦਲਦਾ ਤੇ ਉਹਨਾਂ ਨੂੰ ਐਲਰਜੀ ਹੋ ਜਾਂਦੀ ਆ ਕਿਸੇ ਨੂੰ ਛਿੱਕਾਂ ਹੋ ਜਾਂਦੀਆਂ ਕਿਸੇ ਦੇ ਸਕਿਨ ਤੇ ਪ੍ਰੋਬਲਮ ਹੋ ਜਾਂਦੀ ਆ ਕਈਆਂ ਦਾ ਕੁਝ ਹੋ ਜਾਂਦਾ ਇਹ ਐਲਰਜੀ ਜਿਹੜੀ ਆ ਉਹ ਮੌਸਮ ਦੇ ਨਾਲ ਕਿੰਨੀ ਕੁ ਅਸਰ ਪਾਉਂਦੀ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜਾਂ ਹੋਰ ਇਹਨਾਂ ਦਿਨਾਂ ਦੇ ਵਿੱਚ ਮੌਸਮ ਦੇ ਨਾਲ ਕੀ ਸਮੱਸਿਆਵਾਂ ਆਉਂਦੀਆਂ ਨੇ ਆਪਾਂ ਡਾਕਟਰ ਵਿਕਾਸ ਗੁਪਤਾ ਜੀ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦਾ 19 ਸਾਲ ਦਾ ਤਜਰਬਾ ਖਾਸ ਐਲਰਜੀ ਤੇ ਐਕਸਪਰਟ ਨੇ ਉਹਨਾਂ ਨੇ ਇਹ ਪੂਰੀ ਡਿਟੇਲ ਉਹਨਾਂ ਤੋਂ ਹੈ ਆ ਉਹਦੀ ਖੋਜਬੀਨ ਲਗਾਤਾਰ ਕਰਦੇ ਰਹਿੰਦੇ ਨੇ ਕਿ ਕਿਸ ਸਮੇਂ ਉੱਤੇ ਕਿਹੜੀ ਕਿਹੜੀ ਚੀਜ਼ ਸਮੱਸਿਆਵਾਂ ਬੰਦੇ ਨੂੰ ਸਿਹਤ ਨੂੰ ਲੈ ਕੇ ਆਉਂਦੀਆਂ ਨੇ ਮਲੇਰਕੋਟਲਾ ਤੋਂ ਖਾਸ ਜੁੜੇ ਹੋਏ ਨੇ ਆਪਣੇ ਨਾਲ ਆਪਾਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਤਾਇਆ ਜੀ ਇਸ ਖਾਸ ਵਿਸ਼ੇ ਦੇ ਉੱਤੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ
ਥੈਂਕ ਯੂ ਵੈਰੀ ਮਚ ਮਨਦੀਪ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਮੇਰੀ
ਜੀ ਸਤਿ ਸ੍ਰੀ ਅਕਾਲ ਜੀ ਤੇ ਡਾਕਟਰ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਜਦੋਂ ਮੌਸਮ ਬਦਲਦਾ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਖਾਸ ਤੌਰ ਤੇ ਦੇਖਣ ਨੂੰ ਮਿਲਦੀਆਂ ਨੇ
ਮਨਦੀਪ ਜੀ ਐਲਰਜੀ ਜੀ ਬਹੁਤ ਕਾਮਨ ਨੇ ਬਦਲਦੀ ਮੌਸਮ ਦੇ ਵਿੱਚ ਜ਼ਿਆਦਾਤਰ ਐਲਰਜੀ ਤੋਂ ਹੀ ਲੋਕ ਪਰੇਸ਼ਾਨ ਹੁੰਦੇ ਨੇ ਇਹ ਐਲਰਜੀ ਦੇ ਬਾਰੇ ਆਪਾਂ ਪਹਿਲਾਂ ਵੀ ਤੁਹਾਡੇ ਰੇਡੀਓ ਤੇ ਤੁਹਾਡੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਗੱਲ ਕਰ ਚੁੱਕੇ ਹਾਂ ਤੇ ਅੱਜ ਫੇਰ ਆਪਾਂ ਮੈਂ ਤੁਹਾਨੂੰ ਤੁਸੀਂ ਮੈਨੂੰ ਬਦਲਦੀ ਮੌਸਮ ਦਾ ਪੁੱਛਿਆ ਤਾਂ ਮੈਂ ਫੇਰ ਐਲਰਜੀ ਦੀ ਗੱਲ ਕਰ ਰਿਹਾ ਉਹਦਾ ਕਾਰਨ ਇਹ ਹੈ ਵੀ ਪਤਾ ਨੀ ਅੱਜ ਕੱਲ ਮਰੀਜ਼ ਹੀ ਐਲਰਜੀ ਦਾ ਬਹੁਤ ਜ਼ਿਆਦਾ ਵੱਧ ਗਿਆ ਹੈ ਐਲਰਜੀ ਲੋਕਾਂ ਨੂੰ ਬਹੁਤ ਹੋਣ ਲੱਗ ਗਈਆਂ ਲੋਕਾਂ ਦਾ ਇਮਿਊਨ ਸਿਸਟਮ ਬਹੁਤ ਡਾਊਨ ਹੋ ਗਿਆ ਸੈਂਸਿਟੀਵਿਟੀ ਬਹੁਤ ਵੱਧ ਗਈ ਤਾਂ ਇਸ ਕਰਕੇ ਲੋਕ ਐਲਰਜੀ ਦੇ ਪੇਸ਼ੈਂਟ ਹੀ ਬਹੁਤ ਜ਼ਿਆਦਾ ਹੋ ਗਏ ਮੈਂ ਹੁਣ ਵੀ ਕਲੀਨਿਕ ਤੋਂ ਲਾਕਡਾਊਨ ਦੇ ਵਿੱਚ ਅੱਜ ਕੱਲ ਲਾਕਡਾਊਨ ਚੱਲ ਰਿਹਾ ਤਾਂ ਸਾਡੀ ਕਲੀਨਿਕ ਦੀ ਟਾਈਮਿੰਗ ਬਦਲੀਆਂ ਹੋਈਆਂ ਨੇ ਤਾਂ ਮੈਂ ਸਵੇਰੇ ਮਾਰਨਿੰਗ ਅਰਲੀ ਮਾਰਨਿੰਗ 6:30 ਤੋਂ ਲੈ ਕੇ 10-11 ਵਜੇ ਤੱਕ ਓਪੀਡੀ ਕਰਕੇ ਆਉਂਦਾ ਤੇ ਬਾਕੀ ਸਾਰਾ ਦਿਨ ਬੰਦ ਰੱਖਦੇ ਆ ਕਲੀਨਿਕ ਤਾਂ ਉਹ ਹੁਣ ਤੁਸੀਂ ਦੇਖੋ ਵੀ ਇੰਨੇ ਥੋੜੇ ਟਾਈਮ ਦੇ ਵਿੱਚ ਜਿੰਨੇ ਮਰੀਜ਼ ਦੇਖੇ ਜਾਂਦੇ ਨੇ ਉਹਦੇ ਵਿੱਚ ਵੀ ਅੱਧੇ ਨਾਲੋਂ ਜ਼ਿਆਦਾ ਤਾਂ ਐਲਰਜੀ ਦੇ ਹੁੰਦੇ ਨੇ
ਜੀ
ਕੀ ਵੱਡੇ ਤੇ ਕੀ ਛੋਟੇ ਕੀ 4 ਸਾਲ ਦੀ ਉਮਰ ਦਾ ਬੱਚਾ ਤੇ ਕੀ 12 ਸਾਲ ਦੀ ਉਮਰ ਦਾ ਬੱਚਾ ਤੇ ਕੀ 50 ਸਾਲ ਦਾ ਬੰਦਾ ਸਾਰੇ ਐਲਰਜੀਆਂ ਤੋਂ ਹੀ ਗ੍ਰਸਤ ਨੇ ਲੋਕ ਅੱਜ ਕੱਲ ਬਹੁਤ ਜ਼ਿਆਦਾ ਤੇ ਐਲਰਜੀਆਂ ਦੇ ਰੂਪ ਕਈ ਤਰ੍ਹਾਂ ਦੇ ਨੇ ਕਈ ਤਰ੍ਹਾਂ ਦੀਆਂ ਤਕਲੀਫਾਂ ਨੇ ਉਹਦੀਆਂ ਤੇ ਕੋਈ ਥੋੜਾ ਤੇ ਕੋਈ ਬਹੁਤ ਜ਼ਿਆਦਾ ਦੁਖੀ ਹੈ ਇਹਨਾਂ ਚੀਜ਼ਾਂ ਤੋਂ ਤਾਂ ਐਲਰਜੀ ਮਤਲਬ ਜਿਹੜੀਆਂ ਹੈ ਉਹ ਬਹੁਤ ਜ਼ਿਆਦਾ ਇਸ ਮੌਸਮ ਦੇ ਵਿੱਚ ਪ੍ਰੋਬਲਮ ਦਿੰਦੀਆਂ ਨੇ ਤੇ ਕੁਛ ਪੇਟ ਦੀਆਂ ਵੀ ਪ੍ਰੋਬਲਮਸ ਬਹੁਤ ਜ਼ਿਆਦਾ ਆਉਂਦੀਆਂ ਨੇ। ਦੇਖਿਆ ਗਿਆ ਕਿ ਚੇਂਜਿੰਗ ਵੈਦਰ ਦੇ ਵਿੱਚ ਵੀ ਪੇਟ ਦੇ ਰਿਲੇਟਿਡ ਲਿਵਰ ਦੇ ਸੰਬੰਧਿਤ ਵੀ ਪ੍ਰੋਬਲਮਸ ਕਾਫੀ ਇਹਨਾਂ ਦਿਨਾਂ ਦੇ ਵਿੱਚ ਆਉਂਦੀਆਂ ਦੇਖਿਆ ਜਾਂਦੀਆਂ ਨੇ
ਜੀ। ਅੱਛਾ, ਜਿਹੜੀ ਅਲਰਜੀਜ ਨੇ ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ, ਜ਼ਿਆਦਾਤਰ ਅਲਰਜੀ ਦੇ ਪੇਸ਼ੈਂਟ ਆਉਂਦੇ ਨੇ ਇਹਨਾਂ ਦਿਨਾਂ ਚ, ਇਹ ਸਾਰੇ ਮੌਸਮ ਦੀ ਅਲਰਜੀ ਦੇ ਨਾਲ ਹੀ ਜੁੜੇ ਨੇ ਕਿਉਂਕਿ ਮੌਸਮ ਬਦਲਦਾ ਆ ਰਿਹਾ, ਤੇ ਉਸ ਦੇ ਮੌਸਮ ਦੀ ਅਲਰਜੀ ਦੇ ਵਿੱਚ ਕਿਹੜੇ ਕਿਹੜੇ ਲੱਛਣ ਹੁੰਦੇ ਨੇ? ਹਰ ਤਰ੍ਹਾਂ ਦੀ ਅਲਰਜੀ ਮੌਸਮ ਦੇ ਨਾਲ ਨਾ, ਜਾਂ ਕੁਝ ਖਾਸ ਤਰ੍ਹਾਂ ਦੀ ਅਲਰਜੀ ਜਿਹੜੀ ਆ ਲੱਛਣ ਪੈਦਾ ਕਰਦੀ ਮੌਸਮ ਬਦਲਣ ਦੇ ਨਾਲ?
ਅੱਗੇ ਤਾਂ ਕੋਈ ਕਿਸੇ, ਅੱਗੇ ਤਾਂ ਜੇ ਆਪਾਂ 15-20 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਤਾਂ ਐਲਰਜੀਜ ਦੇ ਪੇਸ਼ੈਂਟ ਅੱਜ ਦੇ ਕੰਪੈਰੇਟਿਵਲੀ ਮੈਂ ਜੇ ਕਹਾਂ 25% ਹੋਣਗੇ ਮੁਸ਼ਕਿਲ ਤੇ
ਜੀ।
ਤੇ ਉਹ 25% ਜਿਹੜੇ ਪੇਸ਼ੈਂਟ ਹੁੰਦੇ ਸੀ ਅੱਗੇ, ਉਹਨਾਂ ਦਾ ਖਾਸ ਹੀ ਹੁੰਦਾ ਸੀਗਾ ਬਸ ਵੀ ਆਹ ਵਾਲੀ ਬਦਲਦੀ ਰੁੱਤ ਵਿੱਚ ਪਤਝੜ ਦੀ ਮੌਸਮ ਦੇ ਵਿੱਚ ਜਿਹਨੂੰ ਆਟਮ ਦਾ ਆਪਾਂ ਕਹਿ ਦਿੰਦੇ ਹਾਂ ਸੀਜ਼ਨ ਹੈ ਤੇ, ਹੈ ਨਾ ਜੀ, ਸਪਰਿੰਗ ਸੀਜ਼ਨ ਹੈ, ਆਟਮ ਸੀਜ਼ਨ ਹੈ, ਦੋ ਤਰ੍ਹਾਂ ਦੀ ਚੇਂਜਿੰਗ ਵੈਦਰ ਆਉਂਦੀਆਂ ਨੇ ਤੇ ਉਹਦੇ ਵਿੱਚ ਖਾਸ ਤਰ੍ਹਾਂ ਦੇ ਸਿੰਪਟਮ ਹੁੰਦੇ ਸੀ ਅੱਗੇ ਤਾਂ
ਜੀ।
ਤਾਂ ਹੁਣ ਪਰ ਜੋ ਇਸ ਟਾਈਮ ਹਾਲਾਤ ਨੇ ਉਹਦੇ ਵਿੱਚ ਇਹ ਹੈ ਵੀ ਐਲਰਜੀ ਜੇ ਬੰਦਾ ਹੈਗਾ ਤਾਂ ਉਹਨੂੰ ਕਿਸੇ ਵੀ ਕਿਸਮ ਦੇ ਸਿੰਪਟਮਸ ਆ ਸਕਦੇ ਨੇ, ਚਾਹੇ ਉਹ ਸਕਿਨ ਦੇ ਆ ਜਾਣ, ਚਾਹੇ ਉਹ ਛਿੱਕਾਂ ਨੱਕ ਜੁਕਾਮ ਦਾ ਆ ਜਾਵੇ ਕੋਈ ਸਿੰਪਟਮਸ, ਚਾਹੇ ਉਹ ਕੋਈ ਸਾਰੀ ਚਮੜੀ ਦੇ ਉੱਤੇ ਕੋਈ ਪ੍ਰੋਬਲਮ ਹੈ, ਚਾਹੇ ਉਹ ਗੇਹੂੰ ਦੀ ਐਲਰਜੀ, ਤਾਂ ਚਲੋ ਸਾਰੀ ਉਮਰ ਹੀ ਸਾਰੀ ਸਾਰਾ ਸਾਲ ਹੀ ਚੱਲਦੀ ਹੈ, ਤੇ ਖਾਣ ਪੀਣ ਦੀ ਐਲਰਜੀਆਂ ਜਿਹੜਾ ਉਹ ਤਾਂ ਸਾਰਾ ਸਾਲ ਹੀ ਚੱਲਦੀਆਂ ਨੇ। ਪਰ ਹੁਣ ਮਤਲਬ ਕਿ ਮੌਸਮ ਦੇ ਨਾਲ ਸੰਬੰਧਿਤ ਤਾਂ ਇਹ ਹੈ ਵੀ ਜਿਹੜਾ ਬੰਦਾ ਐਲਰਜੀਕ ਹੈ ਉਹਨੂੰ ਜਿਸ ਤਰ੍ਹਾਂ ਦੇ ਉਹਨੂੰ ਸਿੰਪਟਮਸ ਨੇ ਉਹ ਉਹਦੇ ਚ ਬਹੁਤ ਜ਼ਿਆਦਾ ਐਗਰੇਵੇਟ ਕਰ ਜਾਂਦੇ ਨੇ। ਜਿਵੇਂ ਹੁਣ ਅੱਜ ਕੱਲ ਆਪਣੇ ਇੰਡੀਆ ਦੇ ਵਿੱਚ ਅਪ੍ਰੈਲ ਦੀ ਰੁੱਤ ਹੈ, ਇਹ ਪਤਝੜ ਦਾ ਮੌਸਮ ਹੈ ਤੇ ਇਹਦੇ ਵਿੱਚ ਇਸ ਸੀਜ਼ਨ ਦੇ ਵਿੱਚ ਡਰਾਈ ਹੋ ਜਾਂਦਾ, ਸਕਿਨ ਖੁਸ਼ਕ ਹੋ ਜਾਂਦੀ ਹੈ, ਮੌਸਮ ਵੀ ਡਰਾਈ ਹੁੰਦਾ ਤੇ ਸਕਿਨ ਵੀ ਖੁਸ਼ਕ ਹੋ ਜਾਂਦੀ ਹੈ ਇਹਦੇ ਵਿੱਚ, ਤਾਂ ਸਾਡੇ ਕੋਲ ਦੇਖਿਆ ਜਾਂਦਾ ਐਗਜ਼ੀਮਾ ਦੇ ਪੇਸ਼ੈਂਟ ਬਹੁਤ ਆਉਂਦੇ ਨੇ ਅੱਜ ਕੱਲ
ਜੀ।
ਐਗਜ਼ੀਮਾ ਦੇ ਵਿੱਚ ਕੀ ਹੁੰਦਾ ਕਿ ਐਗਜ਼ੀਮਾ ਵੀ ਦੋ ਤਰ੍ਹਾਂ ਦਾ ਹੁੰਦਾ, ਡਰਾਈ ਤੇ ਵੈਟ ਹੁੰਦਾ, ਖੁਸ਼ਕ ਹੁੰਦਾ ਐਗਜ਼ੀਮਾ ਤੇ ਇੱਕ ਗਿੱਲਾ ਐਗਜ਼ੀਮਾ ਹੁੰਦਾ ਤੇ ਅੱਜ ਕੱਲ ਖੁਸ਼ਕ ਐਗਜ਼ੀਮਾ ਜ਼ਿਆਦਾਤਰ ਦੇਖਿਆ ਜਾ ਰਿਹਾ
ਜੀ। ਬੇਸਿਕਲੀ ਹੈ ਕਿ ਐਗਜ਼ੀਮਾ ਜਿਹੜੀ ਸਮੱਸਿਆ,
ਐਗਜ਼ੀਮਾ ਬੇਸਿਕਲੀ ਸਕਿਨ ਦੀ ਹੀ ਇੱਕ ਡਿਜ਼ੀਜ਼ ਹੈਗੀ ਹੈ, ਤਾਂ ਇਹ ਹੁੰਦੀ ਐਲਰਜੀ ਦੀ ਵਜ੍ਹਾ ਨਾਲ ਹੀ ਹੈ ਤੇ ਇਹਦੇ ਪਿੱਛੇ ਕਾਰਨ ਜਿਹੜਾ ਹੈਗਾ ਉਹ ਐਲਰਜੀ ਹੀ ਹੈ। ਉਹ ਐਲਰਜੀ ਜਿਹੜੀ ਹੈ ਕਿਸੇ ਵੀ ਚੀਜ਼ ਤੋਂ ਹੋ ਸਕਦੀ, ਖਾਣ ਪੀਣ ਵਾਲੀ ਚੀਜ਼ ਤੋਂ ਵੀ ਹੋ ਸਕਦੀ, ਜ਼ਿਆਦਾਤਰ ਇਹ ਮੌਸਮ ਦੇ ਨਾਲ ਸੰਬੰਧਿਤ ਹੁੰਦੀ ਹੈ ਤੇ ਜਿਵੇਂ ਅੱਜ ਕੱਲ ਦੇ ਖੁਸ਼ਕ ਮੌਸਮ ਦੇ ਵਿੱਚ ਐਗਜ਼ੀਮਾ ਵੱਧ ਜਾਂਦਾ ਜ਼ਿਆਦਾ, ਤਾਂ ਇਸ ਐਗਜ਼ੀਮਾ ਦੇ ਨਾਲ ਸਕਿਨ ਦੇ ਉੱਤੇ ਖਾਰਿਸ਼ ਹੁੰਦੀ ਹੈ ਬਹੁਤ ਜ਼ਿਆਦਾ, ਔਰ ਦੇਖਿਆ ਜਾਂਦਾ ਕਿ ਸਕਿਨ ਝੜਨ ਵੀ ਲੱਗ ਜਾਂਦੀ ਹੈ ਇਹਦੇ ਉੱਤੇ, ਬੁਰ ਜਿਹਾ ਵੀ ਚਮੜੀ ਦੇ ਉੱਤੇ ਆਉਣ ਲੱਗ ਜਾਂਦਾ, ਚਿੱਟਾ ਚਿੱਟਾ ਬੁਰ ਆਉਣ ਲੱਗ ਜਾਂਦਾ, ਕਈਆਂ ਦੇ ਉਹ ਜਿਹੜਾ ਬੁਰ ਹੈ ਉਹ ਚਮੜੀ ਜਿਹੜੀ ਹੈ ਸਖਤ ਹੋ ਜਾਂਦੀ ਹੈ, ਸਟਿਫ ਹੋ ਜਾਂਦੀ ਹੈ, ਲੈਦਰੀ ਸਕਿਨ ਹੋ ਜਾਂਦੀ ਹੈ, ਤਾਂ ਉਹ ਸਕਿਨ ਲੈਦਰੀ ਹੋਣ ਦੇ ਨਾਲ ਉਹਦੇ ਵਿੱਚ ਕੱਟ ਵੀ, ਚੀਰੇ ਵੀ ਪੈ ਜਾਂਦੇ ਨੇ, ਇਹ ਲੋਕਾਂ ਦੇ ਪੂਰੇ ਪੂਰੇ ਚਿਹਰੇ ਤੇ, ਗਰਦਨ ਤੇ, ਕੰਨਾਂ ਦੇ ਪਿੱਛੇ ਤੇ ਬਾਹਾਂ ਦੇ ਉੱਤੇ, ਬਾਹਾਂ ਦੇ ਫੋਲਡ ਜਿਹੜੇ ਹੈਗੇ ਨੇ ਆਪਣੇ ਕੂਨੀਆਂ ਵਾਲੇ ਜਿੱਥੋਂ ਫੋਲਡ ਹੁੰਦੀ ਹੈ ਬਾਂਹ, ਉੱਥੇ ਹੋ ਗਈ ਲੱਤਾਂ ਦੇ ਜਿੱਥੇ ਫੋਲਡ ਹੋ ਗਏ, ਤਾਂ ਸਕਿਨ ਫੋਲਡ ਜਿੰਨੇ ਹੁੰਦੇ ਨੇ ਇਹਨਾਂ ਦੇ ਉੱਤੇ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਤੇ ਉਹਨੂੰ ਕਈਆਂ ਦੇ ਸਾਰੇ ਸਰੀਰ ਤੇ ਵੀ ਹੁੰਦੀ ਹੈ। ਐਗਜ਼ੀਮਾ ਦੀ ਹੀ ਐਗਰੇਵੇਟਿਡ ਫਾਰਮ ਆਪਾਂ ਕਈ ਵਾਰੀ ਸੋਰੀਸਿਸ ਤੱਕ ਵੀ ਕੰਡੀਸ਼ਨ ਇਹ ਚਲੀ ਜਾਂਦੀ ਹੈ, ਬਹੁਤ ਸਾਰੇ ਮਰੀਜ਼ਾਂ ਦੇ ਵਿੱਚ ਸੋਰੀਸਿਸ ਅਪੀਅਰ ਹੋ ਜਾਂਦਾ, ਕਨਵਰਟ ਹੋ ਜਾਂਦੀ ਹੈ, ਡਿਜ਼ੀਜ਼ ਸੋਰੀਸਿਸ ਦੇ ਵਿੱਚ ਕਨਵਰਟ ਹੋ ਜਾਂਦੀ ਹੈ, ਤਾਂ ਉਹ ਬਹੁਤ ਹੀ ਐਗਰੇਵੇਟਿਡ ਫਾਰਮ ਹੁੰਦੀ ਹੈ ਇਹਦੀ, ਇਹ ਚੀਜ਼ਾਂ ਅੱਜ ਕੱਲ ਜ਼ਿਆਦਾ ਦੇਖੀਆਂ ਜਾ ਰਹੀਆਂ ਨੇ।
ਅੱਛਾ, ਇਹ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਤੁਸੀਂ ਦੱਸੀਆਂ ਕਿ ਮੌਸਮ ਦੇ ਨਾਲ ਜੁੜੀਆਂ ਹੋਈਆਂ ਨੇ ਜਾਂ ਸਾਡੇ ਇਮਿਊਨ ਸਿਸਟਮ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਦੇ ਵਿੱਚ ਹੋਮਿਓਪੈਥੀ ਕਿੰਨੀ ਕੁ ਕਾਰਗਰ ਸਿੱਧ ਹੋ ਰਹੀ ਆ?
ਹੋਮਿਓਪੈਥੀ ਕਾਰਗਰ ਸਿੱਧ ਹੁੰਦੀ ਹੈ ਇਹਦੇ ਵਿੱਚ, ਕਿਉਂਕਿ ਜੋ ਅਸੀਂ ਐਲਰਜੀ ਦੇ ਪੇਸ਼ੈਂਟਸ ਦੇਖਦੇ ਹਾਂ, ਉਹ ਸਾਡੇ ਕੋਲ ਹੋਮਿਓਪੈਥੀ ਹਲੇ ਵੀ ਲੋਕਾਂ ਲਈ, ਬਹੁਤ ਸਾਰੇ ਲੋਕਾਂ ਵਾਸਤੇ, ਨਾ ਕਿ ਸਾਰਿਆਂ ਵਾਸਤੇ, ਸੈਕਿੰਡ ਪੈਥੀ ਹੈ ਵੀ ਜਦ ਐਲੋਪੈਥੀ ਨਾਲ ਜਦ ਬੰਦਾ ਠੀਕ ਨੀ ਹੁੰਦਾ ਤਾਂ ਫਿਰ ਹੋਮਿਓਪੈਥੀ ਨੂੰ ਉਹ ਪ੍ਰੈਫਰ ਕਰਦਾ ਬਹੁਤ ਲੋਕ। ਲੇਕਿਨ ਹੁਣ ਅੱਜ ਦੇ ਦੌਰ ਦੇ ਵਿੱਚ ਅਸੀਂ ਬਹੁਤ, ਸਾਡੇ ਕੋਲ 50% ਲੋਕ ਐਸੇ ਵੀ ਨੇ ਜਿਹੜੇ ਕਿ ਪਹਿਲੀ ਪੈਥੀ ਇਹਨੂੰ ਬੰਦੇ ਨੇ ਕਿ ਹਰ ਚੀਜ਼ ਦੇ ਵਿੱਚ ਸਾਡੇ ਕੋਲ ਹੀ ਪਹਿਲੀ ਵਾਰ ਹੋਮਿਓਪੈਥੀ ਚ ਹੀ ਰਿਜ਼ਲਟ ਕਰਨਾ। ਤਾਂ ਜਿਹੜਾ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਵੀ ਸੈਕਿੰਡ ਪੈਥੀ ਕਰਦੇ ਨੇ ਲੋਕ, ਉਹ ਇਸੇ ਕਰਕੇ ਆਉਂਦੇ ਨੇ ਜਦੋਂ ਐਲੋਪੈਥੀ ਦੇ ਵਿੱਚ ਥੱਕ ਜਾਂਦੇ ਨੇ ਇਲਾਜ ਕਰਵਾਉਂਦੇ ਇਸ ਚੀਜ਼ ਦਾ, ਇਹਦਾ ਇਲਾਜ ਨਹੀਂ ਹੋ ਪਾਉਂਦਾ, ਉਹ ਸਟੀਰੋਇਡ ਲਗਾਉਣ ਵਾਲੇ ਤੇ ਖਾਣ ਵਾਲੇ ਵੀ ਖਾ ਬੈਠਦੇ ਨੇ ਉਸ ਤੋਂ ਉੱਪਰ ਤਾਂ ਐਲੋਪੈਥੀ ਚ ਕੁਛ ਵੀ ਨੀ ਹੁੰਦਾ, ਐਂਟੀ ਅਲਰਜਿਕ ਵਗੈਰਾ ਦੇ ਨਾਲ ਟ੍ਰੀਟਮੈਂਟ ਸ਼ੁਰੂ ਕਰਦੇ ਨੇ ਪਹਿਲਾਂ ਉਹ, ਲੇਕਿਨ ਉਹ ਮਹਿੰਗੀ ਦੇ ਨਾਲ ਨਾਲ ਦਵਾਈ ਬੜੀ ਸਾਈਡ ਇਫੈਕਟਸ ਬਹੁਤ ਆਪਣੇ ਹੁੰਦੇ ਨੇ ਦਵਾਈ ਦੇ ਵਿੱਚ, ਉਹ ਉਹਨਾਂ ਡਾਕਟਰਾਂ ਨੂੰ ਵੀ ਪਤਾ ਹੁੰਦਾ, ਲੇਕਿਨ ਉਹ ਡਾਕਟਰ ਵੀ ਮਜਬੂਰ ਹੁੰਦੇ ਨੇ, ਉਹ ਦੇਣੀ ਵੀ ਪੈਂਦੀ ਹੈ ਉਹਨਾਂ ਨੂੰ ਦਵਾਈ, ਤੇ ਉਹਦੇ ਸਾਈਡ ਇਫੈਕਟਸ ਇੰਨੇ ਜ਼ਿਆਦਾ ਹੁੰਦੇ ਨੇ ਕਿ ਮਰੀਜ਼ ਥੱਕ ਜਾਂਦਾ ਇੱਕ ਦਿਨ ਵੀ ਬਸ ਮੇਰੀ ਹੋਰ ਹੋਰ ਨੀ, ਬਸ ਮੇਰੇ ਤੋਂ ਖਾਈ ਜਾਂਦੀ ਹੈ ਦਵਾਈ, ਤੇ ਫਿਰ ਉਹ ਛੱਡ ਦਿੰਦਾ, ਫਿਰ ਕੁਛ ਦੇਰ ਇੱਦਾਂ ਹੀ ਫਿਰੀ ਜਾਂਦਾ, ਫਿਰ ਉਹ ਸਾਡੇ ਕੋਲ ਜਾਂਦੇ ਨੇ, ਤਾਂ ਸਾਡੇ ਕੋਲ ਉਹਨਾਂ ਨੂੰ ਕਾਫੀ ਰਿਲੀਫ ਮਿਲਦਾ ਇਸ ਬਿਮਾਰੀ ਦੇ ਵਿੱਚ, ਇਮੀਡੀਏਟ ਤੁਰੰਤ ਮਿਲਦਾ ਰਿਲੀਫ, ਐਸਾ ਕੁਛ ਨੀ ਹੈ ਵੀ ਪਹਿਲਾਂ 6 ਮਹੀਨੇ ਦੇਖਣਾ ਪਊ, ਇੰਤਜ਼ਾਰ ਕਰਨਾ ਪਊ, ਐਸਾ ਕੁਛ ਨੀ ਹੁੰਦਾ, ਇਮੀਡੀਏਟ ਤੁਰੰਤ ਰਿਲੀਫ ਮਿਲਦਾ ਮੇਰੇ ਕੋਲ, ਤਾਂ ਬਹੁਤ ਹੀ ਮੈਂ ਦੇਖਦਾ ਇਸ ਚੀਜ਼ ਦੇ ਮਰੀਜ਼, ਔਰ ਰੱਬ ਦੇ ਸ਼ੁਕਰ ਨਾਲ ਹਰ ਇੱਕ ਮਰੀਜ਼ ਨੂੰ ਤੁਰੰਤ ਰਿਸਪਾਂਸ ਦੇਈਦਾ, ਹਰ ਇੱਕ ਮਰੀਜ਼ ਨੂੰ ਤੁਰੰਤ ਇਲਾਜ ਦੇਣ ਦੀ ਕੋਸ਼ਿਸ਼ ਕਰੀਦਾ, ਉਹਨੂੰ ਐਲੋਪੈਥੀ ਨਾਲੋਂ ਵੀ ਜਲਦੀ, ਜੋ ਅਸੀਂ ਮਰੀਜ਼ ਤੋਂ ਸੁਣਦੇ ਹਾਂ, ਮਰੀਜ਼ ਤੋਂ ਕੰਪਲੀਮੈਂਟ ਲੈਂਦੇ ਹਾਂ, ਉਹੀ ਹੁੰਦੇ ਨੇ ਵੀ ਅਸੀਂ ਤਾਂ ਹੁਣ ਤੱਕ ਮਤਲਬ ਹਨੇਰੇ ਚ ਹੀ ਫਿਰਦੇ ਰਹੇ, ਇਹਦੇ ਨਾਲ ਤਾਂ ਬਹੁਤ ਛੇਤੀ ਠੀਕ ਹੁੰਦਾ ਐਲੋਪੈਥੀ ਨਾਲ, ਤਾਂ ਬਹੁਤ ਈਜ਼ੀਲੀ ਬਹੁਤ ਜਲਦੀ ਜਿਹੜੇ ਕ੍ਰੈਕਸ ਹੁੰਦੇ ਨੇ ਉਹਨਾਂ ਨੂੰ ਸਪੈਸੀਫਿਕ ਸਾਡੇ ਕੋਲ ਦਵਾਈਆਂ ਨੇ, ਜਿੰਨੇ ਚੀਰੇ ਆ ਜਾਂਦੇ ਨੇ ਤੁਹਾਨੂੰ ਮੈਂ ਦੱਸਿਆ, ਵੱਡੇ ਪੈ ਜਾਂਦੇ ਨੇ, ਚਮੜੀ ਡਰਾਈ ਹੋ ਜਾਂਦੀ ਹੈ, ਚਮੜੀ ਲੈਦਰੀ ਹੋ ਜਾਂਦੀ ਹੈ, ਉਹਨੂੰ ਇਹ ਦਵਾਈ ਨੂੰ ਉਸ ਦਵਾਈ ਨਾਲ ਸਾਡੀ ਦਵਾਈ ਦੇ ਨਾਲ 5-4 ਦਿਨਾਂ ਦੇ ਵਿੱਚ ਵਿੱਚ ਹੀ ਮਰੀਜ਼ 50% ਤੋਂ ਜ਼ਿਆਦਾ ਠੀਕ ਹੋ ਜਾਂਦਾ, ਇੰਨੀ ਜ਼ਿਆਦਾ ਫਾਸਟ ਐਕਟਿੰਗ ਮੈਡੀਸਨ ਹੁੰਦੀਆਂ ਨੇ ਹੋਮਿਓਪੈਥਿਕ ਐਂਡ ਸਿਲੈਕਟਿਵ ਮੈਡੀਸਨ ਹੁੰਦੀਆਂ ਨੇ, ਇਹ ਨੀ ਹੈ ਵੀ ਕੋਈ ਟੈਂਪਰੇਰੀ ਹੈ ਦਵਾਈ ਅੱਜ ਬੰਦ ਕੀਤੀ ਨਾਲ ਦੇ ਨਾਲ ਫੇਰ ਉਵੇਂ ਦਾ ਉਵੇਂ ਹੋ, ਐਸਾ ਕੁਛ ਨੀ ਹੈ, ਬਹੁਤ ਅੱਛਾ ਇਲਾਜ ਇਹਦੇ ਨਾਲ ਹੁੰਦਾ।
ਅੱਛਾ, ਜਦੋਂ ਆਪਾਂ ਥੋੜਾ ਜਿਹਾ ਪਿੱਛੇ ਜਾਂਦੇ ਹਾਂ ਤੇ ਇੰਨਾ ਹੋਮਿਓਪੈਥੀ ਵੱਲ ਨਹੀਂ ਸੀ ਲੋਕ ਗਏ, ਹਨ ਹੁਣ ਜਿਵੇਂ ਤੁਸੀਂ ਦੱਸਿਆ ਕਿ ਜਦੋਂ ਬੰਦਾ ਦੂਸਰੀਆਂ ਦਵਾਈਆਂ ਖਾ ਕੇ ਆ ਕੇ ਜਾਂਦਾ ਥੱਕ ਜਾਂਦਾ, ਫਿਰ ਉਹਨਾਂ ਨੂੰ ਲੱਗਦਾ ਕਿ ਇਹ ਥੈਰੇਪੈਥੀ ਵੀ ਅਜਮਾਉਣੀ ਚਾਹੀਦੀ ਹੈ, ਇਹ ਇਲਾਜ ਪ੍ਰਣਾਲੀ ਵੀ ਅਜਮਾਉਣੀ ਚਾਹੀਦੀ ਹੈ, ਕੀ ਲੱਗਦਾ ਕਿ ਹੱਲੇ ਅਸੀਂ ਉਹਨੇ ਅਵੇਅਰ ਹੋ ਚੁੱਕੇ ਹਾਂ ਕਿ ਹਾਂ ਇਹ ਸੇਫ ਵੀ ਆ, ਇਹ ਵਧੀਆ ਅਸਰ ਵੀ ਕਰਦੀ ਆ, ਹੋਮਿਓਪੈਥੀ ਵੱਲ ਕਿੰਨੇ ਕੁ ਲੋਕ ਹੋਰ ਚੁੱਕੇ ਨੇ, ਲੱਗਦਾ ਕਿ ਹਲੇ ਬਹੁਤ ਹੋਰ ਵੀ ਆਉਣ ਦੀ ਲੋੜ ਹੈਗੀ ਇਧਰਲੇ ਪਾਸੇ?
ਹਜੇ ਇਹ ਤਾਂ ਬਿਲਕੁਲ 100% ਲੱਗਦਾ ਵੀ ਹਜੇ ਤਾਂ ਹੋਰ ਬਹੁਤ ਲੋਕਾਂ ਨੂੰ ਇਧਰ ਝੁਕਾਓ ਕਰਨ ਦੀ ਲੋੜ ਹੈ, ਹਲੇ ਵੀ ਲੋਕਾਂ ਨੂੰ ਗਲਤ ਫਹਿਮੀਆਂ, ਹਾਲਾਂਕਿ ਜਿਹੜੇ ਇਲਾਜ ਲੈਂਦੇ ਨੇ ਉਹਨਾਂ ਨੂੰ ਪਤਾ ਸਾਰਾ ਚੀਜ਼ ਦਾ, ਲੇਕਿਨ ਜਿਹੜੇ ਨਹੀਂ ਇਲਾਜ ਲੈਂਦੇ ਉਹ ਹਲੇ ਵੀ ਇਹਨਾਂ ਚੀਜ਼ਾਂ ਦੀ ਸੋਚ ਤੋਂ ਹੀ ਸੋਚ ਹੀ ਬਣਾਈ ਬੈਠੇ ਨੇ ਵੀ ਹੋਮਿਓਪੈਥੀ ਚ ਤਾਂ ਯਾਰ ਫਿਰ ਬੜਾ ਟਾਈਮ ਬੜਾ ਲੱਗੂਗਾ ਠੀਕ ਹੋਣ ਨੂੰ, ਬੜਾ ਵੇਟ ਕਰਨਾ ਪੈਣਾ ਯਾਰ, ਬੜਾ ਲੰਬਾ ਇਲਾਜ ਚੱਲੂਗਾ ਇਹਦਾ, ਹੌਲੀ ਹੌਲੀ ਕਰੂਗੀ, ਮੈਨੂੰ ਤਾਂ ਇਮੀਡੀਏਟ ਜਾਣਾ ਹੁੰਦਾ ਹੈ ਕੰਮ ਤੇ ਜਾਣਾ ਹੁੰਦਾ, ਮੈਂ ਕੀ ਕਰੂੰ ਫਿਰ, ਇੰਨਾ ਤਾਂ ਇੰਤਜ਼ਾਰ ਨੀ ਹੋਣਾ, ਇੰਨਾ ਤਾਂ ਸਬਰ ਨੀ ਹੋਣਾ, ਇਹ ਸੋਚ ਹੈ ਜਿਹੜੀ ਇਹ ਜਿਹੜੇ ਲੋਕਾਂ ਦੀ ਹਲੇ ਵੀ ਹੈ ਸੋਚ, ਇਹ ਉਹਨੂੰ ਠੀਕ ਮਤਲਬ ਉਹਨੂੰ ਬਦਲਣ ਦੀ ਬਹੁਤ ਜ਼ਿਆਦਾ ਲੋੜ ਹੈ, ਇਹ ਤਾਂ ਹੀ ਤੁਹਾਡੇ ਥਰੂ ਤੁਹਾਡਾ ਮਾਧਿਅਮ ਜਿਹੜਾ ਅਸੀਂ ਮੈਂ ਗੱਲ ਕਰ ਰਿਹਾ ਜਿਹਦਾ ਉਹ ਬੜਾ ਇੱਕ ਅੱਛਾ ਮਾਧਿਅਮ ਹੈ ਜਿਹਦੇ ਨਾਲ ਕਿ ਮੈਂ ਲੋਕਾਂ ਤੱਕ ਆਪਣੀ ਇਹ ਗੱਲ ਪਹੁੰਚਾ ਸਕਾਂ ਵੀ ਕਿਰਪਾ ਕਰਕੇ ਇਸ ਸੋਚ ਨੂੰ ਬਿਲਕੁਲ ਤਿਆਗ ਦਿਓ, ਇਹਦੇ ਵਿੱਚ ਜਮਾ ਹੀ ਕੋਈ ਤੱਤ ਨਹੀਂ ਹੈ, ਜਮਾ ਹੀ ਬਿਲਕੁਲ ਵੀ ਨਹੀਂ ਹੈ, 1% ਵੀ ਕੋਈ ਇਹਦਾ ਹੈ ਨੀ ਗਾ ਇਫੈਕਟ ਇਸ ਚੀਜ਼ ਦਾ, ਬਹੁਤ ਹੀ ਜਲਦੀ ਹੋਮਿਓਪੈਥੀ ਐਲੋਪੈਥੀ ਨਾਲੋਂ ਵੀ ਜ਼ਿਆਦਾ ਅੰਗਰੇਜ਼ੀ ਦਵਾਈ ਨਾਲੋਂ ਵੀ ਛੇਤੀ ਕੰਮ ਕਰੋਗਾ।
ਅੱਛਾ, ਇੱਕ ਚੀਜ਼ ਮੈਂ ਦੇਖੀ, ਮੈਂ ਬਾਕੀ ਸਰਚ ਕਰ ਰਿਹਾ ਸੀ, ਸਟੱਡੀ ਕਰ ਰਿਹਾ ਸੀ, ਜਿਹਦੇ ਵਿੱਚੋਂ ਮੈਨੂੰ ਕੋਈ ਹੋਰ ਪ੍ਰਣਾਲੀ ਇਲਾਜ ਪ੍ਰਣਾਲੀ ਐਸੀ ਨਹੀਂ ਲੱਗੀ ਜਿਹੜੀ ਆਦਤਾਂ ਤੇ ਸਾਡਾ ਜਾਂ ਸਾਡੀਆਂ ਹੈਬਿਟਸ ਨੇ ਉਹਦੇ ਤੇ ਅਸਰ ਕਰਦੀ ਹੋਵੇ। ਹੋਮਿਓਪੈਥੀ ਸੁਣਿਆ ਕਿ ਕੁਝ ਸਾਨੂੰ ਬੁਰੀਆਂ ਆਦਤਾਂ ਜਿਹੜੀਆਂ ਹੁੰਦੀਆਂ ਉਹਦੇ ਤੇ ਵੀ ਅਸਰ ਕਰਦੀ ਆ, ਚਾਹੇ ਉਹ ਨਸ਼ਾ ਛਡਾਉਣਾ ਹੋਵੇ, ਚਾਹੇ ਕੋਈ ਹੋਰ ਲੱਤ ਲੱਗੀ ਹੋਵੇ, ਕੀ ਵਾਕਿਆ ਹੋਮਿਓਪੈਥੀ ਸਾਡੀਆਂ ਆਦਤਾਂ ਦੇ ਵਿੱਚ ਵੀ ਪਰਿਵਰਤਨ ਲਿਆ ਸਕਦੀ ਹੈ?
ਹਾਂਜੀ, ਉਹਦੇ ਵਿੱਚ ਪਰਿਵਰਤਨ ਬਿਲਕੁਲ, ਬਹੁਤ ਵਧੀਆ ਤੁਸੀਂ ਸਵਾਲ ਕੀਤਾ, ਕਾਫੀ ਇੰਪੋਰਟੈਂਟ ਹੈ ਚੀਜ਼ ਵੀ, ਕਿਉਂਕਿ ਨਸ਼ਾ ਦੀ ਜੇ ਆਪਾਂ ਗੱਲ ਕਰੀਏ, ਨਸ਼ਾ ਲੈਣਾ ਇੱਕ ਮਾਨਸਿਕ ਬਿਮਾਰੀ ਆ, ਇਹ ਕੋਈ ਸਰੀਰ ਦੀ ਤਲਬ ਨਹੀਂ ਹੈ, ਇੱਕ ਦਿਮਾਗ ਦੀ ਤਲਬ ਹੈ ਬੰਦੇ ਨੂੰ, ਜਿਹੜੀ ਦਿਮਾਗੀ ਤੌਰ ਤੇ ਲੱਗਦੀ ਹੈ ਕਿ ਇਨਸਾਨ ਉਹਦੇ ਬਿਨਾਂ ਰਹਿ ਨਹੀਂ ਸਕਦਾ, ਉਹਨੂੰ ਲੱਗਦਾ ਕਿ ਮੈਂ ਜੇ ਨਹੀਂ ਲਊਂਗਾ ਤਾਂ ਮਰ ਜੂੰਗਾ, ਇਹ ਬ੍ਰੇਨ ਦੇ ਵਿੱਚ ਹੀ ਡੋਪਾਮਿਨ ਸੇਰੋਟੋਨਿਨ ਜੈਸੇ ਹਾਰਮੋਨਸ ਹੁੰਦੇ ਨੇ ਜਿਨ੍ਹਾਂ ਦੀ ਵਾਧ ਘਾਟ ਦੇ ਨਾਲ ਡਿਪਰੈਸ਼ਨ ਹੋਣਾ ਜਾਂ ਐਸੀ ਮੈਂਟਲ ਡਿਸਆਰਡਰਸ ਹੋਣਾ ਉਹ ਬਹੁਤ ਕਾਮਨ ਇਹ ਚੀਜ਼ ਹੁੰਦੀ ਹੈ ਅੱਜ ਕੱਲ, ਤੇ ਉਹਨਾਂ ਹਾਰਮੋਨਸ ਦੇ ਉੱਤੇ ਜਿਹਦੇ ਕਰਕੇ ਉਹ ਹਾਰਮੋਨਸ ਕਰਕੇ ਸਾਡੀ ਸੋਚ ਦੇ ਵਿੱਚ ਫਰਕ ਆਂਦਾ, ਨਾਰਮਲ ਸੋਚ ਨਾਲੋਂ ਅਸੀਂ ਅਬਨੋਰਮਲ ਸੋਚ ਵਾਲੇ ਬਣ ਜਾਂਦੇ ਹਾਂ, ਜੇ ਅਸੀਂ ਘਰ ਦੇ ਵਿੱਚ ਐਸਾ ਬੰਦਾ ਉਹਨੂੰ ਲੱਖ ਸਮਝਾਈ ਚਲੋ ਉਹਦੇ ਪੱਲੇ ਨੀ ਪੈਂਦੀ ਉਹ ਗੱਲ, ਮੁੜ ਘਿੜ ਕੇ ਉੱਥੇ ਦੀ ਉੱਥੇ ਪਹੁੰਚਦਾ ਬੰਦਾ, ਤਾਂ ਉਹ ਚੀਜ਼ਾਂ ਸਾਰੀਆਂ ਹਾਰਮੋਨਲ ਸਾਰਾ ਹੁੰਦਾ ਬ੍ਰੇਨ ਦਾ ਇਹ ਚੀਜ਼ਾਂ, ਤੇ ਉਹਨਾਂ ਦੇ ਉੱਤੇ ਮੈਡੀਸਨ ਕੰਮ ਕਰਦੀਆਂ ਨੇ, ਐਲੋਪੈਥੀ ਵਾਲੇ ਵੀ ਇੱਦਾਂ ਹੀ ਕਰਦੇ ਨੇ, ਐਂਟੀ ਹਾਰਮੋਨ ਜਾਂ ਐਂਟੀ ਮੈਡੀਸਨ ਜੋ ਵੀ ਹੁੰਦੀਆਂ ਨੇ ਜਾਂ ਹਾਰਮੋਨਸ ਉਹਨਾਂ ਨੇ ਜਿਹੜੀ ਚੀਜ਼ ਦੇ ਘਰ ਗਏ ਉਹ ਜਿਆਦਾ ਦੇ ਦਿੰਦੇ ਆ, ਜਿਹੜੀ ਚੀਜ਼ ਵਧੀ ਹੋਈ ਆ ਬਾਡੀ ਦੇ ਵਿੱਚ ਉਹਨੂੰ ਘਟਾਉਣ ਵਾਸਤੇ ਕੁਝ ਦੇ ਦਿੰਦਾ। ਇਸ ਤਰ੍ਹਾਂ ਹੋਮਿਓਪੈਥੀ ਜਿਹੜੀ ਹੈ, ਹੋਮਿਓਪੈਥੀ ਵੀ ਜਿਹੜੀ ਮੈਡੀਸਨ ਅਸੀਂ ਇਸ ਚੀਜ਼ ਵਾਸਤੇ ਸਿਲੈਕਟ ਕਰਦੇ ਆ ਉਹ ਬ੍ਰੇਨ ਦੇ ਹਾਰਮੋਨਸ ਦੇ ਉੱਤੇ ਹੀ ਕੰਮ ਕਰਦੀ ਹੈ
ਜੀ
ਬੇਸਿਕਲੀ, ਤਾਂ ਕਿ ਉਹ ਇਨਸਾਨ ਦੀ ਉਸ ਐਬਨੋਰਮੈਲਿਟੀ ਨੂੰ ਠੀਕ ਕੀਤਾ ਜਾ ਸਕੇ, ਤਾਂ ਕਿ ਉਹਦੀ ਉਸ ਚੀਜ਼ ਦੀ ਤਲਬ ਨੂੰ ਫਿਰ ਰੋਕਿਆ ਜਾਵੇ। ਤਾਂ ਬੜੀ ਹੀ ਅੱਛੇ ਤਰੀਕੇ ਨਾਲ ਇਹ ਤਾਂ ਠੀਕ ਕਰ ਦਿੰਦੀ ਹੈ ਹੋਮਿਓਪੈਥੀ, ਤਾਂ ਉਸ ਸੋਚ ਨੂੰ ਬਦਲ ਦਿੰਦੀ ਹੈ। ਇਸ ਤਰ੍ਹਾਂ ਇਹ ਨਸ਼ੇ ਦੀ ਹੈ, ਇਸ ਤਰ੍ਹਾਂ ਹੀ ਹੋਰ ਚੀਜ਼ਾਂ ਨੇ, ਇਸ ਤਰ੍ਹਾਂ ਹੀ ਹੋਰ ਜੇ ਕੋਈ ਨਸ਼ਾ ਨਹੀਂ ਕਰਦਾ ਅਦਰਵਾਈਜ਼ ਬੰਦਾ ਡਿਪਰੈਸ਼ਨ ਦਾ ਮਰੀਜ਼ ਹੈ। ਮੇਰੇ ਕੋਲ ਹੁਣ ਤੁਹਾਡੇ ਫੋਨ ਦੇ ਮਾਧਿਅਮ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ
ਜੀ
ਇੱਕ ਆਸਟ੍ਰੇਲੀਆ ਦੇ ਪੇਸ਼ੈਂਟ ਮੇਰੇ ਕੋਲ ਆ ਕੇ ਗਏ ਨੇ
ਜੀ,
ਉਹ ਡਿਪਰੈਸ਼ਨ ਦੇ ਮਰੀਜ਼ ਸੀਗੇ ਤੇ ਉਹ ਡਿਪਰੈਸ਼ਨ ਦੇ ਮਰੀਜ਼ ਉਹ ਇੰਡੀਆ ਚ ਉਹਨਾਂ ਨੇ ਲਗਾਇਆ ਸੀ ਚੱਕਰਾ ਲਾਕਡਾਊਨ ਤੋਂ ਪਹਿਲਾਂ
ਜੀ,
ਤਾਂ ਮੇਰੇ ਕੋਲ ਆ ਕੇ ਗਏ ਉਹਨਾਂ ਨੇ ਡਿਪਰੈਸ਼ਨ ਤੋਂ ਬੜੇ ਵਿਚਾਰੇ ਉਹ ਸੀਗੇ, ਤਾਂ ਉਹਨਾਂ ਨੇ ਮੇਰੇ ਕੋਲ ਪੂਰੇ ਮਹੀਨਾ ਕੁ ਰੁਕੇ ਸੀਗੇ ਇੰਡੀਆ ਦੇ ਵਿੱਚ, ਉਹ ਮਹੀਨੇ ਦੇ ਵਿੱਚ ਹੀ ਬਹੁਤ ਠੀਕ ਹੋ ਕੇ ਮੇਰੇ ਕੋਲ ਉਹ ਦਵਾਈ ਇਕੱਠੀ ਲੈ ਕੇ ਗਏ ਨੇ ਦੋ ਤਿੰਨ ਮਹੀਨਿਆਂ ਦੀ ਬਲਕਿ, ਤੇ ਉਹ ਮਹੀਨੇ ਦੇ ਵਿੱਚ ਹੀ ਉਹਨਾਂ ਨੂੰ ਬੜਾ ਅੱਛਾ ਰਿਜ਼ਲਟ ਮਿਲਿਆ
ਜੀ
ਡਿਪਰੈਸ਼ਨ ਦੇ ਵਿੱਚ। ਉਹਨਾਂ ਨੂੰ ਗੁੱਸਾ ਬਹੁਤ ਜਿਆਦਾ ਆਉਂਦਾ ਹੁੰਦਾ ਸੀਗਾ, ਇੰਨਾ ਗੁੱਸਾ ਆਉਂਦਾ ਸੀ ਕਿ ਉਹ ਆਪਣੇ ਬੱਚੇ ਨੂੰ ਕੁੱਟ ਦਿੰਦੇ ਸੀ, ਆਪਣੇ ਹਸਬੈਂਡ ਨਾਲ ਲੜਦੇ ਸੀ, ਬ੍ਰਿਤਿਕਾ ਉਹਨਾਂ ਦੀ ਜ਼ਿੰਦਗੀ ਹੱਲ ਬਣੀ ਪਈ ਸੀ, ਤੇ ਉਹ ਲੇਕਿਨ ਹੁਣ ਉਹ ਮਹੀਨੇ ਦੇ ਵਿੱਚ ਵਿੱਚ ਉਰੇ ਇਹਨਾਂ ਨੂੰ ਕਾਫੀ ਰਿਲੀਫ ਮਿਲਿਆ, ਆਪਣੇ ਮਾਇੰਡ ਦੇ ਸੋਚ ਬਹੁਤ ਚੇਂਜ ਹੋਈ, ਉਹਨਾਂ ਦੇ ਗੁੱਸਾ ਖਤਮ ਹੋ ਗਿਆ ਉਹਨਾਂ ਦਾ, ਉਹ ਜਿਹੜੀ ਤੁਸੀਂ ਅਬਨੋਰਮੈਲਿਟੀ ਦੀ ਗੱਲ ਮੈਂ ਦੱਸਦਾ ਵੀ ਅਬਨੋਰਮੈਲਿਟੀ ਜਿਹੜੀ ਕਿਸੇ ਵੀ ਜਗ੍ਹਾ ਦੀ ਹੈ ਉਹ ਠੀਕ ਹੋਈ
ਜੀ। ਮਤਲਬ ਵੀ ਜੇ ਮਾਨਸਿਕ ਬਿਮਾਰੀਆਂ ਸੁਣਨ ਦੇ ਵਿੱਚ ਆਇਆ ਕਿ ਸਰੀਰਕ ਬਿਮਾਰੀਆਂ ਦੇ ਰੂਪ ਚ ਆ ਜਾਂਦੀਆਂ ਨੇ, ਤੇ ਹੋਮਿਓਪੈਥੀ ਮਾਨਸਿਕ ਬਿਮਾਰੀਆਂ ਦੇ ਉੱਤੇ ਬਹੁਤ ਵਧੀਆ ਮਤਲਬ ਅਸਰ ਕਰ ਰਹੀ ਹੈ,
ਬਹੁਤ ਅੱਛਾ ਕੰਮ ਕਰਦੀ ਹੈ ਜੀ। ਕਾਉਂਸਲਿੰਗ ਅਸੀਂ ਕਰਦੇ ਹਾਂ ਪੂਰੀ, ਇਹ ਨਹੀਂ ਐਲੋਪੈਥੀ ਦੀ ਤਰ੍ਹਾਂ, ਸਾਨੂੰ ਐਲੋਪੈਥੀ ਦੇ ਵਿੱਚ ਤੁਸੀਂ ਸਾਈਕੋਲੋਜਿਸਟ ਜਿਹੜੇ ਹੁੰਦੇ ਨੇ ਦੇਖਿਆ ਹੋਊਗਾ, ਜੇ ਸਾਈਕੋਲੋਜਿਸਟ ਕੋਲ ਜਾਓਗੇ ਤਾਂ ਤੁਹਾਨੂੰ ਡਿਟੇਲ ਥੋੜੀ ਸੁਣਨਗੇ ਸਾਰੀ, ਤੁਹਾਨੂੰ ਟਾਈਮ ਦੇਣਗੇ ਘੰਟਾ ਤੁਹਾਡੇ ਤੇ ਲੱਗੂਗਾ, ਤੁਹਾਡੀ ਥੋੜੀ ਡਿਟੇਲ ਸੁਣਨਗੇ। ਉਹੀ ਕੰਮ ਸਾਡਾ ਹੁੰਦਾ, ਅਸੀਂ ਵੀ ਪੂਰਾ ਸਾਈਕੋਲੋਜਿਸਟ ਦੀ ਤਰ੍ਹਾਂ ਹੀ ਅਸੀਂ ਕੇਸ ਟੇਕਿੰਗ ਕਰਦੇ ਹਾਂ, ਜਿਹੜੇ ਮਾਇੰਡ ਡਿਸਆਰਡਰ ਦੇ ਬੰਦੇ ਹੁੰਦੇ ਨੇ ਡਿਟੇਲ ਉਹਨਾਂ ਦੀ ਸੁਣਦੇ ਆ, ਫਿਰ ਉਸ ਤੋਂ ਬਾਅਦ ਨਤੀਜੇ ਤੇ ਪਹੁੰਚਦੇ ਵੀ ਕਿਸ ਤਰ੍ਹਾਂ ਦੀ ਅਬਨੋਰਮਲਿਟੀ ਤੇ ਕੀ ਦਵਾਈ ਹੈ।
ਅੱਛਾ ਸਰ, ਅੱਜ ਦੇ ਸਮੇਂ ਦੇ ਵਿੱਚ ਇੱਕ ਹੋਰ ਬੜਾ ਮਤਲਬ ਬਿਜ਼ਨਸ ਹੀ ਬਣਿਆ ਪਿਆ ਕਿ ਲੋਕ ਜਿਹੜੇ ਆ, ਇੱਕ ਚੰਗੀ ਗੱਲ ਇਹ ਆ ਕਿ ਲੋਕ ਸਿਹਤ ਨੂੰ ਲੈ ਕੇ ਥੋੜੇ ਜਿਹੇ ਸੈਂਸਿਟਿਵ ਨੇ, ਸਿਹਤ ਨੂੰ ਲੈ ਕੇ ਥੋੜਾ ਜਿਹਾ ਅਵੇਅਰ ਹੋਏ ਨੇ ਜਿੰਨਾ ਪਹਿਲਾਂ ਨਹੀਂ ਸਨ। ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਵਜਨ ਬਹੁਤ ਜਿਨ੍ਹਾਂ ਦਾ ਵਧਿਆ ਉਹ ਘਟਾਉਣਾ ਚਾਹੁੰਦੇ ਨੇ, ਬਹੁਤ ਸਾਰੇ ਐਸੇ ਨੇ ਜਿਹੜੇ ਪਤਲੇ ਬਹੁਤ ਨੇ ਉਹ ਵਜਨ ਵਧਾਉਣਾ ਚਾਹੁੰਦੇ ਨੇ। ਯਾਨੀ ਕਹਿਣ ਦਾ ਭਾਵ ਕਿ ਜਿਹੜਾ ਸਰੀਰ ਦੀ ਪਾਚਨ ਤੰਤਰ ਆ ਉਹਦੀ ਗੜਬੜਾਹਟ ਦੇ ਨਾਲ ਹੀ ਇਹ ਦੋਨਾਂ ਸਿਮਟਮਸ ਆਉਂਦੇ ਨੇ, ਕਿ ਇਹ ਹੋਮਿਓਪੈਥੀ ਪਾਚਨ ਕਿਰਿਆ ਲਈ ਜਾਂ ਫਿਟਨੈਸ ਦੇ ਲਈ, ਫਿਜ਼ੀਕਲ ਫਿਟਨੈਸ ਦੇ ਲਈ ਕਿੰਨਾ ਕੁ ਅਸਰ ਕਰਦੀ ਹੈ?
ਜੇ ਹੁਣ ਮੋਟਾਪੇ ਦੇ ਪੇਸ਼ੈਂਟ ਦੀ ਗੱਲ ਕਰੀਏ ਤਾਂ ਆਉਂਦੇ ਨੇ ਸਾਡੇ ਕੋਲ ਵੀ ਮਰੀਜ਼ ਆਉਂਦੇ ਨੇ ਇਸ ਚੀਜ਼ ਦੇ ਵੀ ਮੋਟਾਪਾ ਬਹੁਤ ਜ਼ਿਆਦਾ ਹੈ ਤੇ ਉਹਨੂੰ ਘਟਾਉਣ ਦਾ ਤਰੀਕਾ ਦੱਸੋ। ਉਹਦੇ ਪਿੱਛੇ ਫਿਰ ਅਸੀਂ ਪਹਿਲਾਂ ਤਾਂ ਟੈਸਟ ਦੇਖੋ ਹੋਣਾ ਜ਼ਰੂਰੀ ਹੈ, ਉਹਦੇ ਥਾਇਰਾਇਡ ਪ੍ਰੋਫਾਈਲ ਉਹਦਾ ਹੋਣਾ ਬਹੁਤ ਜ਼ਰੂਰੀ ਹੈ। ਪਹਿਲਾਂ ਤਾਂ ਸਾਨੂੰ ਇਹ ਚੈੱਕ ਕਰਨਾ ਪੈਂਦਾ ਵੀ ਕੀ ਉਹ ਥਾਇਰਾਇਡ ਉਹਦਾ ਘਟਿਆ ਵਧਿਆ ਹੋਇਆ, ਹਾਈਪੋਥਾਇਰਾਇਡਿਜ਼ਮ ਹੈ, ਹਾਈਪਰਥਾਇਰਾਇਡਿਜ਼ਮ ਹੈ, ਉਹਦੇ ਕਰਕੇ ਇਹਨੂੰ ਪੇਸ਼ੈਂਟ ਨੂੰ ਦਾ ਵਜ਼ਨ ਨਹੀਂ ਠੀਕ ਨਾਰਮਲ ਰਹਿ ਰਿਹਾ, ਵਧੀ ਜਾਂਦਾ, ਤੇ ਯਾਰ ਸ਼ੂਗਰ ਦੇ ਪੇਸ਼ੈਂਟ ਹੁੰਦੇ ਨੇ ਕਈ ਵਾਰ, ਉਹਨਾਂ ਦੇ ਲਈ ਦੋਨੋਂ ਤਰ੍ਹਾਂ ਦੇ ਪੇਸ਼ੈਂਟ ਹੁੰਦੇ ਨੇ, ਸ਼ੂਗਰ ਦੇ ਵਿੱਚ ਘਟਣ ਵਾਲੇ ਵੀ ਹੁੰਦੇ ਨੇ, ਵਧਣ ਵਾਲੇ ਵੀ ਹੁੰਦੇ ਨੇ, ਕਈਆਂ ਦਾ ਮਰੀਜ਼ਾਂ ਦਾ ਵਜ਼ਨ ਵਧਣ ਵੀ ਲੱਗ ਜਾਂਦਾ ਸ਼ੂਗਰ ਦੇ ਮਰੀਜ਼ਾਂ ਦਾ ਵੀ, ਤੇ ਇਸ ਤਰ੍ਹਾਂ ਦੇ ਹੋਰ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹਦੇ ਵਿੱਚ ਕਿ ਉਹ ਕੌਜ਼ ਹੁੰਦੇ ਨੇ, ਜਿਵੇਂ ਲੇਡੀ ਫੀਮੇਲ ਦੇ ਵਿੱਚ ਲੇਡੀਜ਼ ਦੇ ਵਿੱਚ ਕੋਈ ਸਰਜਰੀ ਹੋਈ ਹੁੰਦੀ ਹੈ ਬੱਚਿਆਂ ਦੇ, ਹੋਰ ਪ੍ਰੈਗਨੈਂਸੀ ਡਿਲੀਵਰੀ ਦੌਰਾਨ ਸਰਜਰੀਅਨ ਹੋਏ ਹੁੰਦੇ ਨੇ, ਉਸ ਤੋਂ ਬਾਅਦ ਵੀ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ। ਕੁਛ ਲੋਕਾਂ ਨੂੰ ਇਨਸਕਿਉਰਿਟੀਜ਼ ਹੁੰਦੀਆਂ, ਮਾਇੰਡ ਡਿਪਰੈਸ਼ਨ ਦੇ ਮਰੀਜ਼ ਜਿਹੜੇ ਹੁੰਦੇ ਨੇ ਕਈ ਵਾਰੀ ਉਹ ਵੀ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਨੇ, ਮਾਇੰਡ ਦੇ ਨਾਲ ਵੀ ਇਹਦਾ ਰਿਲੇਸ਼ਨ ਹੁੰਦਾ ਮੋਟਾਪੇ ਦਾ। ਸਾਨੂੰ ਮੋਟਾਪੇ ਦਾ ਪਹਿਲਾਂ ਰਿਲੇਸ਼ਨ ਦੇਖਣਾ ਪੈਂਦਾ ਵੀ ਇਸ ਇਨਸਾਨ ਦੇ ਵਿੱਚ ਮੋਟਾਪੇ ਦੇ ਨਾਲ ਮੋਟਾਪਾ ਕਿਸ ਚੀਜ਼ ਦੇ ਕਰਕੇ ਆ, ਜਾਂ ਫਿਰ ਉਹਦਾ, ਜਾਂ ਫਿਰ ਇੱਕ ਰੀਜ਼ਨ ਹੈਰੀਡਿਟਰੀ ਵੀ ਹੁੰਦਾ, ਕਈਆਂ ਦੇ ਵਿੱਚ ਹੈਰੀਡਿਟਰੀ ਵੀ ਖਾਨਦਾਨੀ ਤੌਰ ਤੇ ਵੀ ਇਹ ਚੀਜ਼ ਹੁੰਦੀ ਹੈ, ਜਿਸ ਤਰ੍ਹਾਂ ਕੋਈ ਕਿਸੇ ਘਰ ਦੇ ਵਿੱਚ ਛੋਟੇ ਕੱਦ ਨੇ, ਸਭ ਦੇ ਛੋਟੇ ਹੀ ਹੋਣਗੇ, ਕਿਸੇ ਲੰਬੇ ਆ ਤਾਂ ਸਾਰੇ ਲੰਬੇ ਆਉਣਗੇ, ਹਨਾ, ਕਿਸੇ ਨੱਕ ਵਿੰਗ ਆ ਤਾਂ ਸਭ ਦੇ ਹੀ ਆਉਣਗੇ, ਤਾਂ ਇਸ ਤਰ੍ਹਾਂ ਇਹ ਮੋਟਾਪਾ ਵੀ ਉਹਨਾਂ ਚੋਂ ਇੱਕ ਚੀਜ਼ ਹੈ ਵੀ ਸਾਨੂੰ ਬਣਤਰ ਉਹ ਜੀ ਮਿਲਦੀ ਹੈ ਜੋ ਸਾਡੇ ਪਰਿਵਾਰ ਚ ਹੁੰਦੀ ਹੈ। ਤਾਂ ਮਤਲਬ ਸੌ ਕਹਿਣ ਦਾ ਭਾਵ ਹੈ ਮੋਟਾਪੇ ਦੇ ਪਿੱਛੇ ਸਾਨੂੰ ਕਾਰਨ ਉਹਦਾ ਲੌਜਿਕ ਲੱਭਣਾ ਦੇਖਣਾ ਪੈਂਦਾ ਵੀ ਕਿਸ ਚੀਜ਼ ਦੇ ਕਰਕੇ ਹੈ ਮੋਟਾਪਾ, ਤਾਂ ਉਹਦੇ ਰਿਲੇਟਿਡ ਜੇ ਥਾਇਰਾਇਡ ਕਰਕੇ ਤਾਂ ਥਾਇਰਾਇਡ ਸਾਨੂੰ ਠੀਕ ਕਰਨਾ ਪੈਣਾ ਤਾਂ ਹੀ ਮੋਟਾਪਾ ਠੀਕ ਹੋਊਗਾ।
ਨਾਲ ਦੀ ਨਾਲ ਜਿਹੜੀ ਐਕਸਰਸਾਈਜ਼ ਵਗੈਰਾ ਉਹ ਤੇ
ਐਕਸਰਸਾਈਜ਼ ਦੇਖੋ ਤਾਂ ਜਰੂਰੀ, ਵੈਸੇ ਨਾਰਮਲ ਬੰਦੇ ਵਾਸਤੇ ਵੀ ਜਰੂਰੀ ਹੈ ਮਨਦੀਪ ਜੀ, ਆਪਾਂ ਗੱਲ ਕਰਦੇ ਹਾਂ ਹਮੇਸ਼ਾ ਹੀ ਤੁਹਾਡੇ ਚੈਨਲ ਤੇ ਵੀ ਗੱਲ ਕਰਦੇ ਹਾਂ, ਸਿਹਤਮੰਦ ਰਹਿਣ ਵਾਸਤੇ, ਇਮਿਊਨ ਸਿਸਟਮ ਬਣਾਉਣ ਵਾਸਤੇ ਵੈਸੇ ਤਾਂ ਐਕਸਰਸਾਈਜ਼ ਰੂਟੀਨ ਚ ਰੱਖਣੇ ਚਾਹੀਦੇ, ਪਰ ਜਰੂਰ ਮੋਟਾਪੇ ਦੇ ਬੰਦੇ ਨੂੰ ਤਾਂ ਵੈਸੇ ਬਹੁਤ ਜਰੂਰੀ ਹੈ ਵੀ ਵਾਕ ਡੇਲੀ ਹੈਗੀ ਹੈ, ਜੇ ਕੋਈ ਵੀ ਬੰਦਾ ਕੋਈ ਹੋਰ ਐਕਸਰਸਾਈਜ਼ ਨਹੀਂ ਵੀ ਕਰ ਸਕਦਾ ਨਾ, ਜੇ ਬੰਦਾ ਬਾਹਲਾ ਹੀ ਸੁਸਤ ਹੈ, ਬਾਹਲਾ ਹੀ ਲੇਜ਼ੀ ਹੈ, ਬਾਹਲਾ ਕਿਸੇ ਕੋਲ ਟਾਈਮ ਨਹੀਂ ਹੈ, ਬਿਜ਼ੀ ਬਹੁਤ ਜ਼ਿਆਦਾ ਹੈ ਜਾਂ ਕੁਛ ਵੀ ਹੈ, ਜਾਂ ਜੋੜਾ ਹੈ ਦਰਦਾਂ ਦੀ ਤਕਲੀਫ ਹੈ ਜਾਂ ਹੋਰ ਕੋਈ ਤਕਲੀਫ ਹੈ ਨਾ, ਤਾਂ ਘੱਟੋ ਘੱਟ ਸੈਰ ਤਾਂ ਛੱਡੇ ਹੀ ਨਾ ਬੰਦਾ, ਘੱਟੋ ਘੱਟ ਘੰਟੇ ਪੌਣੇ ਘੰਟੇ ਦੀ ਘੰਟੇ ਦੀ ਸੈਰ ਜ਼ਰੂਰ ਕਰੇ, ਲੇਕਿਨ ਉਹ ਖਾਲੀ ਪੇਟ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਵਜ਼ਨ ਘਟਾਉਣਾ ਆਪਣਾ, ਚਾਹੇ ਉਹ ਸਵੇਰੇ ਕਰ ਲਵੇ ਚਾਹੇ ਉਹ ਸ਼ਾਮ ਨੂੰ ਕਰ ਲਵੇ, ਉਹ ਰੋਟੀ ਤੋਂ ਬਾਅਦ ਜਿਹੜੀ ਆਪਾਂ ਸੈਰ ਕਰਦੇ ਹਾਂ ਉਹ ਤਾਂ ਸਿਰਫ ਰੋਟੀ ਹਜ਼ਮ ਕਰਨ ਵਾਸਤੇ ਕਰਦੇ, ਮੋਟਾਪਾ ਜਿਹੜਾ ਘਟਾਉਣਾ ਤਾਂ ਉਹ ਖਾਲੀ ਪੇਟ ਕਰੇ,
ਖਾਲੀ ਪੇਟ ਵਾਕਿਆ, ਕਿਉਂਕਿ ਸਿਹਤ ਨੂੰ ਸਿਹਤ ਦੇ ਨਾਲ ਜੁੜੀਆਂ ਹੀ ਸਾਰੀਆਂ ਸਮੱਸਿਆ ਆਉਂਦੀਆਂ ਸ਼ੁਰੂ ਹੁੰਦੀਆਂ ਨੇ ਜਦੋਂ ਅਸੀਂ ਸਿਹਤ ਵੱਲ ਧਿਆਨ ਨਹੀਂ ਦਿੰਦੇ। ਬਾਕੀ ਡਾਕਟਰ ਸਾਹਿਬ, ਜਿਹੜੀ ਇੱਕ ਹੋਰ ਜਿਹਨ ਦੇ ਵਿੱਚ ਗੱਲ ਆ ਰਹੀ ਸੀ ਕਿ ਜਿਵੇਂ ਬੀਪੀ ਦੀ ਵੀ ਤੁਸੀਂ ਗੱਲ ਕੀਤੀ ਹੈ, ਬਲੱਡ ਪ੍ਰੈਸ਼ਰ ਜਿਹੜਾ ਉਹ ਬਹੁਤ ਲੋਕਾਂ ਦਾ ਘਟਦਾ ਵੀ ਹੈ, ਬਹੁਤ ਲੋਕਾਂ ਦਾ ਵੱਧਦਾ ਵੀ ਹੈ, ਇਹ ਸਮੱਸਿਆ ਦੇ ਨਾਲ ਤੁਸੀਂ ਵੀ ਡੀਲ ਕਰਦੇ ਆ ਰਹੇ ਹੋਵੋਗੇ, ਕੋਈ ਨਾ ਕੋਈ ਪੇਸ਼ੈਂਟ ਤੁਹਾਡੇ ਤੱਕ ਮਿਲਦੇ ਰਹਿੰਦੇ ਹੋਣਗੇ, ਇਹ ਮੇਜਰ ਸਮੱਸਿਆ ਲੱਗਦਾ ਕੀ ਹੈ, ਘਟਨਾ ਦਾ ਕਾਰਨ ਕੀ, ਵਧਣ ਦਾ ਕਾਰਨ ਕੀ ਹੈ, ਤੇ ਉਹਦੇ ਵਿੱਚ ਹੋਮਿਓਪੈਥੀ ਕਿੰਨਾ ਅਸਰ ਕਰੇਗੀ?
ਦੇਖੋ ਬੀਪੀ ਵਧਣ ਦਾ ਅੱਜ ਕੱਲ ਵਧਣ ਦੇ ਮਰੀਜ਼ ਜ਼ਿਆਦਾ ਨਜ਼ਰ ਆਣਗੇ ਤੁਹਾਨੂੰ ਜਿੱਥੇ ਵੀ ਮਿਲੋਗੇ, ਮੇਲ ਜੈਂਟਸ ਦੇ ਵਿੱਚ ਜ਼ਿਆਦਾਤਰ, ਮੇਲ ਪੇਸ਼ੈਂਟਸ ਦੇ ਵਿੱਚ, ਫੀਮੇਲ ਜ਼ਿਆਦਾਤਰ ਲੋ ਬੀਪੀ ਵਾਲੀਆਂ ਹੁੰਦੀਆਂ ਨੇ, ਉਹ ਉਹਦਾ ਕਾਰਨ ਹੈ, ਫੀਮੇਲ ਦੇ ਵਿੱਚ ਲੋ ਬੀਪੀ ਦਾ ਕਾਰਨ ਮੇਨਲੀ ਹੁੰਦਾ ਵੀ ਫੀਮੇਲ ਜਿਹੜੀਆਂ, ਇੱਕ ਤਾਂ ਉਹਨਾਂ ਦੀ ਆਪਦੀ ਨੇਚਰ ਕਰਕੇ ਜਿਹੜੀਆਂ ਫੀਮੇਲ ਲੇਡੀਜ਼ ਸੈਂਸਿਟਿਵ ਨੇਚਰ ਦੀਆਂ ਹੁੰਦੀਆਂ ਨੇ, ਡਰਨ ਵਾਲੀਆਂ ਹੁੰਦੀਆਂ ਨੇ, ਹਰ ਚੀਜ਼ ਨੂੰ ਨੈਗੇਟਿਵ ਲੈਣ ਵਾਲੀਆਂ ਜੇ ਨੇਚਰ ਹੁੰਦੀ ਹੈ ਸਮਟਾਈਮਸ, ਕਈ ਵਾਰੀ ਉਹਨਾਂ ਚੀਜ਼ਾਂ ਕਰਕੇ ਬੀਪੀ ਥੋੜਾ ਜਿਹਾ ਡਾਊਨ ਵੱਲ ਰਹਿੰਦਾ ਹੁੰਦਾ, ਇਹ ਨੇਚਰ ਦੇ ਨਾਲ ਰਿਲੇਟਿਡ ਚੀਜ਼ ਹੈਗੀ ਹੈ ਬੀਪੀ ਦੀ, ਤੇ ਇੱਕ ਬੀਪੀ ਦਾ ਡਾਊਨ ਹੋਣ ਦਾ ਲੇਡੀਜ਼ ਦੇ ਵਿੱਚ ਕਾਰਨ, ਮੇਨ ਕਾਰਨ ਖੂਨ ਦੀ ਕਮੀ ਵੀ ਹੈ, ਲੇਡੀਜ਼ ਦੇ ਵਿੱਚ ਅਕਸਰ ਖੂਨ ਦੀ ਕਮੀ ਹੁੰਦੀ ਹੈ, 9 ਗ੍ਰਾਮ 10 ਗ੍ਰਾਮ 8 ਗ੍ਰਾਮ ਇੰਨਾ ਕੀ ਜ਼ਿਆਦਾਤਰ ਲੇਡੀਜ਼ ਦੇ ਵਿੱਚ ਹੁੰਦਾ, ਜਦਕਿ 12 ਗ੍ਰਾਮ ਘੱਟੋ ਘੱਟ ਚਾਹੀਦਾ ਲੇਡੀਜ਼ ਦੇ ਵਿੱਚ, ਕਈ ਤਾਂ ਲੇਡੀਜ਼ ਮੇਰੇ ਕੋਲ ਆਉਂਦੀਆਂ 5-5, 6-6 ਗ੍ਰਾਮ ਹੀ ਮੁਸ਼ਕਿਲ ਤੇ ਖੂਨ ਰਹਿੰਦਾ ਉਹਨਾਂ ਦਾ ਸਾਰ ਹਮੇਸ਼ਾ ਹੀ, ਤੇ ਉਹਨਾਂ ਦੇ ਵਿੱਚ ਵੀ ਬੀਪੀ ਲੋ ਰਹਿਣਾ ਇੱਕ ਲਾਜ਼ਮੀ ਹੁੰਦਾ। ਜੇ ਹਾਈ ਬੀਪੀ ਦੀ ਗੱਲ ਕਰੀਏ ਤਾਂ ਹਾਈ ਬੀਪੀ ਅੱਜ ਕੱਲ ਤਾਂ ਇਹ ਕਾਮਨ ਹੀ ਹੋ ਗਿਆ, ਅੱਗੇ 120-80 ਜਿਹੜਾ ਅਸੀਂ ਜਦੋਂ ਅਸੀਂ ਪੜ੍ਹਦੇ ਵੀ ਹੁੰਦੇ ਸੀਗੇ ਉਦੋਂ ਵੀ ਜਿਹੜੀ ਬੁੱਕਸ ਦੇ ਵਿੱਚ ਵੀ ਜੋ ਮੈਂਸ਼ਨ ਹੈ 120-80 ਦੀ ਰੀਡਿੰਗ ਨਾਰਮਲ ਗਿਣੀ ਗਈ, ਉਹ 120 ਸਿਸਟੋਲਿਕ ਤੇ ਡਾਇਸਟੋਲਿਕ ਜਿਹੜਾ ਹੈਗਾ ਉਹ 80 ਤੇ, ਲੇਕਿਨ ਅੱਜ ਕੱਲ ਇਹ ਰੇਸ਼ੋ ਹੁਣ ਘੱਟ ਹੀ ਦੇਖਣ ਨੂੰ ਮਿਲਦੀ ਹੈ, ਕਿਉਂਕਿ ਲਾਈਫ ਸਟਾਈਲ, ਇਹਦਾ ਕਾਰਨ ਇੱਕ ਤਾਂ ਲਾਈਫ ਸਟਾਈਲ ਹੈ, ਸਾਡਾ ਲਾਈਫ ਸਟਾਈਲ ਉਹ ਨਹੀਂ ਰਿਹਾ, ਸਾਡੀ ਐਕਸਰਸਾਈਜ਼ ਨਹੀਂ ਰਹੀਆਂ, ਸਾਡਾ ਫਿਜ਼ੀਕਲ ਵਰਕ ਨਹੀਂ ਰਿਹਾ, ਸਾਡਾ ਲਾਈਫ ਸਟਾਈਲ ਹੈ ਜਿਹੜਾ ਬਹੁਤ ਹੀ ਜ਼ਿਆਦਾ ਲੇਜ਼ੀ ਹੋ ਗਿਆ, ਸੁਸਤ ਹੋ ਗਿਆ, ਉਹਦੇ ਕਰਕੇ ਵੀ ਬੀਪੀ ਦਾ ਕਾਰਨ ਹੈ, ਖਾਣਾ ਪੀਣਾ ਸ਼ਾਇਦ ਅੱਛਾ ਨਹੀਂ ਹੈ ਉਹ ਵੀ ਇੱਕ ਕਾਰਨ ਹੈ, ਤੇ ਇੱਕ ਸਾਡੇ ਅਸੈਂਸ਼ੀਅਲ ਹਾਈਪਰਟੈਂਸ਼ਨ ਇਹਨੂੰ ਕਹਿੰਦੇ ਹਾਂ ਅਸੀਂ, ਅਸੈਂਸ਼ੀਅਲ ਹਾਈਪਰਟੈਂਸ਼ਨ ਦੇ ਵਿੱਚ ਜ਼ਿਆਦਾਤਰ ਅੱਜ ਕੱਲ ਦੀ ਜਿਹੜਾ ਲਾਈਫ ਸਟਾਈਲ ਹੈ ਉਹ ਹੀ ਆਉਂਦਾ, ਉਹਦੇ ਵਿੱਚ ਤੁਹਾਡੀ ਮੈਂਟਲ ਟੈਂਸ਼ਨ ਵੀ ਆ ਜਾਂਦੀਆਂ ਨੇ, ਜਿਹੜਾ ਸਟ੍ਰੈਸ ਰੱਖਦੇ ਹਾਂ ਆਪਾਂ 24 ਘੰਟੇ, ਐਂਗਜ਼ਾਇਟੀ ਰੱਖਦੇ ਹਾਂ, ਹੁਣ ਆਹ ਕੰਮ ਕਰ ਲਿਆ, ਹੁਣ ਇਸ ਤੋਂ ਬਾਅਦ ਆਹ ਕਰਨਾ, ਹੁਣ ਆਹ ਕਰਨਾ, ਹੁਣ ਆਹ ਕਰਨਾ, ਹੈ ਨਾ, ਤੇ ਬਹੁਤ ਸਾਰੀਆਂ ਜਿਹੜੀ ਐਂਗਜ਼ਾਇਟੀਜ਼ ਨੇ ਇਹਦੇ ਕਰਕੇ ਵੀ ਹਾਈਪਰਟੈਂਸ਼ਨ ਬਹੁਤ ਮਰੀਜ਼ਾਂ ਨੂੰ ਰਹਿੰਦੀ ਹੈ, ਤੇ ਬਾਕੀ ਕੋਲੈਸਟ੍ਰੋਲ ਵਗੈਰਾ ਜ਼ਿਆਦਾ ਹੋਣਾ, ਇਹ ਤਾਂ ਫਿਰ ਜਦ ਹਾਈਪਰਟੈਂਸ਼ਨ ਦਾ ਮਰੀਜ਼ ਹੁੰਦਾ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਬਲੱਡ ਵਗੈਰਾ ਚੈੱਕ ਕਰਵਾਉਂਦੇ ਹਾਂ, ਲਿਪਿਡ ਪ੍ਰੋਫਾਈਲ ਚੈੱਕ ਕਰਵਾਉਂਦੇ ਹਾਂ, ਕਿਡਨੀ ਦੇ ਟੈਸਟ ਕਰਵਾਉਂਦੇ ਹਾਂ, ਇਹਦੇ ਪਿੱਛੇ ਕਾਰਨ ਤਾਂ ਫਿਰ ਖੈਰ ਕੁਛ ਵੀ ਹੋ ਸਕਦੇ ਨੇ, ਬੜੀ ਲੰਬੀ ਚੌੜੀ ਹਿਸਟਰੀ ਵੀ ਜਾ ਸਕਦੀ ਹੈ, ਉਹ ਤਾਂ ਫਿਰ ਥੋੜੇ ਸੀਰੀਅਸ ਪੇਸ਼ੈਂਟ ਹੋ ਜਾਂਦੇ ਨੇ ਜਿਨ੍ਹਾਂ ਦੇ ਪਿੱਛੇ ਲਿਪਿਡ ਪ੍ਰੋਫਾਈਲ ਜ਼ਿਆਦਾ ਵਧਿਆ ਹੋਇਆ ਹੋਵੇ ਜਾਂ ਉਹਨਾਂ ਦੀ ਕਿਡਨੀ ਅਫੈਕਟਿਡ ਹੋਈ ਵੀ ਹੋਵੇ, ਫਿਰ ਉਹ ਥੋੜਾ ਜਿਹਾ ਕੰਪਲੀਕੇਟਿਡ ਹੁੰਦੀਆਂ ਨੇ ਚੀਜ਼ਾਂ, ਫਿਰ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਟੈਕਲ ਕਰਨਾ ਪੈਂਦਾ।
ਜੀ, ਮਤਲਬ ਜਿਹੜੀ ਸਮੱਸਿਆ ਹੁੰਦੀ ਆ ਉਹ ਕੇਸ ਕਾਰਨ ਤੋਂ ਹੋਈ ਪਹਿਲਾਂ ਉਹ ਲੱਭਣੀ ਪੈਂਦੀ ਹੈ, ਫਿਰ ਉਹਦਾ ਉਹਦੇ ਅਕੋਰਡਿੰਗ
ਕਿਸੇ ਵੀ ਕੇਸ ਨੂੰ ਠੀਕ ਕਰਨ ਵਾਸਤੇ ਪਹਿਲਾਂ ਉਹਦਾ ਕਾਰਨ ਲੱਭਣਾ ਬਹੁਤ ਜ਼ਰੂਰੀ।
ਮੈਨੂੰ ਲੱਗਦਾ ਇਸੇ ਕਰਕੇ ਹੋਮਿਓਪੈਥੀ ਮੈਡੀਸਨ ਬੜੀ ਕਾਰਗਰ ਸਿੱਧ ਹੋਈ ਆ, ਕਿਉਂਕਿ ਜਦੋਂ ਕਾਰਨ ਨੂੰ ਖਤਮ ਕਰ ਦਿੱਤਾ ਜਾਂਦਾ ਤੇ ਉਹ ਬਿਮਾਰੀ ਖਤਮ ਹੋ ਜਾਂਦੀ।
ਹਾਂ, ਇਸੇ ਕਰਕੇ ਸ਼ਾਇਦ ਜੇ ਕਿਸੇ ਵੇਲੇ ਮਰੀਜ਼ ਨੂੰ ਲੱਗਦਾ ਵੀ ਹੈ ਵੀ ਹੋਮਿਓਪੈਥੀ ਸ਼ਾਇਦ ਥੋੜਾ ਜਿਹਾ ਟਾਈਮ ਸਾਡੇ ਤੇ ਜ਼ਿਆਦਾ ਲਾ ਰਹੀ ਹੈ ਠੀਕ ਕਰਨ, ਤਾਂ ਉਹਦੇ ਪਿੱਛੇ ਵਜ੍ਹਾ ਵੀ ਸ਼ਾਇਦ ਕਿਤੇ ਨਾ ਕਿਤੇ ਇਹ ਜ਼ਰੂਰ ਹੁੰਦੀ ਹੈ ਵੀ ਅਸੀਂ ਕਿਉਂਕਿ ਕਾਰਨ ਦੇ ਉੱਤੇ ਅਟੈਕ ਕਰਨਾ ਹੁੰਦਾ, ਕਾਰਨ ਨੂੰ ਠੀਕ ਦੇ ਉੱਤੇ ਦਵਾਈ ਦੇਣੀ ਹੈ, ਤਾਂ ਥੋੜਾ ਜਿਹਾ ਸਾਡਾ ਫਿਰ ਕੰਮ ਵੱਧ ਜਾਂਦਾ ਤਾਂ ਮਰੀਜ਼ ਨੂੰ, ਕਿਉਂਕਿ ਪਰ ਇੰਨਾ ਜ਼ਰੂਰ ਹੈ ਵੀ ਮਰੀਜ਼ ਨੂੰ ਜੇ ਮਹੀਨੇ ਦੀ ਜਗ੍ਹਾ ਸਾਡੇ ਕੋਲ 2 ਮਹੀਨੇ ਲੱਗ ਗਏ ਸੈਟਲ ਹੋਣ ਨੂੰ, ਤਾਂ ਲੇਕਿਨ ਉਹ 2 ਮਹੀਨੇ ਲਗਾਏ ਹੋਏ ਉਹ ਫਿਰ ਉਸ ਤੋਂ ਬਾਅਦ ਬਹੁਤ ਦੇਰ ਤੱਕ ਮਰੀਜ਼ ਬਹੁਤ ਠੀਕ ਰਹਿੰਦਾ, ਇਹ ਨਹੀਂ ਹੈ ਵੀ ਉਹ ਫਿਰ ਸਾਰੀ ਉਮਰ ਦਵਾਈ ਦੇ ਉੱਤੇ ਲੱਗਿਆ ਰਹਿੰਦਾ ਜਾਂ ਹੋਊਗਾ, ਬਹੁਤ ਬੈਨੀਫਿਟ ਹੁੰਦੇ ਨੇ ਉਸ ਚੀਜ਼ ਦਾ।
ਮਤਲਬ ਜ਼ਰੂਰੀ ਨਹੀਂ ਇਹ ਸੋਚ ਲਈਏ ਕਿ ਸਾਰੀ ਉਮਰ ਹੀ ਖਾਣੀ ਪਊਗੀ ਕਿਉਂਕਿ ਹੋਮਿਓਪੈਥੀ
ਨਹੀਂ ਸਾਰੀ ਉਮਰ ਨਹੀਂ ਖਾਣੀ ਪੈਂਦੀ ਬਹੁਤ ਮਰੀਜ਼ਾਂ ਦੀ ਦਵਾਈਆਂ ਅਸੀਂ ਸਾਰੀ ਉਮਰ ਵਾਲੀਆਂ ਬੀਪੀ ਦੀਆਂ ਵੀ ਛੁੜਾਈਆਂ ਨੇ ਕੋਈ ਐਸੀ ਗੱਲ ਨਹੀਂ ਹੈ ਠੀਕ ਹੋ ਜਾਂਦੇ ਨੇ ਬੀਪੀ ਦੀ ਥਾਇਰਾਇਡ ਵੀ ਠੀਕ ਹੋ ਜਾਂਦੇ ਨੇ ਥਾਇਰਾਇਡ ਦੀ ਵੀ ਸਾਰੀ ਉਮਰ ਦੀ ਦਵਾਈ ਹੁੰਦੀ ਹੈ ਉਹ ਵੀ ਹੋਮਿਓਪੈਥੀ ਨਾਲ ਬਹੁਤ ਅੱਛਾ ਟੈਕਲ ਹੁੰਦਾ ਹੈ ਸ਼ੂਗਰ ਵੀ ਬਹੁਤ ਅੱਛੀ ਟੈਕਲ ਹੁੰਦੀ ਹੈ ਹੋਮਿਓਪੈਥੀ ਦਾ ਬਸ ਡਿਟੇਲਡ ਹਿਸਟਰੀ ਡਿਟੇਲਡ ਸਟੱਡੀ ਸਾਨੂੰ ਚਾਹੀਦੀ ਹੁੰਦੀ ਹੈ ਅਸੀਂ ਕੇਸਾਂ ਦੇ ਵਿੱਚ
ਜੀ ਸਾਹਿਬ ਜਿਹੜੇ ਜਿਹੜੇ ਸਰੋਤੇ ਸਾਨੂੰ ਸੁਣਦੇ ਪਏ ਨੇ ਪ੍ਰਦੇਸ਼ਾਂ ਦੇ ਵਿੱਚੋਂ ਜਾਂ ਦੇਸ਼ ਦੇ ਵਿੱਚੋਂ ਇੱਕ ਵਾਰੀ ਆਪਾਂ ਨੰਬਰ ਵੀ ਦੱਸ ਦਈਏ ਕਿਉਂਕਿ ਜੇ ਸਿੱਧੀ ਗੱਲਬਾਤ ਤੁਹਾਡੇ ਨਾਲ ਕਰਨਾ ਚਾਹੁਣ ਕਿਸੇ ਵੀ ਸਮੱਸਿਆ ਨੂੰ ਲੈ ਕੇ ਤੇ ਤੁਹਾਡੇ ਨਾਲ ਕੰਟੈਕਟ ਕਰ ਸਕਣ
ਹਾਂਜੀ ਜ਼ਰੂਰ 9876553563 9876053 5353
ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਅੱਜ ਤੁਸੀਂ ਖਾਸ ਬਦਲਦੇ ਮੌਸਮ ਨੂੰ ਲੈ ਕੇ ਤੇ ਜਾਂ ਹੋਰ ਵੀ ਜਿਹੜੀਆਂ ਲਗਾਤਾਰ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਨੇ ਉਹਨਾਂ ਤੇ ਸਾਨੂੰ ਡਿਟੇਲ ਜਾਣਕਾਰੀ ਦਿੱਤੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ
ਜੀ ਥੈਂਕ ਯੂ ਵੈਰੀ ਮਚ ਮੈਂ ਸਾਰੇ ਸ਼ਰੋਤਿਆਂ ਨੂੰ ਆਪਣਿਆਂ ਨੂੰ ਫੇਰ ਦੁਬਾਰਾ ਯਾਦ ਕਰਾਉਂਗਾ ਵੀ ਡਿਸਟੈਂਸ ਬਣਾ ਕੇ ਰੱਖੋ ਕੋਵਿਡ-19 ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਵੀ ਡਿਸਟੈਂਸ ਮੇਨਟੇਨ ਕਰਕੇ ਰੱਖੋ ਬਾਰ ਬਾਰ ਹੱਥ ਧੋਂਦੇ ਰਹੋ ਸੈਨੇਟਾਈਜੇਸ਼ਨ ਪ੍ਰੋਪਰ ਕਰਦੇ ਰਹੋ ਬਸ ਇਹੀ ਕਹਿੰਦਾ ਹੋਇਆ ਮੈਂ ਤੁਹਾਨੂੰ ਸਟੇ ਹੈਪੀ ਐਂਡ ਹੈਲਦੀ ਸੇਫ ਥੈਂਕ ਯੂ ਵੈਰੀ ਮਚ
ਬਹੁਤ ਸ਼ੁਕਰੀਆ ਡਾਕਟਰ ਸਾਹਿਬ ਅਗਲੇ ਹਫ਼ਤੇ ਆਪਾਂ ਫਿਰ ਗੱਲਬਾਤ ਕਰਾਂਗੇ ਕਿਸੇ ਖਾਸ ਵਿਸ਼ੇ ਦੇ ਨਾਲ ਬਹੁਤ ਬਹੁਤ ਧੰਨਵਾਦ ਲੋ ਜੀ ਪਿਆਰੇ ਦੋਸਤੋ ਡਾਕਟਰ ਵਿਕਾਸ ਗੁਪਤਾ ਸਾਹਿਬ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਬਹੁਤ ਸ਼ੁਕਰੀਆ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਹੁਣ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਉਹ ਰੋਜ਼ਾ ਮੈਨੂੰ ਬੋਲਣ ਦੇ ਕਿ ਮੈਨੂੰ ਮੇਰੇ ਮੂੰਹ ਰਹਿਣੀ ਪਵਾ ਛੱਡੀ ਯਾਰ ਐ ਜੀ ਮੈਂ ਤਾਂ ਕਿਹਾ ਤੁਸੀਂ ਇੱਧਰ ਪੈ ਗਏ ਪੈ ਗਿਆ ਕਿਸੇ ਮੈਂ ਆਪ ਸੁਣ ਰਿਹਾ ਸੀ ਮੈਂ ਕਿਹਾ ਵੀ ਮੈਂ ਸਵਾਲ ਜਵਾਬ ਕੀ ਕਰਨੇ ਚੱਲ ਤੁਸੀਂ ਕਰ ਹੀ ਲੈ ਵੇਖ ਲੈਂਦੇ ਵੀ ਤੂੰ ਜਾਣਾ ਮੈਂ ਤੇ ਇਸ ਕਰਕੇ ਕਿਹਾ ਸੀ ਮੈਂ ਕਿਹਾ ਚਲੋ ਆਪਾਂ ਗੱਲਬਾਤ ਕਰੀ ਜਾਂਦੇ ਹਾਂ ਸੀਰੀਅਸ ਜੀ ਆਹ ਮੈਂ ਨਹੀਂ ਕਿਹਾ ਮੈਂ ਕਿਹਾ ਯਾਰ ਠੀਕ ਆ ਵੀ ਚੱਲੀ ਜਾਂਦੀ ਗੱਲਬਾਤ ਸੋਹਣੀ ਚੱਲੀ ਜਾਂਦੀ ਜੀ ਲਓ ਜੀ ਅੱਗੇ ਤਾਂ ਜੀ ਪ੍ਰੋਗਰਾਮ ਦੇ ਵਿੱਚ ਜਿਹੜੇ ਸਰੋਤਿਆਂ ਦੇ ਫਰਮਾਇਸ਼ਾਂ ਆਈਆਂ ਆਪਾਂ ਪੂਰੀਆਂ ਵੀ ਕਰਨੀਆਂ ਨੇ ਨਿਸ਼ਾਨੀ ਯਾਰ ਦੀ ਗੀਤ ਦੀ ਫਰਮਾਇਸ਼ ਆਈ ਸੀਗੀ ਤੇ ਉਹ ਆਪਾਂ ਸੁਣਾਵਾਂਗੇ ਜਸਵੀਰ ਜੱਸੀ ਦੀ ਆਵਾਜ਼ ਦੇ ਵਿੱਚ ਜਾਂਦੇ ਜਾਂਦੇ ਆਹੋ ਜਸਵੀਰ ਜੱਸੀ ਦਾ ਆਪਾਂ ਸੁਣਾਉਣਾ ਸੁਣਾਉਣਾ ਕਿਉਂ ਨਹੀਂ ਪਹਿਲਾਂ ਤੋਂ ਯਾਦ ਤਾਂ ਲਈ ਜਾਣਾ ਬਾਕੀ ਜਿਹੜੇ ਸਾਡੇ ਸਰੋਤਿਆਂ ਦਾ ਰਹਿ ਗਿਆ ਹੋਵੇ ਸੁਨੇਹਾ ਤੇ ਕੱਲ ਨੂੰ ਅਸੀਂ ਜ਼ਰੂਰ ਸੁਣਾਵਾਂਗੇ ਕੱਲ ਨੂੰ ਸੁਣਾ ਦੇ ਹੁਣੇ ਸੁਣਾ ਦੇ ਸੁਣਾ ਜ਼ਰੂਰ ਨਹੀਂ ਚਲੀਏ ਫੇਰ
ਚਲੋ ਜੀ ਰੱਬ ਰੱਖਾ ਜੀ ਕੱਲ ਨੂੰ ਮਿਲਦੇ ਆ ਪੁੱਤਰੋ
ਕਾਦੀ ਦਿੱਤੀ।